कौटी बदल जाए हीरे जैसा जन्म है, कौटी बदल जाए
सो आओ संगत जी, काफी समय तो जो गुरमत दियां विचारां कीर्तन सरवण कर रहे सी, जो भाई साहब जी गुरुद्वारा साहब विच पहुंच चुके ने, थोड़े समय तक उन्होंने स्टेज ते आ जाना। जेड़ी संगत आ रही है उन्हां सारयां नूं बेनती पाई, जल्दी जल्दी नमस्कार करके जिथे जिथे जगह मिलदी प्यार दे नाल सजो। तो जिहड़ियां संगतां लंगर विच प्रशादा पानी छक रहियां ने उहनां नूं वी बेनती, सारे जल्दी जल्दी नमस्कार करके जिथे जिथे जगह मिलदी प्यार दे नाल सजिए। आओ आपां कुछ समां सारे रल मिल के जो कीर्तन दी हाजरी भरीए। जिन्नियां कु संगतां बैठियां ने एकाग्रता बनाओ, आपां सारे रल मिल के जो कीर्तन दी हाजरी भरीए। फिर आप सारिया ने रल मिल के भाई साहब जी पासों गुरमत दियां विचारां सरवण करनियां ने। आओ कोई भी वांझा ना रवे, सारिया नूं बेनती पाई सारे शब्द विच बोलो जी।
हीरा लाल अमोल जन्म है, कौटी बदले कौटी बदले हारे ओरे, हीरा लाल अमोल जन्म है, कौटी बदले हारे ओरे, कौटी बदले हारे ओरे, हीरा लाल
कर्म भाग संतन संधाने ਲੋ ਉਧਾਰਿਓ
ਆਓ
ਕੌਡੀ ਬਦਲੇ ਹਾਰਿਓ ਰੇ ਕਬੀਰ ਮਾਨਸ ਜਨਮ ਦੁਲੰਬ ਹੈ ਹੋਏ ਨਾਮ ਵਾਰੈ ਬਾ ਜਿਉਂ ਵਨ ਫਲ ਪਾਕੇ ਭੋਏ ਗਿਰ ਹੈ ਬਹੁਰ ਨਾ ਲਾਗੈ ਡਾ ਜਾਂਦਾ ਬਈ ਜਾਂਦਾ ਪੀਂਦਾ ਜਾਂਦਾ ਬਈ ਜਾਂਦਾ ਪੀਂਦਾ
ਜਾਂਦਾ ਬਈ ਜਾਂਦਾ ਪੀਂਦਾ ਜਾਂਦਾ ਬਈ ਜਾਂਦਾ ਪੀਂਦਾ
ਜਾਂਦਾ ਬਈ ਜਾਂਦਾ ਪੀਂਦਾ
ਜਾਂਦਾ ਬਈ ਜਾਂਦਾ ਪੀਂਦਾ
ਗੁਰੂ ਪਿਆਰਿਓ ਕਾਫੀ ਸਮੇਂ ਤੋਂ ਆਪਾਂ ਸਾਰੇ ਰਲ ਮਿਲ ਕੇ ਜੋ ਕੀਰਤਨ ਦੀ ਹਾਜ਼ਰੀ ਭਰ ਰਹੇ ਸੀ ਕੋਈ ਵੀ ਵਾਂਝਾ ਨਾ ਰਵੇ ਸਾਰੇ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਉਣ ਵਾਲੀ ਸੰਗਤ ਬਹੁਤ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪਹਿਰੇਦਾਰਾਂ ਨੂੰ ਬੇਨਤੀ ਜਲਦੀ ਜਲਦੀ ਨਮਸਕਾਰ ਕਰਵਾਓ ਸੰਗਤ ਨੂੰ ਵੀ ਬੇਨਤੀ ਕਿ ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੀਏ ਆਓ ਆਪਾਂ ਕੁਝ ਸਮਾਂ ਰਲ ਮਿਲ ਕੇ ਜੋ ਸਤਿਗੁਰਾਂ ਦੇ ਕੋਲੋਂ ਜੀਵਨ ਜਾਚ ਸਿੱਖੀਏ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਪਹੁੰਚਣ ਵਾਲੇ ਨੇ ਕਿਸੇ ਪਾਸਿਓਂ ਰੌਲੇ ਦੀ ਆਵਾਜ਼ ਨਾ ਆਵੇ ਜੋ ਭੈਣਾਂ ਵਾਲੇ ਪਾਸੇ ਜਗ੍ਹਾ ਥੋੜੀ ਘੱਟ ਆ ਪਰ ਫਿਰ ਵੀ ਸੰਗਤ ਨੂੰ ਬੇਨਤੀ ਆ ਕਿ ਭਾਈ ਜਿੱਥੇ ਜਿੱਥੇ ਜਗ੍ਹਾ ਮਿਲਦੀ ਇਕਾਗਰਤਾ ਬਣਾ ਕੇ ਬੈਠੀਏ ਸੋ ਮਹਾ ਮਹਾ ਇਹ ਸਮਾਂ ਮਿਲਦਾ ਇਹ ਸਮੇਂ ਤੋਂ ਪੂਰਾ ਪੂਰਾ ਲਾਹਾ ਲਈਏ ਸਤਿਗੁਰਾਂ ਦੇ ਕੋਲੋਂ ਆਪਾਂ ਇੱਥੇ ਜੀਵਨ ਜਾਚ ਸਿੱਖਣ ਵਾਸਤੇ ਆਉਂਦੇ ਹਾਂ ਤੇ ਜਿਹੋ ਜਿਹੇ ਆਏ ਉਹੋ ਜਿਹੇ ਵਾਪਸ ਚਲੇ ਗਏ ਸਤਿਗੁਰ ਜੀ ਦੇ ਕੋਲੋਂ ਅਕਲ ਨਾ ਲਈ ਫਿਰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਆਓ ਆਪਾਂ ਕੁਝ ਨਾ ਕੁਝ ਸਮਾਂ ਲਾਹਾ ਪ੍ਰਾਪਤ ਕਰੀਏ ਜੋ ਭਗਤ ਕਬੀਰ ਜੀ ਦਾ ਆਪਾਂ ਸਾਰੇ ਰਲ ਮਿਲ ਕੇ ਜੋ ਉਹਨਾਂ ਦਾ ਸ਼ਬਦ ਪੜ੍ਹ ਰਹੇ ਸੀ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ। ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਇਹ ਮੇਰੇ ਮਨਾ ਮਾਨਸ ਜਨਮ ਅਮੋਲ ਹੈ, ਜਿਹੜਾ ਇਹ ਤੇਰਾ ਜ਼ਿੰਦਗੀ ਦਾ ਸਮਾਂ ਬੜਾ ਅਮੋਲ ਹੈ, ਪਰ ਤੂੰ ਜ਼ਿੰਦਗੀ ਦਾ ਸਮਾਂ ਲੰਘਾਈ ਜਾ ਰਿਹਾ। ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਰਾਤ ਸੌਂ ਕੇ ਲੰਘਾ ਦਿੱਤੀ, ਦਿਨ ਖਾ ਪੀ ਕੇ ਫਿਰ ਤੁਰ ਕੇ ਲੰਘਾ ਦਿੱਤਾ, ਐਵੇਂ ਹੀ ਸਮਾਂ ਲੰਘਦਾ ਜਾ ਰਿਹਾ। ਪਰ ਸਤਿਗੁਰਾਂ ਦੇ ਕੋਲੋਂ ਜੀਵਨ ਜਾਚ ਪ੍ਰਾਪਤ ਕਰੀਏ ਤੇ ਸਤਿਗੁਰਾਂ ਦੇ ਕੋਲੋਂ ਜੀਵਨ ਜਾਚ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਈਏ। ਗੁਰਮਿਲ ਚੱਜ ਅਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ। ਆਓ ਗੁਰੂ ਜੀ ਦੀ ਗੁਰਬਾਣੀ ਕੋਲੋਂ, ਸਤਿਗੁਰਾਂ ਦੇ ਕੋਲੋਂ ਜੀਵਨ ਜਾਚ ਪ੍ਰਾਪਤ ਕਰੀਏ। ਆਓ ਜਿਹੜੀ ਸੰਗਤ ਨਮਸਕਾਰ ਕਰ ਰਹੀ ਹੈ, ਉਹਨਾਂ ਫਿਰ ਸੰਗਤਾਂ ਨੂੰ ਬੇਨਤੀ ਪਾਈ, ਜਲਦੀ ਜਲਦੀ ਨਮਸਕਾਰ ਕਰੋ, ਜਿੱਥੇ ਜਿੱਥੇ ਜਗ੍ਹਾ ਮਿਲਦੀ ਪਿਆਰ ਦੇ ਨਾਲ ਸਜੀਏ। ਲੰਗਰ ਵਾਲੇ ਸੇਵਾਦਾਰਾਂ ਨੂੰ ਬੇਨਤੀ ਹੈ ਕਿ ਜਿਤਨਾ ਸਮਾਂ ਦੀਵਾਨ ਚੱਲੇਗਾ ਲੰਗਰ ਬੰਦ ਕਰ ਦਿਓ, ਦੀਵਾਨ ਦੀ ਸਮਾਪਤੀ ਤੋਂ ਬਾਅਦ ਫਿਰ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਜਾਵੇ। ਆਓ ਗੁਰਮਤਿ ਦੀਆਂ ਵਿਚਾਰਾਂ ਭਾਈ ਸਾਹਿਬ ਜੀ ਪਾਸੋਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। We'll be right back.
ਧੰਨ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ। ਭਗਤਾਂ ਕੀ ਚਾਲਨ ਰਾਲੀ ਚਾਲਨ ਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਧੰਨਿਓ ਤਿੱਖੀ ਵਾਲੋ ਨਿੱਖੀਏ ਤੂੰ ਮਾਰਗ ਜਾਣਾ। ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਆਓ ਜੀ ਕੁਝ ਸਮਾਂ ਰਲ ਕੇ ਗੁਰਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ। ਕਾਫੀ ਸੰਗਤ ਅਜੇ ਆ ਰਹੀ ਹੈ ਪੰਡਾਲ। ਜਿਹੜੀ ਸਾਹਮਣੇ ਬੈਠਣ ਵਾਲੀ ਜਗ੍ਹਾ ਹੈ ਉਹ ਘੱਟ ਹੈ, ਪਰ ਪਿੱਛੇ ਕਾਫੀ ਖੁੱਲੀ ਜਗ੍ਹਾ ਹੈ। ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਬਾਉਂਡਰੀ ਵਾਲ ਦੇ ਅੰਦਰ ਕਾਫੀ ਸੰਗਤ ਬੈਠ ਸਕਦੀ ਹੈ। ਪਿਛਲੇ ਪਾਸੇ ਸਕਰੀਨਾਂ ਦਾ ਇੰਤਜ਼ਾਮ ਕੀਤਾ ਗਿਆ, ਵਿਛਾਈ ਕੀਤੀ ਗਈ। ਕਿਰਪਾ ਕਰਕੇ ਸੰਗਤ ਉੱਥੇ ਬੈਠ ਸਕਦੀ ਹੈ ਆਰਾਮ ਨਾਲ। ਮੱਥਾ ਟੇਕ ਟੇਕ ਕੇ ਨਮਸਕਾਰ ਕਰ ਕਰਕੇ ਅੱਗੇ ਲੰਘੀ ਜਾਓ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸਜਦੇ ਜਾਈਏ। ਥੋੜੀ ਥੋੜੀ ਗਰਮੀ ਵੀ ਅਜੇ ਹੈ, ਮੌਸਮ ਭਾਵੇਂ ਬਦਲਣ ਲੱਗ ਪਿਆ ਪਰ ਥੋੜਾ ਥੋੜਾ ਅਜੇ ਗਰਮੀ ਦਾ ਮੌਸਮ ਵੀ ਹੈ। ਤੇ ਆਪਾਂ ਕੋਸ਼ਿਸ਼ ਕਰੀਏ ਕਿ ਮਨ ਬਿਰਤੀ ਇਕਾਗਰ ਕਰਕੇ ਕੁਝ ਸਮਾਂ ਰਲ ਮਿਲ ਕੇ ਗੁਰਬਾਣੀ ਕੀਰਤਨ ਕਰਦੇ ਹਾਂ, ਬਾਅਦ ਵਿੱਚ ਵਿਚਾਰ ਕਰਦੇ ਹਾਂ। ਜਿੱਥੇ ਜਿੱਥੇ ਕੋਈ ਵੀ ਬੈਠਾ ਧਿਆਨ ਨਾਲ ਸੁਣੋ। ਵੇਖਣ ਨਾਲੋਂ ਸੁਣਨਾ ਜ਼ਰੂਰੀ ਹੈ। ਧਰਮ ਜਗਤ ਵਿੱਚ ਸੁਣਨਾ, ਸਮਝਣਾ ਤੇ ਜ਼ਿੰਦਗੀ 'ਚ ਲਾਗੂ ਕਰਨਾ ਜ਼ਰੂਰੀ ਹੈ। ਵੇਖਣਾ ਧਰਮ, ਵੇਖਣਾ ਵਿਸ਼ਾ ਨਹੀਂ, ਸਮਝਣਾ ਵਿਸ਼ਾ। ਗਿਆਨ ਸਮਝਣ ਦਾ ਵਿਸ਼ਾ ਹੁੰਦਾ, ਵੇਖਣ ਦਾ ਵਿਸ਼ਾ ਨਹੀਂ ਹੁੰਦਾ। ਇਸ ਕਰਕੇ ਅਸੀਂ ਕੋਸ਼ਿਸ਼ ਕਰੀਏ ਕਿ ਗੁਰਬਾਣੀ ਗਿਆਨ ਲਈਏ, ਆਪਣੀ ਜ਼ਿੰਦਗੀ ਬਦਲੀਏ। ਜੋ ਗੁਰੂ ਸਾਹਿਬ ਸਮਝਾਉਂਦੇ ਨੇ ਉਹਨੂੰ ਸਮਝੀਏ। ਆਓ ਸਾਰੇ ਕਿਰਪਾ ਕਰਕੇ ਨਾਲ ਨਾਲ ਪੜ੍ਹੋ। ਕੋਈ ਰਸਨਾ ਵਾਂਝੀ ਨਾ ਰਹੋ। ਹਰ ਕੇ ਸੇਵਕ ਹਰ ਕੇ ਸੇਵਕ ਜੋ ਹਰ ਹਰ ਕੇ ਸੇਵਕ ਜੋ ਹਰ ਪਾਏ ਤਿੰਨ ਕੀ ਕਥਾ ਨਿਰਾਰੀ। ਤਿੰਨ ਕੀ ਕਥਾ ਜੋ ਹਰ ਭਾਏ दिन की कथा
I'm sorry.
हम कर मारे श्री वाहे गुरु साहिब जी। ਜਾਵੇ ਬੀਤ ਜੀ ਜਿਵੇਂ ਫੁੱਟ
ਦੂਰੋਂ ਨੇੜਿਓਂ ਚੱਲ ਕੇ ਆਪਾਂ ਸਾਰੇ ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹਾਂ। ਜਿੱਥੇ ਜਿੱਥੇ ਵੀ ਜਗ੍ਹਾ ਮਿਲੀ ਹੈ ਆਪ ਸਾਰੇ ਸੱਜ ਬੈਠੇ ਹੋ। ਜੇ ਇੱਦਾਂ ਹੁੰਦਾ ਵੀ ਏਡੀ ਵੱਡੀ ਗਿਣਤੀ ਵਿੱਚ ਤੁਸੀਂ ਉਤਸ਼ਾਹ ਨਾਲ ਆਉਣਾ ਹੈ, ਫਿਰ ਨੇੜੇ ਤੇੜੇ ਕਿਸੇ ਅਨਾਜ ਮੰਡੀ ਦੇ ਵਿੱਚ ਖੁੱਲ੍ਹੀ ਜਗ੍ਹਾ ਪ੍ਰੋਗਰਾਮ ਰੱਖਿਆ ਜਾ ਸਕਦਾ ਸੀ। ਗਰਮੀ ਦੇ ਵਿੱਚ ਬਹੁਤ ਪਿਆਰ ਨਾਲ ਉਤਸ਼ਾਹ ਨਾਲ ਤੁਸੀਂ ਆਏ। ਕੁਝ ਸਮਾਂ ਇਕਾਗਰਚਿਤ ਹੋ ਕੇ ਬੈਠਣ ਦੀ ਖੇਚਲ ਕਰਨੀ, ਮੈਂ ਹਰੀਗੜ੍ਹ ਅੱਜ ਨਹੀਂ ਆਇਆ, ਅੱਜ ਤੋਂ 15 ਸਾਲ ਪਹਿਲਾਂ ਤੋਂ ਹੀ ਜੇ ਕਹਿ ਲਵਾਂ, ਪਿਛਲੇ ਜਦੋਂ ਤੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੈ, ਜਦੋਂ ਤੋਂ ਬਾਬਾ ਗੁਰਜੀਤ ਸਿੰਘ ਹੁਣੀ ਇੱਥੇ ਆਏ ਆ, ਮੈਂ ਉਦੋਂ ਤੋਂ ਹੀ ਆ ਰਿਹਾ, ਕਈ ਸਾਲ ਹੋ ਗਏ। ਪਰ ਇੱਕ ਗੱਲ ਮੈਂ ਨਵੀਂ ਵੇਖੀ ਹੈ ਕਿ ਪਹਿਲਾਂ ਜ਼ਿਆਦਾ ਗਿਣਤੀ ਬਜ਼ੁਰਗਾਂ ਦੀ ਦੀਵਾਨ ਵਿੱਚ ਹੁੰਦੀ ਸੀ, ਜੇ ਪੁਰਾਣੀਆਂ ਫੋਟੋਆਂ ਕੱਢ ਕੇ ਵੇਖੀਏ, ਪਰ ਹੁਣ ਨੌਜਵਾਨਾਂ ਦੀ ਗਿਣਤੀ ਬਹੁਤ ਵਿੱਚ ਹੁੰਦੀ ਹੈ। ਅੱਜ ਕੱਲ੍ਹ ਫੇਸਬੁੱਕ ਦਾ ਜਾਂ ਯੂਟਿਊਬ ਦਾ ਜਾਂ ਵਟਸਐਪ ਦਾ ਜ਼ਮਾਨਾ ਹੈ, ਬੱਚੇ ਉੱਥੇ ਵੇਖਦੇ ਹੈ, ਬਿਜ਼ੀ ਰਹਿੰਦੇ ਹੈ, ਦੋ ਦੋ ਚਾਰ ਚਾਰ ਘੰਟੇ ਬੈਠਿਆਂ ਨੂੰ ਪਤਾ ਹੀ ਨਹੀਂ ਲੱਗਦਾ ਕਿੰਨਾ ਕਿੰਨਾ ਚਿਰ, ਕਈ ਕਈ ਘੰਟੇ ਵੱਡੇ ਛੋਟੇ ਨਿਆਣੇ ਸਿਆਣੇ ਸਾਰੇ ਫੋਨਾਂ 'ਤੇ ਲੱਗੇ ਰਹਿੰਦੇ ਹੈ, ਮਨ ਵਹਿਲ ਜਾਂਦਾ, ਮਨ ਲੱਗ ਜਾਂਦਾ, ਸਾਹਮਣੇ ਬੈਠੇ ਵੱਲ ਨਹੀਂ ਵੇਖਦੇ ਜਿੰਨਾ ਬੰਦਾ ਫੋਨ 'ਤੇ ਵੇਖੀ ਜਾਂਦਾ। ਪਰ ਅੱਜ ਦੇ ਸਮੇਂ ਦੇ ਵਿੱਚ ਇੱਦਾਂ ਆ ਕੇ ਬਹਿਣਾ ਗਰਮੀ ਦੇ ਵਿੱਚ, ਇਹ ਪ੍ਰੇਮ ਹੈ ਤੁਹਾਡਾ ਕਿ ਤੁਸੀਂ ਮਾੜਾ ਮੋਟਾ ਸੁਣਦੇ ਜਾਂ ਸਮਝਦੇ ਹੋ। ਤੇ ਆਪਾਂ ਸਾਰੇ ਕੋਸ਼ਿਸ਼ ਕਰੀਏ ਵੀਰੋ ਭਾਈਓ ਭੈਣੋ ਕਿ ਨਵੇਂ ਤਰੀਕੇ ਨਾਲ ਅਸੀਂ ਸਮਝ ਸਕੀਏ, ਸਾਨੂੰ ਜਿਉਣ ਦਾ ਚੱਜ ਆ ਸਕੇ, ਸਾਡੀ ਜ਼ਿੰਦਗੀ ਬਦਲੇ, ਕੁਛ ਚੇਂਜ ਹੋਵੇ। ਆਪਾਂ ਥੋੜ੍ਹਾ ਥੋੜ੍ਹਾ ਬਦਲਾਂਗੇ, ਸੁਣਾਂਗੇ, ਸਮਝਾਂਗੇ, ਸਾਡੇ ਬੱਚੇ ਅਗਲੀ ਪੀੜ੍ਹੀ ਜਿਹੜੀ ਆਉਣੀ ਹੈ ਉਹ ਪੜ੍ਹੇ ਲਿਖਿਆਂ ਦੀ ਹੋਏਗੀ। ਹੁਣ ਨਿਆਣੇ ਜਿਹੜੇ ਪੜ੍ਹਨ ਲੱਗੇ ਹੈ, ਸਕੂਲਾਂ ਕਾਲਜਾਂ ਵਿੱਚ ਜਾਂਦੇ ਹੈ, ਪੁਰਾਣੇ ਜਿੰਨੇ ਅੱਜ ਤੋਂ 40 ਸਾਲ ਪਹਿਲਾਂ ਜੰਮੇ ਹੈ ਉਹ 20 ਸਾਲ ਪਹਿਲਾਂ ਪੜ੍ਹਦੇ ਨਹੀਂ ਸੀ ਹੁੰਦੇ ਬਹੁਤੇ, ਪਰ ਅੱਜ ਤੇ ਹਰ ਬੱਚਾ ਪੜ੍ਹ ਲਿਖ ਰਿਹਾ ਹੈ, ਹਰ ਬੱਚਾ ਐਜੂਕੇਸ਼ਨ ਲੈ ਰਿਹਾ ਹੈ, ਤੇ ਪੜ੍ਹੇ ਲਿਖੇ ਬੰਦੇ ਵਾਸਤੇ ਸਮਝਣਾ ਜਾਂ ਅਕਲ ਲੈਣੀ ਜਾਂ ਲੌਜੀਕਲੀ ਸਮਝਣਾ, ਪ੍ਰੈਕਟੀਕਲੀ ਸਮਝਣਾ ਬੜਾ ਸੌਖਾ ਹੋ ਜਾਂਦਾ ਹੈ। ਉਹਨਾਂ ਨੂੰ ਬਹੁਤਾ ਸਮਝਾਉਣ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਕਈ ਵੀਰਾਂ ਨਾਲ ਬੈਠੀ ਦਾ ਗੱਲਬਾਤ ਕਰੀਦਾ, ਪੁਰਾਣਿਆਂ ਨੂੰ ਸਮਝਾਉਂਦੇ ਰਹੀਏ, ਭਾਵੇਂ ਕਈ ਕਈ ਘੰਟੇ ਸਮਝਾਉਂਦੇ ਰਹੀਏ ਤਾਂ ਪੱਲੇ ਨਹੀਂ ਪੈਂਦਾ। ਪਰ ਕਈ ਵੀਰ ਇੱਦਾਂ ਦੇ ਆ ਜਿਹੜੇ ਆ ਲੈਣ ਦਿਓ, ਟੇਕ ਲੈਣ ਦਿਓ, ਮੱਥਾ ਕੋਈ ਨਹੀਂ, ਟੇਕ ਲੈਣ ਦਿਓ, ਫਟਾਫਟ ਨਮਸਕਾਰ ਕਰ ਲਓ ਸਿੰਘੋ ਜਲਦੀ ਜਲਦੀ। ਤੁਹਾਡੇ ਚੋਂ ਦੋ ਤਿੰਨ ਸੇਵਾਦਾਰ ਪਿੱਛੇ ਜਾ ਕੇ ਬੈਠੋ ਵੀਰੋ, ਜਿਹੜੇ ਸੇਵਾਦਾਰ ਹੋਣ ਉਹ ਉੱਥੇ ਪਿੱਛੇ ਪੰਜ ਸੱਤ ਬਹਿ ਜਾਓ, ਜਿਹੜੇ ਵੀਰ ਆਉਣ ਉਹਨਾਂ ਨੂੰ ਉੱਥੇ ਟਿਕਾਈ ਜਾਓ, ਬਿਠਾਈ ਜਾਓ। ਆਪਾਂ ਜਰਾ ਕੁ ਧਿਆਨ ਨਾਲ ਖੇਚਲ ਕਰਿਓ ਸਮਝਣ। ਤਨ ਸਾਰੀ ਜ਼ਿੰਦਗੀ ਮੱਥਾ ਟੇਕਦਾ ਰਹਿੰਦਾ, ਝੁਕਦਾ ਰਹਿੰਦਾ, ਪਰ ਮਨ ਨਹੀਂ ਝੁਕਦਾ, ਵਿਚਾਰ ਨਹੀਂ ਬਦਲਦੇ। ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਬੜੀ ਵਾਰੀ ਪਿਆਰਿਓ ਜ਼ਿੰਦਗੀ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿਰ ਤੇ ਚੁੱਕਿਆ ਹੋਣਾ। ਕਿੰਨਾ ਕੁ ਵੇਟ, ਕਿੰਨਾ ਕੁ ਭਾਰ ਹਰ ਬੰਦਾ ਹੀ ਚੱਕ ਲੈਂਦਾ, ਕਮਜ਼ੋਰ ਤੋਂ ਕਮਜ਼ੋਰ ਵੀ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਲੈਂਦਾ। ਤੁਹਾਡੇ ਘਰਾਂ ਦੀਆਂ ਕੰਧਾਂ ਗੁਰੂ ਸਾਹਿਬਾਂ ਦੀਆਂ ਤਸਵੀਰਾਂ ਭਾਵੇਂ 50-50 ਲਾ ਦਿਓ, 50-50 ਫੋਟੋਆਂ ਦਾ ਭਾਰ ਕੰਧ ਚੱਲ ਲੈਂਦੀ। ਤੇਰੇ ਘਰ ਦੇ ਬੈੱਡ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਜਿਹੜਾ ਭਾਰ ਹੈ ਉਹ ਵੀ ਚੁੱਕਿਆ, ਚੱਲ ਜਾਂਦਾ। ਤੂੰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬੜੀ ਵਾਰੀ ਅਸੀਂ ਤੁਸੀਂ ਸਾਰਿਆਂ ਨੇ ਚੁੱਕਿਆ, ਪਰ ਜਿਹੜਾ ਇਹ ਜੋ ਇਹਦੇ ਵਿੱਚ ਗਿਆਨ ਹੈ ਨਾ, ਗਿਆਨ ਜੋ ਗੁਰੂ ਸਾਹਿਬ ਕਹਿ ਰਹੇ ਹੈ, ਜਦੋਂ ਉਹ ਚੁੱਕਣਾ ਪੈਂਦਾ ਉਦੋਂ ਫਿਰ ਸਾਡੀਆਂ ਲੱਤਾਂ ਕੰਬਣ ਲੱਗ ਪੈਂਦੀਆਂ, ਉਦੋਂ ਸਾਡੀਆਂ ਲੱਤਾਂ ਭਾਰ ਨਹੀਂ ਚੱਲਦੀ। ਜੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੈ ਜਦੋਂ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ ਪੈਂਦਾ ਹੈ ਉਦੋਂ ਲੱਤਾਂ ਭਾਰ ਨਹੀਂ ਚੱਲਦੀ। ਉੱਥੇ ਬੜਾ ਔਖਾ, ਉਦੋਂ ਖੜਿਆ ਹੀ ਨਹੀਂ ਜਾਂਦਾ। ਗੁਰੂ ਸਾਹਿਬ ਦਾ ਸਰੂਪ ਚੱਕਣਾ, ਆ ਜਾ ਬਈ, ਤੁਹਾਡੇ ਚੋਂ 50 ਬੰਦੇ ਆ ਜਾਣਗੇ, ਕਹਿਣਗੇ ਲਿਆਓ ਜੀ ਕਮਰ ਕੱਸਾ ਕਰੋ, ਮੈਂ ਚੱਕ ਦਾਂ, ਮੈਂ ਤਿਆਰ ਹਾਂ, ਮੈਂ ਖੜਨ ਨੂੰ ਤਿਆਰ ਹਾਂ, ਮੈਂ ਅੱਗੇ ਆ ਗਿਆ, ਸਾਹਮਣੇ ਲਓ ਜੀ ਚੁਕਾਓ ਜੀ। ਪਰ ਜੇ ਕਿਹਾ ਜਾਵੇ ਵੀ ਗੁਰੂ ਗ੍ਰੰਥ ਸਾਹਿਬ 'ਚ ਇੱਦਾਂ ਲਿਖਿਆ, ਆਹ ਬਚਨ ਕਮਾਉਣਾ ਹੈ, ਆਹ ਗੱਲ ਮੰਨਣੀ ਪੈਣੀ ਹੈ, ਕਹਿੰਦਾ ਇਹਦੇ ਲਈ ਨਹੀਂ ਖੜਿਆ ਜਾਣਾ। ਇਹਦਾ ਮਤਲਬ ਗੁਰੂ ਕੀ ਹੈ ਫਿਰ? ਗੁਰੂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤਾ ਹੋਇਆ ਗਿਆਨ, ਜੋ ਵਿੱਚ ਗਿਆਨ ਹੈ ਉਹ ਨਹੀਂ ਚੱਕਿਆ ਜਾਣਾ। ਮਾੜੇ ਤੋਂ ਮਾੜਾ ਬੰਦਾ, ਪਾਪੀ ਤੋਂ ਪਾਪੀ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾ ਰਿਹਾ, ਸਿਰ ਤੇ ਚੱਕ ਕੇ ਜਾ ਰਿਹਾ, ਉਹ ਚੱਲਿਆ, ਕੀ ਕਹੋਗੇ? ਗੁਰੂ ਉਹਦੇ ਨਾਲ ਜਾ ਰਿਹਾ, ਉਹਨੇ ਪੱਕਾ ਹੀ ਗੁਰੂ ਗ੍ਰੰਥ ਸਾਹਿਬ ਨੂੰ ਸਰੂਪ ਨੂੰ ਘਰ 'ਚ ਰੱਖ ਲਿਆ। ਮਤਲਬ ਕਿੱਡੀ ਕਿਰਪਾ ਕਰਦੀ, ਗੁਰੂ ਉਹਦੇ ਘਰੇ ਰਹਿੰਦਾ, ਕਿੱਡੇ ਭਾਗਾਂ ਵਾਲਾ ਹੈ ਸਿਰੇ ਦਾ ਪਾਪੀ, ਮੰਨ ਲਓਗੇ ਵੀ ਉਹ ਚੰਗਾ ਹੋ ਗਿਆ? ਗੁਰੂ ਸਾਹਿਬ ਦੀ ਕਿਰਪਾ ਹੈ ਉਹਦੇ ਤੇ, ਗੁਰੂ ਉਹਦੇ ਨਾਲ ਹੈ ਜਿਹਦੇ ਕੋਲ ਗੁਰੂ ਜੀ ਦੀ ਬਾਣੀ ਦਾ ਗਿਆਨ ਹੈ, ਅਕਲ ਹੈ ਜਿਹਦੇ ਕੋਲ, ਸਮਝ ਹੈ ਜਿਹਦੇ ਕੋਲ, ਨੌਲੇਜ ਹੈ ਜਿਹਦੇ ਕੋਲ। ਸਮਝ ਵਾਲਿਆਂ ਦੀਆਂ ਅੱਖਾਂ ਖੁੱਲੀਆਂ ਹੁੰਦੀਆਂ, ਸਦਾ ਆਨੰਦ ਵਿੱਚ ਕਿੱਦਾਂ ਰਹਿਣਾ, ਜ਼ਿੰਦਗੀ ਵਿੱਚ ਫੈਸਲੇ ਕਿੱਦਾਂ ਦੇ ਲੈਣੇ ਆ, ਉਹਨਾਂ ਦਾ ਪੁਆਇੰਟ ਆਫ ਵਿਊ ਬੜਾ ਕਮਾਲ ਦਾ ਹੁੰਦਾ, ਉਹਨਾਂ ਦਾ ਸੋਚਣ ਦਾ ਤਰੀਕਾ ਬੜਾ ਵਧੀਆ ਹੁੰਦਾ, ਵਿਵੇਕ ਹੁੰਦੀ ਹੈ, ਸਮਝ ਹੁੰਦੀ ਹੈ, ਜ਼ਿੰਦਗੀ ਦੇ ਗਲਤ ਠੀਕ ਫੈਸਲੇ ਕਿੱਦਾਂ ਲੈਣੇ ਆ, ਗਿਆਨ ਸਮਝ। ਬਾਣੀ ਵਿੱਚ ਵੀਰੋ ਗਿਆਨ ਹੈ, ਬਾਣੀ ਚ ਗੁਰੂ ਹੈ, ਬਾਣੀ ਗੁਰੂ ਗੁਰੂ ਹੈ, ਬਾਣੀ ਬਾਣੀ ਚ ਗਿਆਨ ਹੈ, ਉਹ ਲੈਣਾ, ਉਹ ਸਮਝ ਹੈ ਉਹਨੂੰ ਲੈਣਾ। ਤੇ ਜਦੋਂ ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਲਾਗੂ ਕਰਕੇ ਵੇਖਾਂਗੇ, ਆ ਰੋਣੇ ਧੋਣੇ ਤੇ ਸਾਰੇ ਹੀ ਨਿਬੜ ਜਾਣੇ ਵੀਰੋ, ਜਦੋਂ ਦਿਮਾਗ ਖੁੱਲ ਜਾਏ, ਅਕਲ ਆ ਜਾਏ, ਤੇਰੇ ਘਰ ਦੀਆਂ ਪ੍ਰੋਬਲਮਾਂ ਕੀ ਨੇ, ਸਮਾਜ ਦੀਆਂ ਪ੍ਰੋਬਲਮਾਂ ਹੱਲ ਹੋ ਜਾਣਗੀਆਂ ਜਿੱਦਣ ਅਕਲ ਆ ਗਈ, ਸਦਾ ਲਈ ਹੱਲ ਕਰ ਲਓਗੇ। ਅੱਜ ਇੱਕ ਮੁੱਦਾ ਬਣ ਜਾਂਦਾ, ਅੱਜ ਇੱਕ ਮਸਲਾ ਖੜਾ ਹੋ ਜਾਂਦਾ, ਚਾਰ ਦਿਨ ਲਾਲਾ ਲਾਲਾ ਕਰ ਲਈ ਗੱਲ ਖਤਮ ਹੋ ਗਈ, ਚਾਰ ਦਿਨ ਫੇਸਬੁੱਕਾਂ ਤੇ ਫਿਰ ਲਓ, ਪੋਸਟਾਂ ਪਾ ਲਓ, ਘੁੰਮ ਲਓ, ਘੁਮਾ ਲਓ, ਗੱਲ ਖਤਮ ਹੋ ਗਈ। ਪਰ ਸਦਾ ਦਾ ਹੱਲ ਕਿੱਥੇ ਹੈ, ਅਕਲ ਕਿੱਥੇ ਹੈ, ਸਮਝ ਕਿੱਥੇ ਹੈ? ਆ ਫਤਿਹਵੀਰ ਸਿੰਘ ਚੜ੍ਹਾਈ ਕੀਤਾ ਸੀ ਤੁਹਾਡੇ, ਆ ਸੰਗਰੂਰ ਇਹਨਾਂ ਨਾਲ ਹੀ ਹੈ ਨਾ ਆਪਣੇ, ਤੇ ਆਪਣੇ ਏਰੀਏ ਦਾ ਹੀ ਸੀ, ਤੇ ਕਿੰਨਾ ਰੌਲਾ ਪਿਆ ਹੋਇਆ ਸੀ, ਸਾਰੀ ਦੁਨੀਆ ਦੇ ਵਿੱਚ ਖਲਾਰਾ ਪਿਆ ਸੀ। ਤੇ ਹੁਣ ਮੈਨੂੰ ਦੱਸੋ ਕਿ ਕਿੰਨੀਆਂ ਕਰੇਨਾਂ ਖੜੀਆਂ ਸੰਗਰੂਰ ਜ਼ਿਲ੍ਹੇ ਵਿੱਚ, ਜੇ ਕਿਤੇ ਅੱਗੇ ਤੋਂ ਪੰਗਾ ਪੈ ਗਿਆ ਤੇ ਆ ਜਾਣਗੀਆਂ ਇੱਕ ਮਿੰਟ ਵਿੱਚ, ਲਿਆ ਕੇ ਖਲਾਰ ਲਈਆਂ, ਸਦਾ ਦਾ ਹੱਲ ਕਰ ਲਿਆ, चार दिन दी लाला लाला मुड़ के गल खत्म। पर जे कोई बंदा वखरे तरीके सिर समझा समझाण दी सानू कोशिश भी करे ते असीं कहने आ ना जी ना, इह ते गल ही पुठी करदे। पुठी नहीं, सिद्धी है। सदा दा इलाज की है? सानू चाहीदा सी अकल वाले हुंदे जाके मंत्रियां दे गेट अगे बह जांदा सारा इलाका भी सारे पंजाब दे सेंटर दे विच 50 करेना खड़ियां होण, मुड़ के किसे दा कुत्ता भी डिगे ते पहुंचणियां चाहीदियां, पंगा ना पवे। ਇਹਦਾ ਪੱਕਾ ਹੱਲ ਕੀ ਹੈ? ਇਹਦਾ ਪੱਕਾ ਇਲਾਜ ਕੀ ਹੈ? ਮੁੜ ਕੇ ਐਸੀ ਪ੍ਰੋਬਲਮ ਨਾ ਆਵੇ। ਠੀਕ ਹੈ, ਟਾਈਮ ਉੱਤੇ ਤੁਸੀਂ ਮਦਦ ਕਰਨੀ ਹੈ, ਤੁਸੀਂ 2 ਘੰਟੇ 4 ਘੰਟੇ ਕਰੋਗੇ, ਜਾਓਗੇ, ਜਿੰਨਾ ਜ਼ੋਰ ਲੱਗਾ ਲਾਓਗੇ, ਪਰ ਸਦਾ ਦਾ ਇਲਾਜ ਕੀ ਹੈ? ਅਕਲ ਆਵੇਗੀ, ਦਿਮਾਗ ਖੁੱਲੇਗਾ, ਫਿਰ ਅਸੀਂ ਲੀਡਰਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰਾਂਗੇ। ਸਾਡੇ ਇਲਾਕੇ 'ਚ ਆਇਆ ਆਹ ਕੰਮ, ਆਹ ਹੋਏ ਕਿਉਂ ਨਹੀਂ? ਅਗਲਾ ਉਹਦੀ ਮੈਂ ਪਿੱਛੇ ਜੇ ਸਟੇਟਮੈਂਟ ਦਿੱਤੀ ਸੀ ਵੀ ਜੇ ਬੋਤਲਾਂ ਪਿੱਛੇ ਵਿਕੋਗੇ ਤੇ ਪਾਣੀ ਦੀਆਂ ਬੋਤਲਾਂ ਨੂੰ ਹੜਾਂ ਵਿੱਚ ਤਰਸਣਾ ਪੈਣਾ, ਤੇ ਖੋਲ ਕੇ ਰੱਖੋ, ਫਿਊਚਰ ਦੇ ਵਿੱਚ ਵੀ ਇਲੈਕਸ਼ਨ ਆਉਣਗੀਆਂ, ਕਿਤੇ ਸਾਡੇ ਬੰਦੇ ਜਿਹੜੇ ਅੱਜ ਪਾਣੀ ਦੀਆਂ ਬੋਤਲਾਂ ਪਿੱਛੇ ਤਰਸਦੇ ਨੇ, ਜਦੋਂ ਆਉਣਾ ਸਮਾਂ ਆਉਂਦਾ ਉਦੋਂ ਫਿਰ ਜਦੋਂ ਆ ਕੇ ਅਗਲਾ ਬੋਤਲ ਵਿਖਾਉਂਦਾ ਉਹਦੇ ਫਿਰ ਲਾਲਾਂ ਡਿੱਗ ਪੈਂਦੀਆਂ, ਬੰਦਾ ਫਿਰ ਉੱਥੇ ਹੀ ਜਾ ਡਿੱਗਦਾ। ਦਿਮਾਗ ਨਹੀਂ ਅਸੀਂ ਖੋਲਣਾ ਚਾਹੁੰਦੇ, ਅਕਲ ਨਹੀਂ ਲੈਣੀ ਚਾਹੁੰਦੇ, ਪਰ ਸਤਿਗੁਰੂ ਸਾਡਾ ਦਿਮਾਗ ਖੋਲਦੇ ਆ, ਗੁਰਬਾਣੀ ਨੇ ਸਾਡਾ ਦਿਮਾਗ ਖੋਲਣਾ। ਉਹਨਾਂ ਨੇ ਉਸ ਵੇਲੇ ਜ਼ਿੰਦਗੀ ਵਿੱਚ ਆਈਆਂ ਮੁਸੀਬਤਾਂ ਨੂੰ, ਸਮਾਜ ਵਿੱਚ ਆਈਆਂ ਮੁਸੀਬਤਾਂ ਨੂੰ ਕਿਵੇਂ ਵੇਖਿਆ, ਕਿਵੇਂ ਹੱਲ ਕੀਤਾ, ਤੇ ਅਸੀਂ ਆਪਣੀ ਜ਼ਿੰਦਗੀ ਵਿੱਚ ਕਿੱਦਾਂ ਮੁਸੀਬਤਾਂ ਨੂੰ ਹੱਲ ਕਰਨਾ ਹੈ, ਇਹ ਗੁਰਬਾਣੀ ਨੂੰ ਸੁਣ ਕੇ ਸਮਝ ਕੇ ਵਿਚਾਰ ਕੇ ਪਤਾ ਲੱਗਣਾ। ਗੁਰਮਿਲ ਚੱਜ ਆਚਾਰ ਸਿੱਖ, ਦੁੱਧ ਕਦੇ ਨਾ ਲੱਗੇ ਦੁੱਖ। ਗਿਆਨ ਜਦੋਂ ਜ਼ਿੰਦਗੀ 'ਚ ਆ ਜਾਂਦਾ ਜੀ, ਫਿਰ ਜ਼ਿੰਦਗੀ ਜਿਉਣ ਦਾ ਚੱਜ ਆ ਜਾਂਦਾ, ਸਮਝ ਆ ਜਾਂਦੀ ਹੈ। ਲੋੜ ਇਸ ਗੱਲ ਦੀ ਹੈ ਕਿ ਦਿਮਾਗ ਖੋਲੀਏ, ਅਕਲ ਲਈਏ। ਤਾਂ ਕਰਕੇ ਵੀਰੋ ਭਰਾਵੋ, ਮੇਰੀਓ ਭੈਣੋ, ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਉਹਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਨਾ, ਤੇ ਲਾਗੂ ਕਰਨ ਤੇ ਮਿਹਨਤ ਤੇਰੀ ਹੋਣੀ ਹੈ। ਜਿੰਨਾ ਜ਼ੋਰ ਲੱਗਣਾ ਤੇਰਾ ਲੱਗਣਾ, ਮੇਰੀ ਜ਼ਿੰਦਗੀ 'ਚ ਗਿਆਨ ਲਾਗੂ ਕਰਨ ਲਈ ਜਿੰਨਾ ਜ਼ੋਰ ਲੱਗਣਾ ਮੇਰਾ ਲੱਗਣਾ, ਇਹ ਅਸੀਂ ਵੇਖਣਾ ਕਿ ਕਿੰਨਾ ਕੁ ਭਾਰ ਅਸੀਂ ਚੱਕ ਸਕਦੇ ਹਾਂ। ਤੇ ਜੇ ਬੰਦਾ ਆਪ ਨਹੀਂ ਆਪਣੇ ਆਪ ਨੂੰ ਬਦਲੇਗਾ, ਫਿਰ ਦੁਨੀਆ ਦਾ ਕੋਈ ਬੰਦਾ ਨਹੀਂ ਉਹਨੂੰ ਬਦਲ ਸਕਦਾ। ਗੁਰਬਾਣੀ ਨੇ ਉਹਨੂੰ ਬਦਲਣਾ ਜਿਹੜਾ ਬੰਦਾ ਬਦਲਣਾ ਚਾਹੇਗਾ। ਮੈਂ ਕਿੰਨੀ ਵਾਰੀ ਇਹ ਬੇਨਤੀ ਕਰਦਾ ਵੀ ਪਿਰਥੀ ਚੰਦ ਗੁਰੂ ਰਾਮਦਾਸ ਜੀ ਦਾ ਪੁੱਤਰ ਹੈ ਉਹ ਨਹੀਂ ਬਦਲਿਆ, ਕਿਉਂਕਿ ਉਹ ਬਦਲਣਾ ਚਾਹੁੰਦਾ ਨਹੀਂ। ਰਾਮ ਰਾਏ ਗੁਰੂ ਹਰਿਰਾਏ ਸਾਹਿਬ ਦਾ ਪੁੱਤਰ ਹੈ ਉਹ ਨਹੀਂ ਬਦਲਿਆ, ਕਿਉਂਕਿ ਉਹ ਬਦਲਣਾ ਚਾਹੁੰਦਾ ਨਹੀਂ, ਤੇ ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ। ਜ਼ੋਰ ਬੜਾ ਲੱਗਦਾ ਜੀ ਕਮਾਉਣ ਵਾਸਤੇ, ਗਿਆਨ ਨੂੰ ਜ਼ਿੰਦਗੀ 'ਚ ਲਾਗੂ ਕਰਨ ਤੇ ਜ਼ੋਰ ਤੇਰਾ ਲੱਗਣਾ। ਹੁਣ ਵੇਖੋ, ਮੈਂ ਤੁਹਾਨੂੰ ਸਾਰਿਆਂ ਨੂੰ ਗਿਆਨ ਦੀ ਗੱਲ ਦੱਸਦਾ, ਤੁਹਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ, ਤੇ ਮੈਂ ਵੀ ਦੱਸ ਦਿੰਦਾ, ਸੁਣੋ, ਮੈਂ ਵੀ ਕਹਿ ਦਿੰਦਾ ਤੇ ਤੁਹਾਨੂੰ ਪਤਾ ਵੀ ਹੈ, ਸ਼ਰਾਬ ਪੀਣੀ ਸਿਹਤ ਲਈ, ਪਤਾ ਨਾ ਸਾਰਿਆਂ ਨੂੰ, ਬੋਲੋ ਵੀਰੋ, ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਪਰ ਇਹਨੂੰ ਕਮਾਉਣ ਤੇ ਜ਼ੋਰ ਕਿਹਦਾ ਲੱਗੂ? ਤੇਰਾ ਆਪਣਾ। ਜਦੋਂ ਕੱਲ ਸ਼ਾਮ ਨੂੰ ਹਵਾ ਚੱਲਦੀ ਹੋਈ, ਮੀਂਹ ਲੱਗ ਗਿਆ ਪੈਣ, ਠੰਡ ਜੀ ਹੋ ਗਈ, ਫਿਰ ਜ਼ੋਰ ਲੱਗਦਾ ਉਦੋਂ ਵੀ ਹੁਣ ਮੰਨਣਾ ਕਿ ਨਹੀਂ ਮੰਨਣਾ, ਇਹ ਹੁਣ ਤੇਰੀ ਮਰਜ਼ੀ ਹੈ। ਤੇ ਉਹ ਆਹ ਗਿਆਨ ਅਲ ਹੁਣ ਬਾਣੀ ਤੋਂ ਸੁਣ ਲਓ, ਇਹੀ ਗੱਲ ਤੁਸੀਂ ਬਾਣੀ ਤੋਂ ਉਦੋਂ ਦੇ ਹਿਸਾਬ ਨਾਲ ਜਦੋਂ ਗੁਰੂ ਸਾਹਿਬ ਨੇ ਕਿਹਾ, ਲਓ ਉਹ ਸੁਣੋ, ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਲਓ ਸੁਣੋ ਇੱਕ ਵਾਰ,
ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ, ਜਿਤ ਪੀਤੇ ਮਤ ਦੂਰ ਹੋਏ, ਬਰਲ ਪਵੇ ਵਿੱਚ ਆਏ, ਆਪਣਾ ਪਰਾਇਆ ਨਾ ਪਛਾੜਈ, ਖਸਮੋਂ ਤੱਕੇ ਖਾਏ, ਜਿਤ ਪੀਤੇ ਖਸਮ ਵਿਸਰੇ, ਦਰਗਾ ਮਿਲੇ ਸਜਾਏ, ਝੂਠਾ ਮਦ ਮੂਲ ਨਾ ਪੀਚਈ, ਜੇ ਕਾ ਉਪਾ ਸੱਚ ਮਦ ਪਾਈਏ ਸਤਿਗੁਰ ਮਿਲੇ ਜਿਸ ਆਏ।
ਸੱਚਾ ਗਿਆਨ ਹੋਵੇ ਤਾਂ ਸੱਚ ਮਦ ਪ੍ਰਾਪਤ ਹੁੰਦਾ ਹੈ। ਹੁਣ ਆਹ ਗੱਲ ਆਪਾਂ ਗੁਰੂ ਅਮਰਦਾਸ ਜੀ ਤੋਂ ਵੀ ਬਚਨ ਸੁਣ ਲਿਆ, ਮੈਂ ਵੀ ਕਹਿਤਾ ਵੀ ਸ਼ਰਾਬ ਠੀਕ ਨਹੀਂ, ਪਤਾ ਵੀ ਸਾਰਿਆਂ ਨੂੰ ਇਹ ਹੈ ਗਿਆਨ, ਪਰ ਹੁਣ ਇਹਨੂੰ ਲਾਗੂ ਕਰਨ ਉੱਤੇ ਤੇ ਜ਼ੋਰ ਤੇਰਾ ਲੱਗਣਾ ਮੇਰਾ ਲੱਗਣਾ। ਜੇ ਮੈਂ ਪੀ ਰਿਹਾ ਤੇ ਮੈਨੂੰ ਛੱਡਣੀ ਪੈਣੀ ਹੈ, ਤੂੰ ਪੀਨਾ ਤੇ ਤੈਨੂੰ ਛੱਡਣੀ ਪੈਣੀ ਹੈ, ਇਹ ਸਾਡਾ ਜ਼ੋਰ ਲੱਗਣਾ ਇੱਥੇ। ਇਹਦੇ ਵਿੱਚ ਕੋਈ ਧੱਕੇ ਨਾਲ ਘੋਲ ਕੇ ਕੀ ਪਿਆਵੇ, ਕਿਸੇ ਬੰਦੇ ਨੂੰ ਕਿਵੇਂ ਸਮਝਾਵੇ, ਇਹ ਤੇ ਤੇਰੇ ਤੇ ਹੈ ਤੇ ਮੇਰੇ ਤੇ ਹੈ, ਅਸੀਂ ਆਪਣੇ ਆਪ ਨੂੰ ਬਦਲਣਾ। ਤੇ ਭਾਈ ਬਾਣੀ ਵੀ ਤਾਂ ਹੀ ਬਦਲੂਗਾ, ਸੁਣੋ, ਜੇ ਤੂੰ ਆਪਣਾ ਬਦਲਣਾ ਚਾਹੇ ਗੁਰੂ ਤੈਨੂੰ ਕਿਵੇਂ ਬਦਲੇ, ਜੇ ਤੂੰ ਆਪਣਾ ਬਦਲਣਾ ਚਾਹੇ ਬਾਣੀ ਤੈਨੂੰ ਕਿਵੇਂ ਸਮਝਾਉਂਦੀ ਹੈ, ਪਰ ਮੈਂ ਹੀ ਨਹੀਂ ਸਮਝਦਾ। ਹੁਣ ਮੈਨੂੰ ਦੱਸੋ ਬਈ, ਜੇ ਬੰਦਾ ਆਪ ਨਾ ਬਦਲਣਾ ਚਾਹੇ ਬਾਣੀ ਉਹਨੂੰ ਕਿਵੇਂ ਬਦਲੇ? ਪ੍ਰਿਥੀ ਚੰਦ ਬਦਲ ਸਕਦਾ ਸੀ, ਪਰ ਜੇ ਆਪਣੇ ਆਪ ਨੂੰ ਆਪ ਬਦਲਦਾ? ਰਾਮ ਰਾਏ ਬਦਲ ਸਕਦਾ ਸੀ ਜੇ ਆਪਣੇ ਆਪ ਨੂੰ ਆਪ ਬਦਲਦਾ? ਤਾਂ ਕਰਕੇ ਮੇਰਿਓ ਵੀਰੋ, ਆਪਾਂ ਨੂੰ ਆਪ ਬਦਲਣਾ ਪੈਣਾ, ਆਪਣੇ ਆਪ ਨੂੰ ਚੇਂਜ ਕਰਨਾ ਪੈਣਾ। ਮੈਂ ਬਦਲ ਗਿਆ, ਮੈਂ ਆਪਣੇ ਆਪ ਤੇ ਕੰਮ ਕੀਤਾ, ਆਪਣੇ ਆਪ ਨੂੰ ਬਦਲਿਆ ਤੇ ਸਭ ਕੁਝ ਠੀਕ ਹੋ ਗਿਆ। ਇਦਾਂ ਮੈਂ ਠੀਕ ਹੋਇਆ, ਕੱਲਾ ਕੱਲਾ ਬੰਦਾ ਕਵੇ ਮੈਂ ਠੀਕ ਹੋਣਾ ਤੇ ਸਮਾਜ ਆਪਣੇ ਆਪ ਹੀ ਠੀਕ ਹੋ ਗਿਆ। ਪਰ ਅਸੀਂ ਕਹਿੰਦੇ ਹਾਂ ਦੁਨੀਆ ਬਦਲੇ, ਮੈਂ ਨਾ ਬਦਲਾਂ। ਅਕਲ ਦਾ ਮੈਂ ਵੇਖਿਆ, ਤੁਹਾਨੂੰ ਸਾਰਿਆਂ ਨੂੰ ਖਬਰ ਦਾ ਪਤਾ ਹੀ ਹੈ ਕਿ ਹੁਣ ਸੈਂਟਰ ਕਹਿੰਦਾ ਹੈ ਵੀ ਚਲਾਨ ਜਿਹੜੇ ਨੇ 10 ਗੁਣਾ ਵਧਾ ਦਿਓ। ਜੇ 100 ਰੁਪਈਆ ਚਲਾਨ ਲੱਗਦਾ ਹੈ ਬੰਦਾ ਰੂਲ ਤੋੜਦਾ ਹੈ ਡਰਾਈਵਿੰਗ ਲਾਇਸੈਂਸ ਨਾ ਹੋਵੇ ਜੇ 100 ਰੁਪਈਆ ਲੈਂਦੇ ਸੀ ਤੇ ਕਹਿੰਦੇ ਹੁਣ 1000 ਲੱਗਣਾ 1000 ਦਾ ਚਲਾਨ ਕੱਟਾਂਗੇ ਜਿਹੜਾ 1000 ਸੀ ਉਹ 10000 ਦਾ 60000 ਦਾ ਚਲਾਨ ਇੱਕ ਬੰਦੇ ਦਾ ਕੱਟਿਆ ਦਿੱਲੀ ਚ 60000 ਤੇ ਹੁਣ ਆਪਾਂ ਸਾਰੇ ਕਹਿੰਦੇ ਲੈ ਲੋੜਾਈ ਆ ਗਿਆ ਭਾਈ ਲੈ ਇੰਨਾ ਚਲਾਨ ਤੇ ਜੇ ਕਿਤੇ ਇਹ ਹੁਣ ਕੈਨੇਡਾ ਚ ਜਾ ਕੇ ਬੰਦਾ ਮੂੰਹ ਹੀ ਅੱਡਿਆ ਰਹਿ ਜਾਂਦਾ ਕਿਵੇਂ ਲੈਣ ਚ ਚੱਲਦੀਆਂ ਗੱਡੀਆਂ ਕਿਵੇਂ ਸਾਰਾ ਕੁਝ ਸਾਡੇ ਪਤਾ ਨਹੀਂ ਕਦੋਂ ਆਊ ਤੇ ਜੇ ਹੁਣ ਆਉਣ ਲੱਗਾ ਹੁਣ ਔਖੇ ਕਾਹਨੂੰ ਹੋਣਾ ਫਿਰ ਭਾਈ ਫਿਰ ਔਖੇ ਕਾਹਨੂੰ ਹੋਣਾ ਹੁਣ ਚਲਾਨ ਕੱਟਣਗੇ ਉਹਦਾ ਜਿਹੜਾ ਸਪੀਡ ਤੇ ਜਾਊ ਤੇ ਆਪਾਂ ਸਪੀਡ ਤੇ ਜਾਣਾ ਹੀ ਨਹੀਂ ਸਾਨੂੰ ਕਿਵੇਂ 5000 ਰੁਪਏ ਜੂ ਬਈ ਹੈਲਮਟ ਪਾਉਣਾ ਜ਼ਰੂਰੀ ਹੈ ਸੇਫਟੀ ਤੇ ਸਾਡੀ ਵੀ ਹੈ ਪਾ ਕੇ ਜਾਵਾਂਗੇ ਭਾਈ ਜਿਹੜੇ ਜਿਨ੍ਹਾਂ ਨੂੰ ਲੋੜ ਹੈ ਉਸ ਹੈਲਮਟ ਪਾ ਕੇ ਜਾਓ ਵੀ ਕਿਉਂ ਚਲਾਨ ਕਟਾਉਣਾ ਸਪੀਡ ਕਿਉਂ ਵਧਾਉਣੀ ਹੈ ਅਸੀਂ ਕਹਿੰਦੇ ਹਾਂ ਸੁਧਾਰ ਤੇ ਹੋਵੇ ਪਰ ਲੋਕਾਂ ਦੇ ਹੋਵੇ ਸ਼ਰਾਬ ਮਾੜੀ ਹੈ ਲੋਕਾਂ ਨੂੰ ਉਪਦੇਸ਼ ਦੇਣ ਨੂੰ ਹੈ ਪਰ ਜੇ ਮੈਂ ਪੀਣੀ ਹੈ ਮੇਰੇ ਲਈ ਤੇ ਚਲੋ ਠੀਕ ਹੀ ਹੈ ਏਦਾਂ ਹੈ ਬੰਦਾ ਸ਼ਰਾਬ ਪੀਣ ਵਾਲਿਆਂ ਨੂੰ ਪੁੱਛ ਲਓ ਉਹਦੇ ਮੁੰਡਾ ਜੇ ਉਹਦਾ ਬੇਟਾ ਪੁੱਛੇ ਵੀ ਪਿਤਾ ਜੀ ਸ਼ਰਾਬ ਸਿਹਤ ਲਈ ਠੀਕ ਹੈ ਕਿ ਨਹੀਂ ਮੇਰਾ ਵੀ ਜੀ ਜਿਆ ਕਰਦਾ ਪੀਣ ਨੂੰ ਕਹੇ ਤੂੰ ਮਰੂੰ ਤੇਰੇ ਤੂੰ ਨਾ ਕਿਤੇ ਨਸ਼ੇ ਦਾ ਆਦੀ ਹੋ ਜੀ ਆਪ ਪੀਂਦਾ ਮੁੰਡੇ ਵਾਸਤੇ ਗਿਆਨ ਬਥੇਰਾ ਹੈ ਲੋਕਾਂ ਲਈ ਗਿਆਨ ਬਥੇਰਾ ਵੀਰੋ ਗਿਆਨ ਮੇਰੇ ਲਈ ਹੈ ਸਾਡੇ ਲਈ ਹੈ ਅੱਜ ਅਸੀਂ ਚਲਾਨ ਇਹ ਕਰਨ ਨਾ ਜਦੋਂ ਇਹ ਏਦਾਂ ਦੇ ਰੂਲ ਬਣਾਉਂਦੇ ਆ ਜਦੋਂ ਵੀ ਅੱਜ 10000 ਚਲਾਨ ਦਾ ਇੰਨੇ ਦਾ ਫਿਰ ਆਪਾਂ ਕਹੀਏ ਠੀਕ ਹੈ ਅਸੀਂ ਵੀ ਮੰਨਣ ਨੂੰ ਤਿਆਰ ਆ ਗਾਵਾਂ ਗੂਵਾਂ ਜਾਂ ਜਿਹੜੀਆਂ ਫਿਰਦੀਆਂ ਇਕੱਠੀਆਂ ਤੁਸੀਂ ਵੀ ਕਰੋ ਆਹ ਵੀ ਚੱਕੋ ਤੁਸੀਂ ਸਾਰਾ ਕੁਛ ਬਣਾਓ ਜਗ੍ਹਾ ਜਗ੍ਹਾ ਉੱਤੇ ਪ੍ਰਬੰਧ ਕਰੋ ਚੰਗੇ ਭਲੇ ਨਿਆਣੇ ਟੱਬਰ ਲੈ ਕੇ ਅਗਲਾ ਤੁਰਿਆ ਜਾਂਦਾ ਅੱਗੇ ਆ ਗਿਆ ਟੱਠਾ ਮਰ ਗਿਆ ਅਗਲਾ ਸਣ ਵਿੱਚ ਵੱਜਦੀ ਹੈ ਗੱਡੀ ਦਾ ਐਕਸੀਡੈਂਟ ਹੋ ਗਿਆ ਸਾਰਾ ਟੱਬਰ ਮਰ ਗਿਆ ਇਹਦਾ ਪ੍ਰਬੰਧ ਵੀ ਕਰੋ ਹੁਣ ਰੋਡ ਤੇ ਸਿਸਟਮ ਬਣਾਓ ਸੜਕਾਂ ਬਣਾਓ ਤੁਹਾਡਾ ਢਾਂਚਾ ਵੀ ਸਹੀ ਹੋਵੇ ਤੇ ਅਸੀਂ ਵੀ ਮੰਨਣ ਨੂੰ ਤਿਆਰ ਹਾਂ ਏਦਾਂ ਰਲ ਕੇ ਚੱਲਣਾ ਹੈ ਪਰ ਹੁਣ ਮੈਂ ਅੱਜ ਕਈ ਬੰਦਿਆਂ ਤੋਂ ਸੁਣ ਲਿਆ ਲੈ ਫਿਰ ਛਿੜ ਗਿਆ ਜੱਬ ਲੈ ਹੁਣ ਕਹਿੰਦੇ ਜੀ 5000 ਰੁਪਈਆ ਲਵਾਂਗੇ ਜੇ ਰੂਲ ਤੋੜੋਗੇ 10000 ਰੁਪਈਆ ਚਲਾਨ ਕੱਟਾਂਗੇ ਤੇ ਜੇ ਹੁਣ ਸੁਧਾਰ ਕਰਦੇ ਆ ਫਿਰ ਹੋਣ ਦਿਓ ਫਿਰ ਹੁਣ ਕੋਈ ਨੀ ਵੇਖੀ ਜਾਊ ਅਸੀਂ ਗਲਤ ਚੱਲਦੇ ਹੀ ਨੀ ਆਪਾਂ ਮੰਨ ਕੇ ਚੱਲੋ ਵੀ ਅਸੀਂ ਰੂਲ ਤੋੜਦੇ ਨੀ ਐਂ ਸਿਸਟਮ ਬਦਲੂ ਭਾਈ ਐਂ ਐਕਸੀਡੈਂਟ ਹੋਣੋਂ ਹਟਣਗੇ ਆਪਾਂ ਵੀ ਮੰਨੀਏ ਤੇ ਜਿੱਥੇ ਆ ਗਊਆਂ ਦਾ ਢਾਂਚਾ ਆ ਫਿਰਦੀਆਂ ਨੇ ਜਗ੍ਹਾ ਜਗ੍ਹਾ ਉੱਤੇ ਆਵਾਰਾ ਪਸ਼ੂ ਫਿਰਦੇ ਆ ਉਹਦੇ ਵਾਸਤੇ ਪੰਜਾਬ ਵਾਲੇ ਇਕੱਠੇ ਹੋ ਕੇ ਕਿਤੇ ਕਰਕੇ ਲੀਡਰ ਇਕੱਠੇ ਜਾ ਕੇ ਸੈਂਟਰ ਅੱਗੇ ਖੜਨ ਇਹਦਾ ਵੀ ਪ੍ਰਬੰਧ ਕਰੋ ਕੋਈ ਇਹਦਾ ਵੀ ਇੰਤਜ਼ਾਮ ਕਰੋ ਇਹਦਾ ਹੱਲ ਕਰੋ ਕੋਈ ਮਾੜਾ ਮੋਟਾ ਸਾਡਾ ਦਿਮਾਗ ਚੱਲੇ ਤਾਂ ਕਰਕੇ ਮੈਂ ਅਰਜ਼ ਕਰਦਾ ਵੀ ਬੰਦਾ ਆਪ ਨਹੀਂ ਬਦਲਣਾ ਚਾਹੁੰਦਾ ਸਮਾਜ ਬਦਲੇ ਦੁਨੀਆ ਬਦਲੇ ਪਰ ਜੇ ਅਸੀਂ ਆਪ ਬਦਲਾਂਗੇ ਆਪਣੇ ਤੋਂ ਸ਼ੁਰੂ ਕਰਾਂਗੇ ਤਾਂ ਸੁਧਾਰ ਹੋਣਾ ਅਮਰੀਕਾ ਕੈਨੇਡਾ ਵਰਗੇ ਦੇਸ਼ ਜੇ ਬਦਲੇ ਹੈ ਉਹ ਸਾਰੇ ਲੋਕ ਆਪਣੇ ਆਪ ਨੂੰ ਉਹਨਾਂ ਨੇ ਬਦਲਿਆ ਢਾਲਿਆ ਸਿਸਟਮ ਦੇ ਵਿੱਚ ਤੇ ਸਾਨੂੰ ਸਾਡਾ ਸੁਧਾਰ ਕਰਨਾ ਪੈਣਾ ਵੀਰੋ ਭਰਾਵੋ ਮੇਰੀਓ ਭੈਣੋ ਸਮਾਜ ਦੀਆਂ ਗੱਲਾਂ ਬਾਹਰ ਦੀਆਂ ਨੇ ਦੂਰ ਦੀਆਂ ਪਹਿਲਾਂ ਅਸੀਂ ਆਪਣੇ ਤੋਂ ਸ਼ੁਰੂ ਕਰੀਏ ਮੈਂ ਆਪਣੇ ਘਰ ਦਾ ਸਿਸਟਮ ਠੀਕ ਕਰਾਂ ਮੈਂ ਪਹਿਲੇ ਨੰਬਰ ਤੇ ਆਪਣੀ ਸਿਹਤ ਦਾ ਸਿਸਟਮ ਠੀਕ ਕਰਾਂ ਫਿਰ ਮੈਂ ਆਪਣੇ ਪਰਿਵਾਰ ਦਾ ਠੀਕ ਕਰਾਂ ਅਸੀਂ ਜੇ ਕਹੀਏ ਸਮਾਜ ਨਹੀਂ ਬਦਲਦਾ ਛੱਡੋ ਪਹਿਲਾਂ ਆਪਣੇ ਆਪ ਨੂੰ ਤੇ ਠੀਕ ਕਰੀਏ ਅਸੀਂ ਆਪ ਦੇ ਅਕਲ ਵਾਲੇ ਹੋਈਏ ਆਪਣਾ ਸੁਧਾਰ ਤੇ ਕਰੀਏ ਸਿਹਤ ਭਾਈ ਸੈਰ ਕਰਨੀ ਚਾਹੀਦੀ ਹੈ ਤੁਰਨਾ ਚਾਹੀਦਾ ਬੜਾ ਜ਼ਰੂਰੀ ਹੈ ਲੋਕਾਂ ਨੂੰ ਕਹਿਣਾ ਸੌਖਾ ਪਰ ਆਪ ਨਹੀਂ ਅਸੀਂ ਕਰਦੇ ਪਰ ਆਪਣੇ ਉੱਤੇ ਲਾਗੂ ਕਰਕੇ ਵੇਖੀਏ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਬਦਲੀਏ ਤੇ ਜਦੋਂ ਅਸੀਂ ਗੁਰੂ ਸਾਹਿਬ ਦੇ ਇਦਾਂ ਦੇ ਸ਼ਬਦ ਪੜ੍ਹਦੇ ਹਾਂ ਨਾ ਭਾਈ ਕਿ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉਂ ਪਾਨੀ ਇਹਦਾ ਅਰਥ ਹੈ ਐ ਨਾ ਢੇਰੀ ਢਾ ਕੇ ਬੈਠਾ ਰਹਿ ਵੀ ਲਓ ਜੀ ਇੱਕ ਦਿਨ ਮਾਰੀ ਜਾਣਾ ਨਹੀਂ ਭਾਈ ਆਹੀ ਸਮਾਂ ਹੈ ਇੱਕ ਇੱਕ ਕਰਕੇ ਸਵਾਸ ਲੰਘ ਰਿਹਾ ਤੇ ਜਿੰਨਾ ਕੁ ਟਾਈਮ ਹੈ ਹੁਣ ਇਹਦੀ ਸੰਭਾਲ ਕਰ ਜਿਹੜੇ ਕੰਮ ਕਰਨ ਵਾਲੇ ਨੇ ਕਰ ਜ਼ਿੰਦਗੀ ਵਿੱਚ ਹਿੰਮਤ ਰੱਖ ਆ ਥੋੜਾ ਹੀ ਟਾਈਮ ਹੈ ਬਸ ਇਹੀ ਹੈ ਸਾਰਾ ਕੁਛ ਹੁਣ ਜੇ ਬੰਦੇ ਦੇ ਦਿਮਾਗ 'ਚ ਇਹ ਆਏਗਾ ਵੀ ਆਹੀ ਸਾਰਾ ਕੁਝ ਹੈ ਫਿਰ ਆਪੇ ਸੁਧਾਰ ਕਰਨ ਲੱਗੇਗਾ। ਹੁਣ ਪਤਾ ਕੀ ਹੈ, ਚਲੋ ਹੁਣ ਮਰ ਜਾਂਗੇ ਫਿਰ ਅਗਲੇ ਜਨਮ ਪਤਾ ਨਹੀਂ, ਹੁਣ ਸਵਰਗਾਂ 'ਚ ਜਾਣਾ ਹੈ। ਗਾਹ ਸਾਡੇ ਵਾਲਿਆਂ ਨੇ ਸਵਰਗ ਦਾ ਨਾਂ ਸੱਚਖੰਡ ਰੱਖ ਲਿਆ ਵੀ ਸੱਚਖੰਡ 'ਚ ਜਾਵਾਂਗੇ ਅੱਗੇ। ਹੁਣ ਬੰਦਾ ਅੱਜ ਨੂੰ ਕੀ ਸਵਾਹ ਸੁਧਾਰਨਾ ਕਿਸੇ ਨੇ, ਜੇ ਕੋਈ ਕਹਿ ਦੇਵੇ ਅੱਜ ਹੀ ਹੈ ਬਸ ਆਹੀ ਹੈ ਇਹਦੇ ਨਾਲ ਕੱਟਣੀ ਹੈ ਤੈਂ, ਫਿਰ ਬੰਦਾ ਆਪੇ ਸੰਭਾਲ ਕਰਕੇ ਰੱਖਦਾ। ਹੁਣ ਜੇ ਕਿਸੇ ਕੋਲ ਮੋਟਰਸਾਈਕਲ ਹੋਵੇ ਤੇ ਜੇ ਕੋਈ ਬੰਦਾ ਕਹਿ ਦੇ ਵੀ ਆਹ ਮੋਟਰਸਾਈਕਲ ਹੈ ਸਾਰੀ ਜ਼ਿੰਦਗੀ ਤਾਂ ਇਸੇ ਨਾਲ ਹੀ ਕੱਟਣੀ ਹੈ, ਮਾੜਾ ਹੈ ਚੰਗਾ ਵੇਖ ਲੈ, ਮੁੜ ਕੇ ਨਹੀਂ ਬਦਲ ਸਕਦਾ, ਸਾਰੀ ਜ਼ਿੰਦਗੀ ਇਹੀ ਮੋਟਰਸਾਈਕਲ ਰਹੂ, ਜੇ ਕੋਈ ਸਾਡੇ ਦਿਮਾਗ 'ਚ ਇਹ ਵਾੜ ਦੇਵੇ ਤੇ ਦੱਸੋ ਫਿਰ ਆਪਾਂ ਝਰੀਟ ਮਾਰਾਂਗੇ ਕਿਤੇ, ਸਾਫ਼ ਰੱਖਾਂਗੇ ਕਿ ਨਹੀਂ ਰੱਖਾਂਗੇ। ਹੁਣ ਸਾਡੇ ਦਿਮਾਗ 'ਚ ਪਤਾ ਕੀ ਆਉਂਦਾ ਹੈ ਵੀ ਚੱਲ ਸਾਲ ਕੁ ਨੂੰ ਬਦਲ ਹੀ ਲੈਣਾ, ਦੋ ਸਾਲ ਚਲਾਵਾਂਗੇ ਮੁੜ ਕੇ ਨਵਾਂ ਲੈ ਆਵਾਂਗੇ, ਹੁਣ ਐਂ ਚੱਲਦਾ ਦਿਮਾਗ 'ਚ, ਹੁਣ ਸਾਡੇ ਦਿਮਾਗ 'ਚ ਇਹ ਚੱਲਦਾ। ਤੇ ਧਰਮ ਸਾਨੂੰ ਕੀ ਸਿਖਾ ਰਿਹਾ, ਧਰਮ ਕਹਿੰਦਾ ਅੱਗੇ ਬੜਾ ਕੁਝ ਹੈ, ਅੱਗੇ ਐਂ ਹੈ, ਆ ਅੱਗੇ ਅੱਗੇ ਵਾਲਿਆਂ ਨੇ ਸਮਾਜ 'ਚ ਇੰਨਾ ਖਲਾਰਾ ਪਾਇਆ ਹੈ, ਢਾਂਚਾ ਸਾਰਾ ਇੰਨਾ ਵਿਗਾੜਿਆ ਹੈ, ਆ ਜਿਹੜੇ ਬੰਦੇ ਤਾਲੇਬਾਨੀ ਸੋਚ ਰੱਖਦੇ ਹੈ, ਬੰਬ ਬੰਨ ਕੇ ਆਪਣੇ ਆਪ ਨੂੰ ਉਡਾ ਦਿੰਦੇ ਹੈ, ਜਿਨ੍ਹਾਂ ਨੇ ਬੜੇ ਬੰਦਿਆਂ ਨੂੰ ਖਤਮ ਕੀਤਾ ਹੈ, ਮਾਰਿਆ ਹੈ, ਉਹ ਜਿਹੜੇ ਲੋਕ ਨੇ ਧਿਆਨ ਨਾਲ ਸੁਣਿਓ, ਉਹ ਤਾਲੇਬਾਨੀ ਸੋਚ ਵਾਲੇ ਬੰਦੇ ਉਹਨਾਂ ਦੇ ਦਿਮਾਗ 'ਚ ਇਹ ਕੁਛ ਵਾੜਿਆ ਜਾਂਦਾ ਹੈ ਵੀ ਅੱਗੇ ਬਹੁਤ ਕੁਛ ਹੈ। ਜੇ ਤੂੰ ਬੰਬ ਬੰਨ ਕੇ ਇੱਧਰ ਸੁਣਿਓ ਵੀਰੋ, ਧਿਆਨ ਨਾਲ ਸੁਣਿਓ, ਜੇ ਬੰਬ ਬੰਨ ਕੇ ਆਪਣੇ ਆਪ ਨੂੰ ਉਡਾ ਲਏਗਾ, ਜੇ ਤੂੰ ਆਪਣੇ ਆਪ ਨੂੰ ਖਤਮ ਕਰੇਗਾ, ਅੱਗੇ ਤੈਨੂੰ ਜੰਨਤ ਮਿਲੂ, ਅੱਗੇ ਤੈਨੂੰ ਐ ਮਿਲੂ। ਅਗਲਾ ਕਹਿੰਦਾ ਯਾਰ ਆਪਣੇ ਆਪ ਨੂੰ ਐਦਕੀ ਖਤਮ ਕਰ ਦਿਆਂਗੇ, ਅੱਗੇ ਬਹੁਤ ਕੁਛ ਮਿਲ ਜਾਣਾ। ਅੱਗੇ ਦੇ ਲਾਲਚ ਨੇ ਅੱਜ ਜਿਹੜਾ ਸਾਹਮਣੇ ਸੀ ਉਹਨੂੰ ਖਤਮ ਕਰ ਲਿਆ, ਆਹ ਜ਼ਿੰਦਗੀ ਜਿਹੜੀ ਸੀ ਆਹ ਧਰਤੀ ਨਰਕ ਬਣਾਤੀ, ਲੋਕਾਂ ਨੇ ਸਵਰਗਾਂ ਦੇ ਲਾਲਚ ਨੇ, ਜੰਨਤ ਦੇ ਲਾਲਚ ਨੇ ਧਰਤੀ ਨਰਕ ਬਣਾਤੀ, ਕੱਲ ਦੇ ਲਾਲਚ ਨੇ ਅੱਜ ਦਾ ਸੱਤਿਆ ਨਾਸ ਮਾਰਤਾ। ਪਰ ਜਦੋਂ ਗੁਰਬਾਣੀ ਦੀ ਗੱਲ ਕਰਦੇ ਹੋ ਇੱਥੇ ਕਹਿੰਦੇ ਆ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦਊ ਰਾਧੇ, ਕੋਈ ਸਵਰਗ ਨਹੀਂ ਕੋਈ ਨਰਕ ਨਹੀਂ। ਆ ਜ਼ਿੰਦਗੀ ਗਲਤ ਤਰੀਕੇ ਨਾਲ ਜਿਉ ਰਹੇ ਆ ਤੇ ਨਰਕ ਹੈ, ਸੋਹਣੇ ਤਰੀਕੇ ਨਾਲ ਜਿਉਵਾਂਗੇ ਤੇ ਸਵਰਗ। ਸਵਰਗ ਵੀ ਆਪਾਂ ਹੀ ਬਣਾਉਣਾ ਹੈ ਤੇ ਨਰਕ ਵੀ ਆਪਾਂ ਹੀ ਬਣਾਉਣਾ। ਵੇਖੋ ਬਚਨ ਕਬੀਰ, ਸੁਰਗ ਨਰਕ ਤੇ ਮੈਂ ਰਹੇ ਹੋ, ਲੋ ਫਟ ਫਟ ਬੋਲ ਕੇ ਸੁਣੇ।
ਕਬੀਰ ਸੁਰਗ ਨਰਕ ਤੇ ਮੈਂ ਰਹੇ ਹੋ, ਸਤਿਗੁਰ ਕੇ ਪ੍ਰਸਾਦ ਚਰਨ ਕਮਲ ਕੀ ਮੌਜ ਕੋ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਿਆਦ।
ਕਹਿੰਦੇ ਗੁਰੂ ਨੇ ਗਿਆਨ ਦੇ ਦਿੱਤਾ, ਸਵਰਗ ਨਰਕ ਜਿਹੜਾ ਦੱਸਦੇ ਸੀ ਵੀ ਤਾਂ ਕਿਤੇ ਅੱਗੇ ਅੱਗੇ ਤੇ, ਕਹਿੰਦੇ ਆਪਾਂ ਤਾਂ ਖਿਹੜਾ ਛੁੱਟ ਗਿਆ, ਸਾਨੂੰ ਸਮਝ ਆ ਗਈ ਵੀ ਸੋਹਣੀ ਜ਼ਿੰਦਗੀ ਜਿਉ ਰਹੇ ਹਾਂ, ਸੋਹਣੇ ਵਿਚਾਰ ਨੇ ਤੇ ਸਵਰਗ ਹੈ, ਜੇ ਸੋਚ ਭੈੜੀ ਹੈ ਤੇ ਨਰਕ ਹੈ। ਅਕਲ ਨਾਲ ਜ਼ਿੰਦਗੀ ਜਿਉਵੋਗੇ ਵੀਰੋ ਸਵਰਗ ਹੈ, ਬੇਅਕਲੀ ਨਾਲ ਜਿਉਵੋਗੇ ਨਰਕ ਹੈ। ਆ ਸਰੀਰ ਸਵਰਗ ਹੈ ਤੁਹਾਡਾ, ਅਕਲ ਹੈ, ਬੰਦਾ ਸਵੇਰੇ 10 ਕਿਲੋਮੀਟਰ ਭੱਜ ਕੇ ਆਉਂਦਾ, 5 ਕਿਲੋਮੀਟਰ ਜਾਂਦਾ, 5 ਆਉਂਦਾ, ਪਸੀਨੇ ਨਾਲ ਨੁੱਚੜਿਆ ਹੀ ਆਉਂਦਾ ਹੈ, ਸਿਹਤ ਹੈ ਫਿਰ ਮੁੜ ਕੇ ਤੰਗ ਨਹੀਂ ਕਰਦੀ। ਏਦਾਂ ਥੋੜਾ ਕਦੇ ਐਸਿਡ ਬਣ ਗਿਆ, ਕਦੇ ਕੋਲੈਸਟਰੋਲ ਵੱਧ ਗਿਆ, ਕਦੇ ਸ਼ੂਗਰ ਵੱਧ ਗਈ, ਰੋਜ਼ ਭੱਜ ਕੇ ਆਉਂਦਾ 10 ਕਿਲੋਮੀਟਰ। ਅਕਲ ਵਾਲਾ ਬੰਦਾ, ਸਮਝ ਵਾਲਾ ਹੈ, ਕਈ ਚਲਾਉਂਦਾ, ਮਿਹਨਤ ਕਰਦਾ ਹੈ, ਲੈ ਸਰੀਰ ਸਵਰਗ ਹੈ, ਨਹੀਂ ਤੇ ਸਰੀਰ ਹੀ ਨਰਕ ਬਣ ਜਾਂਦਾ। ਘਰ ਦੀ ਸਫਾਈ ਰੱਖਾਂਗੇ, ਘਰ ਨੂੰ ਸਾਂਭ ਕੇ ਰੱਖਾਂਗੇ, ਛੋਟਾ ਹੀ ਹੈ ਕੱਚਾ ਹੀ ਹੈ ਭਾਵੇਂ ਸਾਫ ਸੁਥਰਾ ਹੈ, ਇਹ ਧਿਆਨ ਰੱਖਦਾ ਇੱਕ ਇੱਕ ਚੀਜ਼ ਦਾ, ਸਵਰਗ ਹੈ। 5-7 ਸਬਜ਼ੀਆਂ ਘਰੇ ਬੀਜੀ ਬੈਠਾ ਹੈ, ਘਰ ਦਾ ਸਾਰਾ ਸਿਸਟਮ ਰੱਖਦਾ ਹੈ, ਰੇਹ ਸਪਰੇਆਂ ਤੋਂ ਬਚਾ ਕੇ ਆਪਣੇ ਬੱਚਿਆਂ ਨੂੰ ਸਬਜ਼ੀਆਂ ਦੇ ਰਿਹਾ, ਧਿਆਨ ਰੱਖਦਾ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਖਿਆਲ ਰੱਖਦਾ, ਸਵਰਗ ਹੈ। ਤੇ ਜੇ ਦਹੀਂ ਵੀ ਜਮਾਉਣ ਵਾਲੀ ਬੀਬੀ ਕਹਿੰਦੀ ਛੱਡ ਪਰੇ ਮੁੱਲ ਦਈ ਲਿਆ, ਪਾਤੜਾਂ ਤੇ ਨੇੜੇ ਹੀ ਇਕੱਠੇ ਹੀ 10 ਪੈਕਟ ਲੈ ਆਇਆ ਕਰੋ ਡੱਬੀਆਂ ਜੀਆਂ, ਤੇ 10 ਆਪਾਂ ਨੂੰ ਜਮਾਉਣ ਦਾ ਟਾਈਮ ਨਹੀਂ, ਘੰਟਾ ਲੱਗ ਜਾਂਦਾ, ਤੂੰ ਛੱਡ ਪਹਿਲਾਂ ਛੱਡ ਖਿਹੜਾ, ਫਿਰ ਬਿਮਾਰੀਆਂ ਲੱਗਣੀਆਂ, ਸਾਨੂੰ ਰੋਗ ਹੀ ਲੱਗਣੇ। ਦੋ ਵੇਲਾਂ ਜੇ ਅਸੀਂ ਕੱਦੂ ਦੀਆਂ ਨਹੀਂ ਚਾੜ ਸਕਦੇ ਆਪਣੇ ਘਰ ਦੇ ਛੱਤ ਤੇ ਹੀ ਚਾੜ ਦੀਏ ਕਿਸੇ ਪਾਸੇ, ਦੋ ਵੇਲਾਂ ਉਹ ਓਨੇ ਹੀ ਕੱਦੂ ਨਹੀਂ ਮੁੱਕਦੇ। ਅਗਲਾ ਕਹਿੰਦਾ ਟੀਕਿਆਂ ਵਾਲੇ ਲੈ ਲਾਂਗੇ, ਮੁੱਲ ਦੀ ਕਿਹੜਾ ਜੱਪ ਕਰਦਾ ਫਿਰੇ। ਅੱਜ ਕੱਲ੍ਹ ਲੋਕੀ ਕੰਮ ਛੱਡਦੇ ਜਾਂਦੇ ਨਾ, ਇੱਦਾਂ ਹੀ ਕਰਦੇ ਸਾਰੇ, ਬਸ ਬੇਅਕਲੀ ਹੈ ਤੇ ਨਰਕ ਹੈ, ਅਕਲ ਹੈ ਤੇ ਸਵਰਗ ਹੈ, ਗਿਆਨ ਹੈ ਤੇ ਸਵਰਗ ਹੈ, ਅਗਿਆਨ ਹੈ ਤੇ ਨਰਕ ਹੈ। ਅਕਲ ਸਮਝ ਤੇ ਵੀਰੋ ਸਮਝ ਦੀ ਲੋੜ ਹੈ, ਅਕਲ ਦੀ ਲੋੜ ਹੈ, ਗਿਆਨ ਦੀ ਲੋੜ ਹੈ ਤੇ ਗੁਰੂ ਸਾਡਾ ਕੀ ਹੈ? ਗਿਆਨ। ਅਸੀਂ ਤੇ ਗਿਆਨ ਨੂੰ ਗੁਰੂ ਮੰਨਦੇ ਹਾਂ, ਬਾਣੀ ਚੋਂ ਕੀ ਮਿਲਦਾ ਗਿਆਨ? ਤੇ ਗੁਰੂ ਗ੍ਰੰਥ ਸਾਹਿਬ ਚ ਕੀ ਹੈ? ਬਾਣੀ। ਗੁਰੂ ਗ੍ਰੰਥ ਸਾਹਿਬ ਚ ਬਾਣੀ ਹੈ, ਬਾਣੀ ਚ ਗਿਆਨ ਹੈ। ਤੇ ਸਾਡਾ ਗੁਰੂ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਤੇ ਗੁਰੂ ਗ੍ਰੰਥ ਸਾਹਿਬ ਚ ਕੀ ਹੈ? ਬਾਣੀ। ਤੇ ਬਾਣੀ ਚ ਕੀ ਹੈ? ਗਿਆਨ। ਬਸ ਗਿਆਨ ਹੈ ਤੇ ਸਵਰਗ ਹੈ, ਅਕਲ ਹੈ ਤੇ ਸਵਰਗ ਹੈ। ਹੁਣ ਮਰਜ਼ੀ ਸਾਡੀ ਹੈ, ਅਕਲ ਲੈ ਕੇ ਸਵਰਗ ਬਣਾ ਲਓ ਨਹੀਂ ਤੇ ਨਰਕ ਬਣਾ ਲਓ, ਇੱਥੇ ਹੀ ਹੈ। ਤੇ ਸਾਡੇ ਸਾਹਮਣੇ ਹੈ ਜੀ, ਸਰੀਰ ਨਰਕ ਬਣਾ ਲਏ ਲੋਕਾਂ ਨੇ, ਆਪਣੀ ਬੇਅਕਲੀ ਕਰਕੇ ਦੇਹ ਨਰਕ ਬਣਾ ਲਈ, ਘਰ ਨਰਕ ਬਣਾ ਲਿਆ, ਸੱਤਿਆਨਾਸ਼ ਕਰ ਲਿਆ। ਆ ਸਾਰੇ ਦਾ ਸਾਰਾ ਜਿਹੜਾ ਆ ਸਾਰਾ ਭਾਰਤ ਅੱਜ ਨਰਕ ਵਰਗਾ ਬਣਿਆ ਪਿਆ। ਬਾਹਰਲਿਆਂ ਦੇਸ਼ਾਂ 'ਚ ਜਾ ਕੇ ਵੇਖੋ ਤੁਸੀਂ, ਯੂਰਪ ਕੰਟਰੀਆਂ 'ਚ ਜਾਓ ਤੁਸੀਂ, ਅਮਰੀਕਾ ਕੈਨੇਡਾ ਜਾਓ, ਤੁਹਾਡੇ 'ਚੋਂ ਕਿੰਨਿਆਂ ਦੇ ਬੱਚੇ ਬਾਹਰ ਚਲੇ ਗਏ, ਕਈਆਂ ਦੇ ਨਿਆਣਿਆਂ ਨੇ ਚਲੇ ਜਾਣਾ। ਤੇ ਕਦੇ ਨਾ ਕਦੇ ਹੁਣ ਤੇ ਸਾਨੂੰ ਗਰੰਟੀ ਹੈ ਨਾ ਵੀ 50% ਸਾਡੇ ਲੋਕਾਂ ਨੇ ਕੈਨੇਡਾ ਵੇਖ ਲੈਣਾ, ਕਿਉਂਕਿ ਬੱਚੇ ਜਾਣਗੇ ਤੇ ਮਾਪੇ ਵੀ ਵੇਖਣਗੇ। ਤੇ ਵੇਖਿਓ ਤੁਸੀਂ ਜਾ ਕੇ, ਜਿਨ੍ਹਾਂ ਨੇ ਵੇਖ ਲਿਆ ਉਹਨਾਂ ਨੂੰ ਪਤਾ, ਜਿਨ੍ਹਾਂ ਨੇ ਨਹੀਂ ਵੇਖਿਆ ਉਹ ਵੇਖਿਓ, ਤੁਹਾਨੂੰ ਏਦਾਂ ਲੱਗਣਾ ਆਹ ਨਰਕ ਤੇ ਆਹ ਸਵਰਗ, ਐ ਲੱਗੂ ਤੁਹਾਨੂੰ ਵੀ ਇੰਨਾ ਫਰਕ ਹੈ ਯਾਰ, ਇੱਥੇ ਹੀ ਸਵਰਗ ਹੈ, ਇੱਥੇ ਹੀ ਨਰਕ ਬਣਾਇਆ ਪਿਆ ਆਪਾਂ। ਹੁਣ ਮੈਨੂੰ ਦੱਸੋ ਆਹ ਨਰਕ ਹੈ ਤੇ ਉਹ ਸਵਰਗ ਹੈ, ਇਹ ਫਰਕ ਕਾਹ ਕਿਵੇਂ ਪੈ ਗਿਆ? ਕਿਉਂਕਿ ਉੱਥੇ ਅਕਲ ਨਾਲ ਚੱਲ ਰਹੇ ਨੇ ਤੇ ਆਪਾਂ ਸਾਰੇ ਬੇਅਕਲੀ ਨਾਲ ਚੱਲ ਰਹੇ, ਅਸੀਂ ਆਹ ਨਰਕ ਬਣਾਇਆ ਹੋਇਆ। ਆਹ ਆਲੇ ਦੁਆਲੇ ਜੇ ਮਾੜਾ ਸਿਸਟਮ ਹੈ ਤੇ ਸਾਡੀਆਂ ਨਲੈਕੀਆਂ, ਸਾਡੀਆਂ ਗਲਤੀਆਂ। ਅਗਲਾ ਕਹਿੰਦਾ ਸਿਸਟਮ ਤੇ ਸਰਕਾਰਾਂ ਨੇ ਬਣਾਉਣੇ ਹੁੰਦੇ ਨੇ, ਆਪਾਂ ਥੋੜਾ ਬਣਾਉਣੇ, ਤੇ ਸਰਕਾਰਾਂ ਕਿਹਨੇ ਬਣਾਉਣੀਆਂ? ਸਰਕਾਰਾਂ ਆਪਾਂ ਬਣਾਉਣੀਆਂ ਹੁੰਦੀਆਂ, ਲੀਡਰ ਤੇ ਆਪਾਂ ਹੀ ਚੁਣ ਕੇ ਭੇਜਣੇ ਹੁੰਦੇ ਆ, ਲੀਡਰ ਆਪਾਂ ਚੁਣਾਂਗੇ, ਸਰਕਾਰਾਂ ਆਪਾਂ ਬਣਾਵਾਂਗੇ, ਸਿਸਟਮ ਅੱਗੇ ਸਰਕਾਰਾਂ ਬਣਾਉਣਗੀਆਂ। ਸਰਕਾਰਾਂ ਨੇ ਸਿਸਟਮ ਬਣਾਉਣਾ, ਜੇ ਸਿਸਟਮ ਮਾੜਾ ਹੈ ਇਹਦਾ ਮਤਲਬ ਅਜੇ ਸਰਕਾਰਾਂ ਵੀ ਮਾੜੀਆਂ, ਤੇ ਜੇ ਸਰਕਾਰਾਂ ਮਾੜੀਆਂ ਫਿਰ ਇਹਦਾ ਮਤਲਬ ਚੁਣਿਆ ਕਿਹਨਾਂ ਨੇ? ਲੋਕਾਂ ਨੇ। ਤੇ ਇਹਦਾ ਮਤਲਬ ਅਜੇ ਲੋਕ ਵੀ ਬੋਤਲ ਪਿੱਛੇ ਵਿਕਣ ਲਈ ਹੈ। ਆਖੋ
ਸਤਨਾਮ,
ਸੱਚ ਇਹ ਹੈ, ਗੱਲ ਕਿਹਦੇ ਤੇ ਮੁੱਕੀ? ਜੋ ਮੈਂ ਕੀਆ ਸੋ ਮੈਂ ਪਾਇਆ, ਇਹ ਸਾਡਾ ਹੀ ਹੈ। ਅਸੀਂ ਆਪ ਹੀ ਇਹੋ ਜਿਹੇ ਹਾਂ ਭਾਈ, ਅਸੀਂ ਏਦਾਂ ਦੇ ਹੀ ਹਾਂ। ਉਹਦਾ ਰਿਜ਼ਲਟ ਹੈ ਸਾਡੇ ਸਾਹਮਣੇ ਜੋ ਵੇਖ ਰਹੇ। ਤਾਂ ਕਰਕੇ ਅਕਲ ਦੇ ਨਾਲ ਸਵਰਗ ਬਣਾਇਆ ਜਾ ਸਕਦਾ ਵੀਰੋ, ਆਪਣੇ ਸਰੀਰ ਨੂੰ ਸਵਰਗ ਬਣਾਇਆ ਜਾ ਸਕਦਾ ਹੈ, ਆਪਣੇ ਘਰ ਨੂੰ ਸਵਰਗ ਬਣਾਇਆ ਜਾ ਸਕਦਾ ਹੈ, ਆਪਣੇ ਪਿੰਡ ਨੂੰ ਸਵਰਗ ਬਣਾਇਆ ਜਾ ਸਕਦਾ ਹੈ, ਆਪਣੇ ਦੇਸ਼ ਨੂੰ ਸਵਰਗ ਬਣਾਇਆ ਜਾ ਸਕਦਾ। ਅਕਲ ਆ ਗੁਰਦੁਆਰਾ ਮੰਨ ਲਓ, ਤੁਸੀਂ ਇੱਥੇ ਆਓ ਹਰੀਗੜ੍ਹ, ਤੁਸੀਂ ਆ ਗਏ, ਤੁਸੀਂ ਵੇਖਿਆ ਵੀ ਗੁਰਦੁਆਰਾ ਯਾਰ ਸਾਫ਼ ਸੁਥਰਾ ਹੈ, ਕਿੰਨਾ ਸਾਫ਼ ਸਫਾਈ ਰੱਖਦੇ ਹੈ। ਤੁਸੀਂ ਵੇਖਿਆ ਵੀ ਬੜੇ ਬੂਟੇ ਲਾਏ ਹੈ, ਦਰਖਤ ਲਾਏ ਹੈ। ਤੇ ਦੂਜੇ ਪਿੰਡ ਵਿੱਚ ਤੁਸੀਂ ਜਾਂਦੇ ਹੋ ਗੁਰਦੁਆਰੇ ਵਿੱਚ, ਯਾਰ ਕੋਈ ਸਾਫ਼ ਸਫਾਈ ਨਹੀਂ, ਖਲਾਰਾ ਪਿਆ ਪਿਆ, ਇੱਥੇ ਗੰਦ ਮੰਦ ਬਥੇਰਾ। ਹੁਣ ਕੰਮ ਕੀ ਕਰੂ ਇੱਥੇ? ਫਿਰ ਇਹ ਠੀਕ ਕਰਨ ਲਈ ਕੀ ਚਾਹੀਦਾ? ਅਕਲ, ਸਮਝ, ਗਿਆਨ। ਇਸੇ ਤਰ੍ਹਾਂ ਤੁਸੀਂ ਘਰ ਨੂੰ ਬਣਾਉਣਾ ਹੈ, ਇਸੇ ਤਰ੍ਹਾਂ ਤੁਸੀਂ ਸਮਾਜ ਨੂੰ ਬਣਾਉਣਾ। ਤੇ ਮੇਰੇ ਵੀਰੋ ਇੱਕ ਗੱਲ ਚੇਤਾ ਰੱਖਿਓ, ਜੇ ਤੁਸੀਂ ਚੇਂਜ ਕੁਛ ਕਰਨਾ ਚਾਹੁੰਦੇ ਆ ਤੇ ਜਦੋ ਜਹਿਦ ਬੜੀ ਹੋਣੀ ਹੈ, ਜ਼ੋਰ ਬੜਾ ਲੱਗਣਾ। ਜ਼ੋਰ ਬਹੁਤ ਲੱਗਦਾ। ਸੂਰਮਾ ਜਿਹੜਾ ਕਮਾਵੇ ਲਾਗੂ ਕਰੇ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਆਤਮ ਜਿਹੜਾ ਆਪਣੇ ਆਪ ਨੂੰ ਜਿੱਤਣਾ ਪੈਂਦਾ ਹੈ, ਸ਼ਰਾਬ ਨੂੰ ਜੀ ਕਰਦਾ ਛੱਡਣੀ ਪੈਂਦੀ ਹੈ, ਫਿਰ ਵੀ ਝਾੜੂ ਲਾਉਣ ਨੂੰ ਜੀ ਨਹੀਂ ਕਰਦਾ ਲਾਉਣਾ ਪੈਂਦਾ, ਭੱਜਣ ਨੂੰ ਜੀ ਨਹੀਂ ਕਰਦਾ ਭੱਜਣਾ ਪੈਂਦਾ, ਸੈਰ ਤੇ ਜਾਣ ਨੂੰ ਜੀ ਨਹੀਂ ਕਰਦਾ ਜਾਣਾ ਪੈਂਦਾ, ਮੁੜਕਾ ਕੱਢਣ ਨੂੰ ਪਸੀਨਾ ਜੀ ਜਾ ਨਹੀਂ ਕਰਦਾ ਏਸੀ ਚ ਬਹਿ, ਚੱਲ ਕੇ ਕੂਲਰ ਥੱਲੇ ਬਹਿ, ਪਰ ਬੰਦਾ ਜਦੋਂ ਜ਼ੋਰ ਲੱਗਦਾ ਆਤਮ ਜਿਣਾ ਆਪਣਾ ਮਨ ਮਾਰਨਾ ਪੈਂਦਾ। ਤੇ ਜੇ ਜੇ ਮਨ ਮਾਰ ਗਿਆ ਤਾਂ ਸੂਰਮਾ ਵੀਰਾ,
ਹੱਥ ਚ ਤਾਕੂਆ ਫੜੀ ਫਿਰ ਹੱਥ ਵਿੱਚ ਕਿਰਪਾਨ ਫੜੀ ਫਿਰ ਹੱਥ ਵਿੱਚ ਗੰਡਾਸੀ ਫੜੀ ਫਿਰ ਗੰਡਾਸਾ ਫੜੀ ਫਿਰ ਹਾਕੀ ਫੜਦਾ ਮੈਂ ਸੂਰਮਾ ਨਹੀਂ ਜਦੋਂ ਮਨ ਕਹਿੰਦਾ ਹੁੰਦਾ ਵੀ ਛੱਡ ਪਰੇ ਉਦੋਂ ਕਰਿਆ ਕਰ ਉਦੋਂ ਸੂਰਮਾ ਲੜ ਆਪਣੇ ਆਪ ਆਪਣੇ ਆਪ ਨਾਲ ਲੜ ਕੇ ਮਾੜੀਆਂ ਹੈਬਿਟਸ ਨੇ ਜਿਹੜੀਆਂ ਮਾੜੀਆਂ ਆਦਤਾਂ ਨੇ ਜਿਹੜੀਆਂ ਉਹਨਾਂ ਨਾਲ ਲੜ ਕੇ ਆਪਣੇ ਆਪ ਨੂੰ ਸਟਰੋਂਗ ਕਰ ਚੰਗੇ ਵਿਚਾਰਾਂ ਨੂੰ ਹਾਵੀ ਕਰ ਉਹ ਜੇ ਕਰ ਗਿਆ ਮਨ ਨਹੀਂ ਸੀ ਕਰਦਾ ਯਾਰ ਅੱਜ ਤੇ ਸੈਰ ਕਰਨ ਨੂੰ ਜੀ ਨਹੀਂ ਸੀ ਕਰਦਾ ਫਿਰ ਵੀ ਗਿਆ ਅੱਜ ਨਹੀਂ ਸੀ ਜੀ ਕਰਦਾ ਸਫਾਈ ਕਰਨ ਨੂੰ ਫਿਰ ਵੀ ਕੀ ਕਰਦਾ ਇਹ ਜੱਦੋ ਜਹਿਦ ਕਰਨ ਵਾਲਿਆਂ ਨੂੰ ਬਾਣੀ ਸੂਰਮਾ ਕਹਿੰਦੀ ਹੈ ਜਿਹੜੇ ਮਨ ਮਾਰਦੇ ਆਪਣਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਏ ਤਹ ਸੂਰਾ ਆਤਮ ਜਿਹੜਾ ਹੈ ਆਪਣੇ ਆਪ ਨੂੰ ਜਿੱਤੇ ਆਤਮ ਜਿਹੜਾ ਹੈ ਸਗਲ ਵਸ ਤਾਂ ਕਹਿ ਕੌਣ ਜਿੱਤਦਾ ਜਾ ਕਾ ਸਤਿਗੁਰ
ਪੂਰਾ
ਪੂਰਾ ਸੱਚਾ ਗਿਆਨ ਹੈ ਜਿਹਨਾਂ ਕੋਲ ਬੜਾ 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 ਜ਼ੋਰ ਲੱਗਦਾ ਹੁੰਦਾ ਪਰ ਲਾਣਾ ਕਿਸੇ ਲਈ ਨਹੀਂ ਮੇਰੇ ਲਈ ਹੈ ਮੈਂ ਪਿੰਡ ਨਾ ਬਦਲ ਸਕਿਆ ਘਰ ਤੇ ਬਦਲੂ ਆਪਣੇ ਆਪ ਨੂੰ ਤੇ ਬਦਲੂ ਘੱਟ ਤੋਂ ਘੱਟ ਮੈਂ ਤੇ ਠੀਕ ਰਵਾਂ 90 ਸਾਲ ਦੀ ਯਹੂਦੀਆਂ ਦੀ ਇੱਕ ਔਰਤ ਬਜ਼ੁਰਗ ਸਾਡੀ ਉਹ 90 ਸਾਲ ਦੀ ਖੁੰਡੀ ਨਹੀਂ ਫੜੀ ਗੱਡੀ 'ਚ ਬੈਠੀ ਅਮਰੀਕਾ ਤੇ ਉਹਨਾਂ ਨੇ ਪੁੱਛਿਆ ਕਹਿੰਦੇ ਬੇਬੇ ਕਿੰਨੇ ਸਾਲ ਦੀ ਉਮਰ ਆ ਕਹਿੰਦੇ 90 ਅੱਛਾ ਹੈ 90 ਸਾਲ ਦੀ ਉਮਰ ਹੈ ਤੇਰੀ ਕਹਿੰਦੀ ਮੈਂ 100 ਤੱਕ ਲੈ ਕੇ ਜਾਣੀ ਹੈ ਖਿੱਚ ਕੇ ਮੈਂ ਪੱਕਾ ਸੋਚਿਆ ਵੀ 100 ਤੋਂ ਬਾਅਦ ਮਰਨਾ ਵੇਖੋ ਅਗਲੇ ਮੌਤ ਦੀ ਪਲੈਨਿੰਗ ਕਰੀ ਬੈਠੇ ਹੈ ਤੇ ਜੇ ਐਂ ਸੋਚ ਕੇ ਬੈਠੀ ਹੈ ਫਿਰ ਖਾਂਦੀ ਵੀ ਕਿਵੇਂ ਹੋਣੀ ਹੈ ਸਾਡੇ ਵਾਂਗੂ ਟੀਸੀ ਥੋੜਾ ਲਾ ਲੂ ਵਿਆਹ 'ਚ ਜਾਊ ਜੇ ਪਕੌੜਿਆਂ ਦੀ ਵੀ ਹੁਣ ਜੇ 50 ਰੁਪਈਏ ਸਗਨ ਪਾਇਆ ਤੇ ਫਿਰ ਹੁਣ ਖਾ ਕੇ ਤੇ ਆਈਏ ਮੁੜ ਕੇ ਭਾਵੇਂ ਢਿੱਡ ਹੀ ਦੁਖੇ ਤੇਜ਼ਾਬ ਵਾਲਾ ਕੈਪਸੂਲ ਹੀ ਖਾਣਾ ਪਵੇ ਭਾਵੇਂ ਚੂਰਨ ਨਾਲ ਹੀ ਰੱਖਣਗੇ ਪਰ ਖਾਣਾ ਜ਼ਰੂਰ ਹੈ ਹੁਣ ਅਗਲੇ ਪਲੈਨਿੰਗਾਂ ਕਰਕੇ ਬੈਠੇ ਆ ਅਗਲਾ ਕਹਿੰਦਾ ਯਾਰ 100-100 ਸਾਲ ਤੱਕ ਜਿਵਾਂਗੇ ਐ ਕਿਵੇਂ ਲੱਗਦੀ ਬਿਮਾਰੀ ਕੋਈ ਐ ਕਿਵੇਂ ਲੱਗਦੀ ਰੋਗ ਆਹ ਗੱਲ ਮੈਂ ਆਉਣ ਲੱਗਾ ਸੁਣਦਾ ਸੀ ਸਾਡੇ ਨਾ ਉੱਥੇ ਮੁੰਡਾ ਇੱਕ ਪਿਆਲੇ ਹੈ ਉਹ ਫਿਜ਼ੀਓਥੈਰੇਪਿਸਟ ਹੈ ਫਿਜ਼ੀਓਥੈਰੇਪੀ ਕਰਦਾ ਤੇ ਉਹ ਗੱਲ ਸੁਣਾਵੇ ਰਕਸ਼ੇ ਵਾਲਾ ਬੰਦਾ ਰਕਸ਼ੇ ਵਾਲਾ ਉਹ ਰਕਸ਼ਾ ਚਲਾਉਂਦਾ ਹੈ ਤੇ ਉਹ ਕਹਿੰਦਾ ਕਿਸੇ ਵੇਲੇ ਮੈਂ ਰਕਸ਼ਾ ਚਲਾਉਂਦਾ ਸੀ 2500 ਰੁਪਈਆ ਕਮਾਉਂਦਾ ਸੀ ਮਹੀਨੇ ਦਾ ਜਦੋਂ ਮੈਂ ਰਕਸ਼ਾ ਚਲਾਉਣ ਲੱਗਿਆ ਸੀ ਹੁਣ ਤੇ ਬੁੜਾ ਹੋ ਗਿਆ 2500 ਰੁਪਈਆ ਮੈਂ ਕਮਾਉਂਦਾ ਸੀ 25-30 ਸਾਲ ਪਹਿਲਾਂ ਰਕਸ਼ੇ ਵਾਲਾ ਦੱਸਦਾ ਕਹਿੰਦਾ ਮੇਰੇ ਭਰਾਵਾਂ ਨੂੰ ਸਰਕਾਰੀ ਨੌਕਰੀ ਮਿਲੀ ਉਹਨਾਂ ਨੂੰ 700 ਮਹੀਨੇ ਦਾ ਮਿਲਿਆ ਕਰੇ ਮੈਂ ਆਖਿਆ ਰਹਿਣ ਹੀ ਦਿਓ ਮੈਂ ਨਹੀਂ ਕਰਨੀ ਮੈਂ ਤੇ ਰਕਸ਼ਾ ਹੀ ਚਲਾਉਂਦਾ ਤੇ ਕਹਿੰਦਾ ਮੈਂ ਰਕਸ਼ਾ ਚਲਾਉਂਦਾ ਰਿਹਾ ਹੁਣ ਕਹਿੰਦਾ ਮੈਨੂੰ ਲੱਗਦਾ ਵੀ ਹੁਣ ਘੱਟ ਵਾਲਾ ਕਿਉਂਕਿ ਹੁਣ ਰਕਸ਼ਾ ਘੱਟ ਲੋਕ ਵਰਤਦੇ ਆ ਮੋਟਰਸਾਈਕਲ ਆਪਣੇ ਸਾਧਨ ਲੈ ਲਏ ਉਹ ਬੰਦਾ ਦੱਸਦਾ ਉਹ ਕਹਿੰਦਾ ਮੈਂ ਰੋਜ਼ ਦਾ 60 ਕਿਲੋਮੀਟਰ ਮੈਂ ਰਕਸ਼ਾ ਚਲਾਉਂਦਾ 60-70 ਕਿਲੋਮੀਟਰ ਤੇ ਜੇ ਮੈਂ ਨਾ ਚਲਾਵਾਂ ਨਾ ਤੇ ਮੈਂ ਖਾਲੀ ਹੀ ਚਲਾ ਕੇ ਆਉਂਦਾ ਵੀ ਜੇ ਮੈਂ ਕਿਤੇ ਰਿਸ਼ਤੇਦਾਰੀ 'ਚ ਐਮਰਜੈਂਸੀ ਮੈਨੂੰ ਜਾਣਾ ਪੈ ਜੇ ਮੈਂ ਰਕਸ਼ਾ ਨਾ ਚਲਾਵਾਂ ਮੇਰਾ ਜ਼ੋਰ ਨਾ ਲੱਗੇ ਸਰੀਰ ਦਾ ਤੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਤੇ ਉਹ ਬੰਦਾ ਉਹਨੂੰ ਪੁੱਛਿਆ ਵੀ ਕਿਵੇਂ ਸਿਹਤ ਕਹਿੰਦਾ ਮੈਂ ਬਿਮਾਰ ਹੈ ਨਹੀਂ ਮੈਂ ਬਿਮਾਰ ਹੋ ਹੀ ਨਹੀਂ ਸਕਦਾ ਯਾਰ ਕਹਿੰਦਾ ਮੇਰੇ ਨੇੜੇ ਤੇੜੇ ਨਹੀਂ ਪਤਾ ਹੀ ਨਹੀਂ ਮੈਨੂੰ ਵੀ ਬਿਮਾਰੀ ਵੀ ਕੋਈ ਚੀਜ਼ ਹੁੰਦੀ ਹੈ ਇੰਨੀ ਐਕਸਰਸਾਈਜ਼ ਇੰਨਾ ਜ਼ੋਰ ਲਾਉਂਦੇ ਆ ਬੰਦੇ ਕਿਵੇਂ ਬਿਮਾਰੀ ਲੱਗ ਜੂਗਾ ਕਈ ਦਿਹਾੜੀਦਾਰ ਆਪਣੇ ਬੰਦੇ ਆ ਭਾਵੇਂ ਤੁਸੀਂ ਡੱਬਾ ਫੜਾ ਦਿਓ ਰਸਗੁੱਲਿਆਂ ਦਾ ਲੈ ਖਾ ਤੁਹਾਡੇ ਸਾਹਮਣੇ ਖਾ ਜੂ ਸਾਰੇ ਬਾਕੀ ਜਿਹੜੇ ਆਪਾਂ ਵਿਹਲੇ ਨਾ ਸਾਰੇ ਏਸੀ 'ਚ ਰਹਿਣ ਵਾਲੇ ਇੱਕ ਨਹੀਂ ਚੱਕ ਸਕਦੇ ਨਾ ਜਿਹਦਾ ਸ਼ੂਗਰ ਹੋ ਗਈ ਡਾਕਟਰ ਕਹਿੰਦਾ ਪਰਹੇਜ਼ ਹੀ ਰੱਖਿਆ ਕਰ ਸਾਨੂੰ ਕਿੰਨੀਆਂ ਬਿਮਾਰੀਆਂ ਸਾਨੂੰ ਕਿੰਨੇ ਰੋਗ ਹੈ ਤਾਂ ਕਰਕੇ ਵੀਰਾ ਜ਼ੋਰ ਲੱਗਣਾ ਚੰਗੀਆਂ ਗੱਲਾਂ ਨੂੰ ਕਮਾਉਣ ਲਈ ਗਿਆਨ ਹੈ ਚੰਗੀ ਗੱਲ ਹੈ ਜਿਹੜੀ ਚੰਗੀਆਂ ਗੱਲਾਂ ਸਮਾਜ ਵਿੱਚ ਆਲੇ ਦੁਆਲੇ ਜਿਹੜਾ ਚੰਗਾ ਹੈ ਉਹਨੂੰ ਕਮਾਉਣ ਲਈ ਜ਼ੋਰ ਲੱਗਣਾ ਤੇ ਅਸੀਂ ਲਾਣਾ ਹੈ ਅਸੀਂ ਕਰਕੇ ਵਿਖਾਉਣਾ ਹੈ ਔਖਾ ਕੰਮ ਹੈ ਕਰਨਾ ਹੈ ਤਾਂ ਹੀ ਸੂਰਮੇ ਹੈ ਨਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਪੜੋ
जाको हर रंग लागो इस जुग में सो कहियत है सूरा आत्म जिने सगल वस पाके जांका सतगुर पूरा
ना किसे तो जग जितया गया है ते ना जितया जाना है सारी दुनिया नू कोई खुश कर लवे कोई नहीं जम्मिया सारिया नू कोई जित लवे ते कोई नहीं जम्मिया पर बाणी कहिंदी है अपने आप नू जित लै जग ते जितया ही पिया है लड़ अपने आप नाल जदों तेरे आला अंदर आला कहिंदा वी ते ढिल जी करे उत्थे लड़िया कर दे नाल ऐ नहीं करना मैं नहीं पुठे पासे जाना मैं नहीं गलत पासे जाना उदों अपने आप ना लड़के वेख्या कर खिंथा काल पवारी काया जुगत डंडा प्रतीत आई पंथी सगल जमाती मन जीता
जग जीत
जग जीत आत्म जिणा सगल वस्तां कै जाका सतगुर
पूरा
अपने आप नूं जित तेरे पिंड च चंगा भी होना कोई माड़ा भी होना पर जी माड़े नाल गल्लां करके लगदा जिन्ना पुठियां गल्लां करे उहदे नाल स्वाद ज्यादा आउंदा बहण दा पर उत्थे अपना मन मार भी नहीं यार चंगा इहदे नाल बहणा इहदे कोल गल सुन औखे ते होना ही पैणा वीरा अपने आप नू जित तां सूरमा है
मन वैरी नू जिन्ना ने जिते ओना सारा जग जिते
ਗਿਆਨ ਦੀ ਨਹੀਂ ਹੈ ਜੀ, ਕਮੀ ਤੇ ਮੰਨਣ ਦੀ ਹੈ, ਕਮੀ ਗਿਆਨ ਦੀ ਥੋੜਾ, ਮੰਨਣ ਦੀ ਕਮੀ ਹੈ, ਸਾਡੇ ਕਮਾਉਣ ਦੀ ਕਮੀ ਹੈ, ਲਾਗੂ ਕਰਨ ਦੀ ਕਮੀ ਹੈ। ਗਿਆਨ ਤੇ ਬਥੇਰਾ ਹੈ, ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਹਰ ਕੋਈ ਚੰਗੀਆਂ ਚੰਗੀਆਂ ਗੱਲਾਂ ਆਉਂਦੀਆਂ ਹੀ ਹੈ, ਪਤਾ ਹੀ ਹੈ, ਪਰ ਜਦੋਂ ਉਹਨੂੰ ਲਾਗੂ ਕਰਨਾ ਪੈਂਦਾ, ਜ਼ੋਰ ਤੇ ਲਾਗੂ ਕਰਨ ਤੇ ਲੱਗਦਾ। ਤੇ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਲਾਗੂ ਕਰਾਂਗੇ, ਕਮਾਵਾਂਗੇ ਤੇ ਸੌਖੇ ਰਹਾਂਗੇ, ਨਹੀਂ ਲਾਗੂ ਕਰਾਂਗੇ ਤੇ ਫਿਰ ਤੇ ਔਖੇ ਹੋਣਾ ਹੀ ਹੋਣਾ। ਤਾਂ ਕਰਕੇ ਭਾਈ ਆਪਣੀ ਜ਼ਿੰਦਗੀ ਦੇ ਵਿੱਚ ਜੋ ਆਲੇ ਦੁਆਲੇ ਚੰਗਾ ਦਿਸ ਰਿਹਾ, ਚੰਗਾ ਸਮਝ ਆ ਰਹੀ ਹੈ, ਉਹ ਚੰਗਿਆਈ ਦੀ ਕਾਪੀ ਕਰੀ ਦੀ ਹੈ, ਉਹ ਚੰਗਿਆਂ ਵੱਲ ਵੇਖ ਕੇ ਫਿਰ ਰੀਸ ਕਰੀ ਦੀ ਹੈ, ਆਪਣੇ ਮਨ ਨੂੰ ਬਦਲਣਾ। ਤੇ ਜਦੋਂ ਸਾਰੇ ਚੱਲ ਪੈਂਦੇ ਆ ਫਿਰ ਬੰਦਾ ਵੇਖ ਵੇਖ ਕੇ, ਹੁਣ ਜੇ ਤੁਹਾਡਾ ਹਰੀਗੜ੍ਹ ਹੈ ਪਿੰਡ ਮੰਨ ਲਓ, ਹਰੀਗੜ੍ਹ ਦਾ ਸਾਰਾ ਹੀ ਪਿੰਡ ਸੈਰ ਕਰਨ ਤੁਰਿਆ ਹੋਵੇ ਸਵੇਰੇ, ਮੰਨ ਲਓ ਸਾਰਾ ਹੀ ਪਿੰਡ ਤੁਰਿਆ ਪਵੇ, ਵੀ ਸਾਰਾ ਹੀ ਪਿੰਡ ਦੇ ਬੰਦੇ ਵੀ ਭੱਜਣ ਜਾਂਦੇ ਆ, ਤੁਰਨ ਜਾਂਦੇ ਆ, ਉਹ ਕਿੱਥੇ ਤੱਕ ਤੁਰ ਕੇ ਆਉਂਦੇ ਆ, ਜਦੋਂ ਪਿੰਡ 'ਚ ਪਤਾ ਲੱਗੂ ਉਹਨੂੰ ਯਾਰ ਸਾਰੇ ਹੀ ਜਾਂਦੇ ਆ, ਜਿਹੜਾ ਨਹੀਂ ਜਾਂਦਾ ਉਹ ਬੇਇੱਜ਼ਤੀ ਕਰਨ ਲੱਗ ਪੈਂਦਾ। ਵੇਖ ਵੇਖ ਕੇ ਵੀ ਜੇ ਸਾਰੇ ਕਰਦੇ ਆ ਤੇ ਆਪਾਂ ਵੀ ਕਰੀਏ, ਜਿਵੇਂ ਕਈਆਂ ਦਾ ਮਾਵਾਂ ਦਾ ਕਿੱਥੇ ਬੱਚਿਆਂ ਬਿਨਾਂ ਸਰਦਾ ਹੈ ਵੀ ਮੇਰਾ ਪੁੱਤ ਮੇਰੇ ਤੋਂ ਦੂਰ ਜਾਵੇ, ਪਰ ਹੁਣ ਵੇਖਦੀਆਂ ਨੇ ਵੀ ਫਲਾਣੀ ਨੇ ਵੀ ਮਨ ਮਾਰਿਆ ਹੀ ਹੈ, ਪੁੱਤ ਭੇਜਿਆ ਹੀ ਹੈ, ਉਹ ਫਲਾਣੀ ਨੇ ਵੀ ਤੇ ਪੁੱਤ ਭੇਜਿਆ ਹੀ ਹੈ, ਸਾਡੇ ਪਿੰਡ ਦੇ 15 ਜਣੇ ਆ, 15 ਮਾਵਾਂ ਨੇ ਮਨ ਮਾਰ ਲਏ, ਬਾਕੀ ਫਿਰ ਆਪੇ ਤਿਆਰ ਹੋ ਜਾਂਦੇ ਵੀ ਚੱਲ ਸਾਡੇ ਵਾਲਾ ਵੀ ਜਾਵੇ। ਵੇਖ ਵੇਖ ਕੇ ਜਦੋਂ ਇੱਕ ਪਾਸ, ਜਦੋਂ 2, 4, 10 ਬਦਲ ਜਾਂਦੇ ਆ ਨਾ ਜੀ, ਫਿਰ ਬਾਕੀ ਦੇ ਪਿੰਡ ਨੂੰ ਬਦਲਦਿਆਂ ਟਾਈਮ ਨਹੀਂ ਲੱਗਦਾ। ਵੇਖ ਵੇਖ ਕੇ ਬੰਦਾ ਬਦਲਦਾ ਆਪਣੇ ਆਪ। ਤਾਂ ਕਰਕੇ ਇਸ ਕਰਕੇ ਕੋਸ਼ਿਸ਼ ਆਪਣੀ ਜ਼ਿੰਦਗੀ ਵਿੱਚ ਕਰੀਏ ਕਿ ਆਪਣੇ ਮਨ ਨੂੰ ਬਦਲੀਏ, ਆਪਣੇ ਆਪ ਨੂੰ ਬਦਲੀਏ, ਆਪਣੇ ਆਪ ਨੂੰ ਜਿੱਤ ਕੇ ਵਿਖਾਈਏ, ਆਪਣੇ ਆਪ ਨਾਲ ਲੜੀਏ। ਕਿਸੇ ਨੂੰ ਨਹੀਂ ਬਦਲਿਆ ਜਾ ਸਕਦਾ, ਆਪਣੇ ਆਪ ਨੂੰ ਬਦਲਣਾ ਪੈਣਾ, ਆਪਣੇ ਆਪ ਨਾਲ ਝਗੜਾ ਕਰਨਾ ਪੈਣਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦਾ ਵੀ ਬਚਨ ਹੈ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਕਹਿੰਦੇ ਲੋਕਾਂ ਨੂੰ ਸਮਝਾ ਨਹੀਂ ਸਕਦੇ, ਅਸੀਂ ਆਪ ਸਮਝ ਸਕਦੇ ਹਾਂ, ਆਪਣੇ ਆਪ ਨੂੰ ਬਦਲ ਸਕਦੇ ਹਾਂ, ਆਪਣੇ ਆਪ ਨੂੰ ਬਦਲਣਾ ਚਾਹੀਦਾ, ਆਪਣੇ ਆਪ ਨਾਲ ਝਗੜਾ ਕਰੋ, ਕਟਹਿਰੇ ਵਿੱਚ ਖਿਲਾਰਨਾ ਆਪਣੇ ਆਪ ਨੂੰ ਖਿਲਾਰੀਏ, ਆਪਣੇ ਆਪ ਨੂੰ ਚੇਂਜ ਕਰੀਏ। ਗੁਰੂ ਅਮਰਦਾਸ ਸਾਹਿਬ ਦਾ ਬਚਨ ਲਓ ਇੱਕ ਵਾਰ, ਇਹ ਵੀ ਸਾਰਾ ਸੁਣ ਲਓ।
ਮਨ ਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨ ਮੁਖ ਰਲਾਇਆ ਨਾਰ ਲੈ ਪਏ ਕਿਰਤ ਫਿਰਾਏ, ਲਿਬ ਭਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਮ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਹੀ ਮੰਝ ਸਮਾਏ, ਮਨ ਜੋ ਇੱਛੇ ਸੋ ਲਹੇ ਦੁਭਾਏ, ਅੰਮ੍ਰਿਤ ਨਾ ਸਦ ਪੁੰਜੀ ਗੁਰਮੁਖ ਕਾਰ ਕਮਾਏ, ਵਿਣ ਮਨੇ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ, ਮਨ ਮੁਖੀ ਮਨ ਹਠ ਹਾਰਿਆ ਕੂੜ ਕੁਸਤ ਕਮਾਏ, ਗੁਰ ਪ੍ਰਸਾਦੀ ਮਨ ਜਿਣੇ ਹਰ ਸੇਤੀ ਨੇ ਬਣਾਏ, ਨਾਨਕ ਗੁਰਮੁਖ ਸੱਚ ਗੁਮਾਵੇ ਮਨ ਮੁਖ ਆਵੇ ਜਾਏ।
ਕਹਿੰਦੇ ਮਨਮੁਖ ਆਉਣੀ ਜਾਣੀ ਵਿੱਚ ਹੀ ਭਟਕਦੇ ਰਹਿੰਦੇ ਐ, ਲੋਕਾਂ ਨਾਲ ਹੀ ਝਗੜਦੇ ਫਿਰਦੇ ਰਹਿੰਦੇ ਐ,
ਤੇ ਗਿਆਨ ਲੈ ਕੇ ਗੁਰਮੁਖ ਜਿਹੜੇ ਨੇ ਗਿਆਨ ਲੈ ਕੇ ਆਪਣੇ ਮਨ ਨਾਲ ਝਗੜਾ ਕਰਦੇ ਆ, ਆਪਣੇ ਆਪ ਨੂੰ ਸਮਝਾਉਂਦੇ ਆ, ਆਪਣੇ ਆਪ ਨੂੰ ਬਦਲਦੇ ਆ। ਤੇ ਜਿਹੜਾ ਬੰਦਾ ਆਪਣੇ ਮਨ ਨਾਲ ਝਗੜਾ ਨਹੀਂ ਕਰਦਾ, ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰਦਾ, ਕਹਿੰਦੇ ਟਾਈਮ ਖਰਾਬ ਕਰਦਾ, ਜ਼ਿੰਦਗੀ ਗਵਾ ਜਾਂਦਾ ਹੈ। ਬਿਨ ਮਨੈ ਜੇ ਹੋਰੀ ਨਾਲ ਲੁੱਝਣਾ, ਆਪਣੇ ਆਪ ਨਾਲ ਝਗੜਾ ਕਰਨ ਤੋਂ ਬਗੈਰ, ਆਪਣੇ ਆਪ ਨੂੰ ਸਮਝਾਉਣ ਤੋਂ ਬਗੈਰ ਜੇ ਹੋਰਾਂ ਨਾਲ ਝਗੜਦਾ ਰਹਿੰਦਾ ਹੈ, ਜਾਸੀ ਜਨਮ ਗਵਾਏ, ਆਪਣਾ ਜਨਮ ਹੀ ਗਵਾ ਕੇ ਚਲਿਆ ਜਾਂਦਾ। ਤਾਂ ਕਰਕੇ ਆਪਣੇ ਆਪ ਨੂੰ ਬਦਲ ਕੇ ਰੱਖਿਓ, ਆਪਣੇ ਆਪ ਨੂੰ ਚੇਂਜ ਕਰਿਓ, ਸਟੈਂਡ ਤੇ ਰਹਿਓ ਵੀ ਆਹ ਗੱਲ ਮੇਰੀ ਜ਼ਿੰਦਗੀ ਦੇ ਵਿੱਚ ਸਮਝ ਆ ਗਈ, ਮੈਂ ਲਾਗੂ ਕਰਨੀ ਹੈ। ਆਪਣੀ ਜ਼ਿੰਦਗੀ 'ਚ ਲਾਗੂ ਕਰੋ, ਵੇਖਣ ਵਾਲਾ ਜਿਹੜਾ ਤੇਰੇ ਵਰਗਾ ਪਿੰਡ 'ਚ ਹੋਰ ਹੋਇਆ ਉਹ ਤੇਰੇ ਮਗਰ ਆਪੇ ਤੁਰ ਪਏ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼, ਆਪਣਾ ਸਟੈਂਡ ਰੱਖੀਏ। ਬੰਦਾ ਪੱਕਾ ਆਪਣੇ ਸਟੈਂਡ ਦਾ, ਇਹ ਬੰਦੇ ਨੇ ਆਪਣੀ ਰੁਟੀਨ ਨਹੀਂ ਤੋੜੀ, ਆਪਣੀ ਜ਼ਿੰਦਗੀ ਨੂੰ ਚੇਂਜ ਨਹੀਂ ਕੀਤਾ। ਕਹਿੰਦੇ ਭਾਈ ਤਿਲਕੂ ਸੀ ਜਿਹੜਾ ਗੁਰੂ ਸਾਹਿਬ ਦਾ ਬੜਾ ਪਿਆਰਾ ਸੀ, ਅਕਲ ਲੈ ਲਈ, ਸਮਝ ਲੈ ਲਈ, ਜ਼ਿੰਦਗੀ ਬਦਲ ਗਈ। ਜ਼ਿੰਦਗੀ ਜਿਉਣ ਦਾ ਸਵਾਦ ਹੀ ਬੜਾ ਆਉਂਦਾ ਹੈ, ਆਪਣੇ ਘਰ ਦਾ ਕੰਮ ਕਾਰ ਕਰਦਾ ਹੈ, ਜ਼ਿੰਮੇਵਾਰੀਆਂ ਫਰਜ਼ ਨਿਭਾਉਂਦਾ ਹੈ ਆਪਣੇ। ਜਿੰਨਾ ਬੰਦਾ ਜ਼ਿੰਮੇਵਾਰ ਹੁੰਦਾ ਹੈ, ਆਪਣੇ ਫਰਜ਼ ਵਧੀਆ ਨਿਭਾਉਂਦਾ ਹੈ, ਓਨਾ ਉਹ ਸੌਖਾ ਰਹਿੰਦਾ ਹੈ, ਉਹਦੀ ਜ਼ਿੰਦਗੀ ਸੌਖੀ ਲੰਘਦੀ ਹੈ। ਜ਼ਿੰਮੇਵਾਰੀਆਂ ਤੋਂ ਭਗੌੜੇ ਬੰਦਿਆਂ ਨੂੰ ਕੋਈ ਬਾਣੀ ਸ਼ਾਂਤ ਨਹੀਂ ਕਰ ਸਕਦੀ, ਕੋਈ ਪਾਠ ਸ਼ਾਂਤ ਨਹੀਂ ਕਰ ਸਕਦਾ, ਕੋਈ ਸਿਮਰਨ ਸ਼ਾਂਤ ਨਹੀਂ ਕਰ ਸਕਦਾ। ਜ਼ਿੰਮੇਵਾਰੀਆਂ ਤੋਂ ਭਗੌੜੇ ਬੰਦਿਆਂ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਹੁੰਦਾ। ਤੇ ਜਿਵੇਂ ਜਿਵੇਂ ਬੰਦਾ ਆਪਣੇ ਫਰਜ਼ ਨਿਭਾਉਂਦਾ ਹੈ, ਆਪਣੀਆਂ ਜ਼ਿੰਮੇਵਾਰੀਆਂ ਪਛਾਣਦਾ ਹੈ, ਓਨੀ ਜਾਨ ਸੌਖੀ ਹੁੰਦੀ ਹੈ। ਕਹਿੰਦੇ ਜ਼ਿੰਮੇਵਾਰੀਆਂ ਪਛਾਣਦਾ ਹੈ, ਅਕਲ ਆ ਗਈ ਜ਼ਿੰਦਗੀ ਦੇ ਵਿੱਚ, ਸਮਝ ਆਉਣ ਕਰਕੇ ਜ਼ਿੰਦਗੀ ਬੜੀ ਸੋਹਣੀ ਹੋ ਗਈ, ਜ਼ਿੰਦਗੀ ਜਿਉਣ ਦਾ ਸਵਾਦ ਬਹੁਤ ਆਉਂਦਾ ਹੈ। ਕਦੇ ਕਰਕੇ ਵੇਖੋ ਵੀਰੋ, ਆਪਣੇ ਜਿੰਨੇ ਕੰਮ ਨੇ, ਆਪਣੇ ਜਿੰਨੇ ਫਰਜ਼ ਨੇ, ਉਹ ਜ਼ਿੰਮੇਵਾਰੀਆਂ ਨੇ ਜਿਹੜੀਆਂ, ਆਪਣੀਆਂ ਪ੍ਰੋਪਰ ਨਿਭਾਉਣੀਆਂ ਸ਼ੁਰੂ ਕਰ ਦਿਓ। ਬੱਚਿਆਂ ਪ੍ਰਤੀ ਮੇਰਾ ਫਰਜ਼ ਹੈ, ਇੰਨਾ ਟਾਈਮ ਮੈਂ ਬੱਚਿਆਂ ਨੂੰ ਦੇਣਾ, ਘਰ ਵਾਲੀ ਪ੍ਰਤੀ ਮੇਰਾ ਫਰਜ਼ ਹੈ, ਇੰਨਾ ਸਮਾਂ ਮੈਂ ਘਰ ਵਾਲੀ ਨੂੰ ਟਾਈਮ ਦੇਣਾ ਹੈ, ਆਹ ਮੈਂ ਮਾਂ ਨਾਲ ਗੱਲ ਕਰਨੀ, ਮਾਂ ਨੂੰ ਟਾਈਮ ਦੇਣਾ ਹੈ, ਘਰ ਦਾ ਮੇਰਾ ਆਹ ਕੰਮ ਕਰਨ ਵਾਲਾ, ਏਦਾਂ ਪਲੈਨਿੰਗ ਕਰਕੇ ਵੇਖੋ ਜ਼ਿੰਦਗੀ 'ਚ। ਕੱਲੀ ਕੱਲੀ ਚੀਜ਼ ਦੀ ਟਾਈਮਿੰਗ ਬਣਾ ਕੇ ਵੇਖੋ, ਸਵੇਰ ਤੋਂ ਸ਼ਾਮ ਦਾ ਟਾਈਮ ਬਣਾਓ ਪੂਰਾ, ਐ ਲੱਗੂ ਜਿਵੇਂ ਸਮਾਂ ਹੱਥ 'ਚ ਆ ਗਿਆ ਹੁੰਦਾ, ਮੁੱਠੀ 'ਚ ਆ ਗਈ ਜ਼ਿੰਦਗੀ। ਇੱਕ ਦਿਨ ਦੀ ਪਲੈਨਿੰਗ ਕਰੋ, ਫਿਰ ਇੱਕ ਹਫ਼ਤੇ ਦੀ ਪਲੈਨਿੰਗ ਕਰੋ, ਇੱਕ ਸਾਲ ਦੀ ਪਲੈਨਿੰਗ ਕਰਕੇ ਵੇਖੋ। ਐ ਲੱਗੂ ਜਿਵੇਂ ਜਿਵੇਂ ਵਿਆਹ ਰੱਖਿਆ ਹੋਇਆ, ਡੇਟ ਨਹੀਂ ਰੱਖ ਲੈਂਦੇ ਵੀ ਆ, ਉਹ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਂਦਾ ਸਮਾਂ, ਕਿੰਨੀ ਛੇਤੀ ਲੰਘਦਾ। ਇੱਕ ਵਿਆਹ ਦੀ ਡੇਟ ਰੱਖੀ ਹੈ, ਤੂੰ ਸਵੇਰ ਤੋਂ ਤਾਂ ਸ਼ਾਮ ਤੱਕ ਕੀ ਕਰਨਾ, ਕਿੰਨੇ ਵਜੇ ਕਰਨਾ, ਬਣਾ ਕੇ ਵੇਖੋ ਵੀ ਸਵੇਰ ਦਾ ਜਿਹੜਾ ਇੰਨੇ ਵਜੇ ਮੈਂ ਚਾਹ ਪੀਣਾ, ਇੰਨੇ ਤੋਂ ਇੰਨੇ ਮੈਂ ਆਹ ਕਰਨਾ, ਇੰਨੇ ਤੋਂ ਇੰਨੇ ਆਹ ਕਰਨਾ, ਇੰਨੇ ਤੋਂ ਇੰਨੇ ਆਹ ਕਰਨਾ, ਆਹ ਘੰਟਾ ਮੈਂ ਆਹ ਕੰਮ ਕਰਾਂਗਾ, 11 ਤੋਂ 12 ਮੈਂ ਆਹ ਕਰਨਾ, 12 ਤੋਂ 3 ਮੈਂ ਆਹ ਕੰਮ ਕਰਨਾ, 3 ਸ਼ਾਮ ਤੱਕ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਨੂੰ ਦੁੱਧ ਪੀਣ ਤੱਕ ਟਾਈਮ ਬਣਾ ਪ੍ਰੋਪਰ, ਇੱਕ ਸੈਕਿੰਡ ਇੱਧਰ ਉੱਧਰ ਨਾ ਜਾਣ ਦੇ, ਇੱਕ ਮਿੰਟ ਵੀ ਇੱਧਰ ਉੱਧਰ ਨਾ ਜਾਣ ਦੇ, ਤੁਸੀਂ ਵੇਖਿਓ ਜ਼ਿੰਦਗੀ ਜਿਉਂਗੇ, ਪਰਫੈਕਟ ਹੋਵੇ। ਪਰ ਹੁਣ ਸਾਡੇ ਬੰਦੇ ਪਲੈਨਿੰਗ ਕੀ ਕਰਨਗੇ ਵੀ 9 ਵਜੇ ਤਾਸ਼ ਖੇਡਦੇ, 12 ਵਜੇ ਕਹਿੰਦੇ ਫੇਰ ਤਾਸ਼ ਖੇਡਦੇ ਆ, 4 ਵਜੇ ਕਹਿੰਦੇ ਫੇਰ ਤਾਸ਼ ਖੇਡਦੇ ਆ, ਤੇ ਹੁਣ ਵੱਜੇ 6 ਕਹਿੰਦੇ ਹੁਣ ਕਹਿੰਦੇ ਬਸ ਇਹੀ ਪਲੈਨਿੰਗ ਰਹਿ ਗਈ ਸਾਡੀ। ਜਦੋਂ ਮਰਜ਼ੀ ਗੱਲ ਕਰਕੇ ਵੇਖ ਲਓ ਆਹੀ ਹਾਲ ਹੈ, 9 ਵਜੇ ਚਾਹ ਪੀਂਦੇ ਆ ਜੀ, 12 ਵਾਲੀ ਪੀਂਦੇ ਆ ਜੀ, ਹੁਣ 3 ਵਾਲੀ ਚਾਹ ਪੀਂਦੇ ਆ, ਆ ਹੁਣ ਇੱਕ 4-5 ਵਜੇ ਪੀ ਰਹੇ ਆ, ਸਾਡਾ ਤੇ ਕੰਮ ਹੀ ਇਦਾਂ ਦਾ ਬਣਿਆ ਪਿਆ। ਪਰ ਤੁਸੀਂ ਜੇ ਖੇਡਣਾ ਖੇਡ ਲਓ ਵੀਰੋ, ਪਰ ਉਹਦੀ ਵੀ ਪਲੈਨਿੰਗ, ਸਵੇਰ ਤੋਂ ਸ਼ਾਮ ਤੱਕ ਆਪਣਾ ਇੱਕ ਰੁਟੀਨ ਬਣਾ ਕੇ ਵੇਖੋ, ਇੱਕ ਸਿਸਟਮ ਬਣਾ ਕੇ ਵੇਖੋ, ਜਿੰਨੇ ਜਿੰਨੇ ਕੰਮ ਕਰਨ ਵਾਲੇ ਹੈ ਕਰਕੇ ਵੇਖੋ, ਇੱਕ 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 ਮਿੰਟ ਦਾ ਸਿਸਟਮ ਬਣਾ ਕੇ ਵੇਖੋ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਂਦਾ। ਕਰਕੇ ਤੇ ਵੇਖੋ ਕਦੇ ਤਜਰਬਾ, ਬਾਹਰਲਿਆਂ ਦੇਸ਼ਾਂ ਵਿੱਚ ਕਦੋਂ ਹਫ਼ਤਾ ਲੰਘਦਾ ਲੋਕ ਲੱਗਦਾ, ਮਹੀਨਾ ਕਦੋਂ ਲੰਘ ਗਿਆ ਪਤਾ ਹੀ ਨਹੀਂ ਲੱਗਦਾ, ਕਿਉਂਕਿ ਰੁਟੀਨ ਹੈ। ਮੈਂ 6 ਵਜੇ ਉੱਠਣਾ ਹੈ, ਮੈਂ 6:15 ਵਜੇ ਤੱਕ ਨਹਾ ਲੈਣਾ, ਮੈਂ 6:30 ਚਾਹ ਪੀ ਲੈਣੀ ਹੈ, ਮੈਂ 6:45 ਗੱਡੀ ਚੱਕ ਲੈਣੀ ਹੈ, ਮੈਂ 7:30 ਵਜੇ ਕੰਮ ਤੇ ਲੱਗ ਜਾਣਾ ਹੈ, 1 ਵਜੇ ਮੈਂ ਦੁਪਹਿਰ ਦਾ ਲੰਚ ਕਰਨਾ ਹੈ, 2 ਵਜੇ ਮੈਂ ਫਿਰ ਕੰਮ ਤੇ ਲੱਗਣਾ, 5 ਵਜੇ ਮੈਂ ਕੰਮ ਛੱਡਣਾ, 5 ਵਜੇ ਮੈਂ ਗੱਡੀ ਚੱਕਣੀ ਹੈ, 6 ਵਜੇ ਮੈਂ ਘਰੇ ਆ ਜਾਣਾ, ਘਰੇ ਆ ਕੇ 2 ਘੰਟੇ ਮੈਂ ਪੜ੍ਹਨਾ ਹੈ, 8 ਵਜੇ ਮੈਂ ਡਿਨਰ ਕਰਨਾ ਹੈ, 8:30 ਵਜੇ ਮੈਂ ਬੈੱਡ ਤੇ, ਇੰਨਾ ਟਾਈਮਿੰਗ ਹੁੰਦੀ ਹੈ ਉਹਨਾਂ ਦੀ ਇੱਕ ਇੱਕ ਚੀਜ਼ ਦੀ, ਪੱਕੇ ਨੇ। ਬਣਾ ਕੇ ਵੇਖੋ, ਕਰਕੇ ਵੇਖੋ, ਹਰ ਚੀਜ਼ ਦੀ ਸੈਟਿੰਗ ਕਰਕੇ ਵੇਖੋ। ਹੁਣ ਅਗਲਾ ਕਹਿੰਦਾ ਹੁਣ ਮੈਂ ਕਿੱਥੇ ਜਾਣਾ ਕੰਮ ਤੇ, ਮੇਰਾ ਤਾਂ ਕੰਮ ਹੀ ਕੋਈ ਨਹੀਂ। ਮਤਲਬ ਪੜ੍ਹਨ ਦੀ ਬਣਾ ਸਕਦਾ ਹੈ ਕੋਈ, ਜਿਹੜੇ ਬੰਦੇ ਕੋਈ ਪੜ੍ਹ ਲਿਖ ਰਹੇ ਹੈ ਉਹ ਬਣਾ ਸਕਦੇ ਹੈ, ਜਾਂ ਕੋਈ ਨੌਕਰੀ ਕਰਦੇ ਆ ਉਹ ਕਰ ਲਓ, ਖੇਤ ਜਾਣਾ ਉਹਦਾ ਟਾਈਮ ਬਣਾ ਲਓ ਵੀ ਮੈਂ 9 ਵਜੇ ਜਾਣਾ ਭਾਈ, 12-1 ਵਜਦੇ ਨੂੰ ਮੈਂ 1 ਵਜੇ ਮੁੜ ਕੇ ਆਊਂ, ਇੰਨੇ ਵਜੇ ਮੈਂ ਆਹ ਘੰਟਾ ਬਹਿ ਕੇ ਮੈਂ ਆਹ ਪੜ੍ਹਨਾ ਹੈ ਜਾਂ ਕੁਝ ਸੁਣਨਾ ਹੈ, ਇੰਨੇ ਤੋਂ ਇੰਨੇ ਮੈਂ ਆਹ ਕੰਮ ਕਰਨਾ ਹੈ, ਇੰਨੇ ਤੋਂ ਇੰਨੇ, ਇੱਦਾਂ ਪਲੈਨਿੰਗ ਕਰਕੇ ਵੇਖੋ। ਜਿਹੜੇ ਜਿਹੜੇ ਕੰਮ ਕਰਨ ਵਾਲੇ ਨੇ ਕੱਲ ਕਰਨ ਵਾਲੇ ਨੇ ਅੱਜ ਕਰੋ, ਅੱਜ ਕਰਨ ਵਾਲੇ ਨੇ ਹੁਣੇ ਕਰੋ, ਜਿਹੜੇ ਜਿਹੜੇ ਨਿਬੇੜਨ ਵਾਲੇ ਕੰਮ ਨੇ ਨਿਬੇੜੋ, ਫਿਰ ਪੰਥ ਦਾ ਫਿਕਰ ਕਰਿਓ। ਇੱਥੇ ਬੰਦੇ ਪੰਥ ਦਾ ਫਿਕਰ, ਪੰਥ ਦਾ ਕੀ ਬਣੂ, ਪੰਥ ਦਾ ਕੀ ਬਣੂ। ਮੈਨੂੰ ਇੱਕ ਪਿਛਲੇ ਸਾਲ ਵੀ ਮਿਲਿਆ, ਮੈਂ ਇਸ ਸਾਲ ਫਿਰ ਮਿਲਿਆ। ਪਿਛਲੇ ਸਾਲ ਮੈਂ ਗਿਆ ਉਹਨਾਂ ਦੇ ਘਰੇ, ਮੈਂ ਨਾ ਮੈਂ ਕਿਹਾ ਮੈਂ ਵਾਸ਼ਰੂਮ ਜਾਣਾ, ਕਹਿੰਦੇ ਜਾਓ। ਮੈਂ ਗਿਆ, ਮੈਂ ਬਾਹਰ ਆਇਆ ਤੇ ਵਾਸ਼ ਬੇਸ਼ਨ ਦੇ ਉੱਤੇ ਲੱਗੀ ਹੋਈ ਨਾ ਟੂਟੀ, ਜਦੋਂ ਮੈਂ ਖੋਲੀ ਉਹ ਨਾਲ ਹੀ ਘੁੰਮ ਗਈ, ਉਹਦਾ ਨੱਟ ਕਸਣ ਵਾਲਾ ਸੀ, ਤੇ ਮੇਰੇ ਨਾਲ ਅੰਦਰ ਬਹਿ ਕੇ ਕਹਿੰਦਾ ਪੰਥ ਦਾ ਬੁਰਾ ਹਾਲ ਹੈ, ਕਿਵੇਂ ਬਣੂ। ਮੈਂ ਕਿਹਾ ਹਾਂ, ਇਸ ਵਾਰ ਮੈਂ ਫਿਰ ਗਿਆ, ਮੈਂ ਜਦੋਂ ਹੱਥ ਧੋਣ ਲੱਗਿਆ ਉਹ ਟੂਟੀ ਫਿਰ ਘੁੰਮ ਗਈ। ਨਾ ਚੰਦਰ ਬਹਿ ਕੇ ਮੈਨੂੰ ਕਹਿੰਦਾ ਪੰਥ ਦਾ ਕੀ ਬਣੂ। ਮੈਂ ਕਿਹਾ ਇੱਕ ਨੱਟ ਤੇ ਤੋਂ ਕਸਿਆ ਨਹੀਂ ਜਾਂਦਾ, ਮਾਰਦਾ ਗੱਲਾਂ, ਪੰਥ ਕੀ, ਪੰਥ ਦਾ ਕੀ ਬਣੂ। ਅਗਲਾ ਕਹਿੰਦਾ ਯਾਰ ਪਲੈਨਿੰਗ ਤੇ ਤੇਰੀ ਇੰਨੀ ਨਹੀਂ ਤੈਨੂੰ ਦਿਸਦਾ, ਤੂੰ ਕੀ ਵੇਖ ਲਏਗਾ। ਨਿੱਕੀ ਜੀ ਗੱਲ ਦਾ ਤੇ ਸਾਨੂੰ ਸਮਝ ਨਹੀਂ ਆਉਂਦੀ, ਸਾਡੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਸਾਨੂੰ ਪਿੱਟਦੇ ਰਹਿੰਦੇ ਆ ਜੀ ਪਰਿਵਾਰ ਵਾਲੇ, ਆਟਾ ਪਿਆ ਲਿਆ, ਆਟਾ ਪਿਆ ਲਿਆ, ਜਦੋਂ ਜਮਾਂ ਹੀ ਮੁੱਕ ਜਾਂਦਾ ਫੇਰ ਜਾਂਦਾ ਵੀ ਨਹੀਂ ਹੁਣ ਤੇ ਫਿਰ ਉੱਤੋਂ ਹੀ ਲੰਘ ਗਈ ਨਾ ਗੱਲ, ਫੇਰ ਬੰਦਾ ਚੱਕ ਸਾਈਕਲ ਹੁਣ ਤੁਰਦਾ। ਪਰ ਜੇ ਬੰਦਾ ਐ ਰੱਖੇ ਵੀ 5 ਦਿਨ ਪਹਿਲਾਂ ਮੈਂ ਆਹ ਕੰਮ ਕਰਕੇ ਹਟਣਾ, ਮੈਂ ਅੱਜ ਸ਼ਹਿਰ ਜਾਣਾ, ਆਹ ਮੇਰੇ ਕੰਮ ਕਰਨ ਵਾਲੇ ਆ, ਤੁਸੀਂ ਕੰਮਾਂ ਨੂੰ ਕਰਕੇ ਵੇਖੋ ਪ੍ਰੋਪਰ ਆਪਣੀ ਜ਼ਿੰਦਗੀ ਵਿੱਚ, ਇੱਕ ਇੱਕ ਚੀਜ਼ ਦੀ ਟਾਈਮਿੰਗ ਪਲੈਨਿੰਗ ਬਣਾ ਕੇ ਵੇਖੋ, ਜਿਹੜੇ ਜਿਹੜੇ ਕੰਮ ਜ਼ਰੂਰੀ ਨੇ ਉਹ ਕਰਕੇ ਵੇਖੋ ਪ੍ਰੋਪਰ, ਜ਼ਿੰਦਗੀ ਕਿੰਨੀ ਸੌਖੀ ਬਣੇਗੀ ਫਿਰ ਵੇਖਿਓ। ਹੌਲੀ ਹੋਜੂ ਜ਼ਿੰਦਗੀ, ਆਨੰਦ ਆਊ ਜ਼ਿੰਦਗੀ ਜਿਉਣ ਦਾ। ਬੰਦਾ ਕੰਮ ਨਿਬੇੜ ਕੇ ਬਹਿੰਦਾ ਉਦੋਂ ਬੈਠੇ ਨੂੰ ਵੇਖਿਓ, ਜਦੋਂ ਕੰਮ ਸਾਰੇ ਸਿਰ ਤੇ ਹੋਣ ਉਦੋਂ ਵੇਖਿਓ, ਜਦੋਂ ਫਰਜ਼ ਨਿਭਾਏ ਨਿਭਾਵਾਂਗੇ, ਜ਼ਿੰਮੇਵਾਰੀਆਂ ਨਿਭਾਓਗੇ, ਸ਼ਾਂਤੀ ਹੋਣੀ ਹੀ ਹੋਣੀ ਹੈ। ਨਿਆਣੇ ਵਿਆਹੁਣ ਵਾਲੇ ਆ, ਬੱਚੇ ਵਿਆਹੁਣ ਵਾਲੇ ਆ, ਐ ਜਵਾਨ ਬੱਚੇ ਸਿਰ ਤੇ, ਉਦੋਂ ਸਟ੍ਰੈਸ ਵੇਖੋ, ਤੇ ਜਿੱਦੇ ਸਾਰੇ ਵਿਆਹ ਵਰਗੇ ਆਪੋ ਆਪਣੀ ਜਗ੍ਹਾ ਠੀਕ ਸੈੱਟ ਹੋ ਜਾਣ ਉਦੋਂ ਵੇਖਿਓ, ਸ਼ਾਂਤੀ ਮਿਲਦੀ ਕਿ ਨਹੀਂ ਮਿਲਦੀ। ਏਦਾਂ ਹੀ ਨਿੱਕੇ ਨਿੱਕੇ ਘਰ ਦੇ ਕੰਮ ਨੇ ਨਿਬੇੜੋ, ਨਿੱਕੀਆਂ ਨਿੱਕੀਆਂ ਚੀਜ਼ਾਂ ਨੇ ਧਿਆਨ ਰੱਖੋ, ਜ਼ਿੰਦਗੀ ਬਾਦ ਆ ਜੂ, ਜ਼ਿੰਦਗੀ ਬਦਲ ਗਈ, ਚੱਜ ਆ ਗਿਆ, ਅਕਲ ਆ ਗਈ। ਅਸੀਂ ਗੁਰੂ ਦੇ ਲੜ ਲੱਗੇ ਹਾਂ, ਸਾਡਾ ਸਾਡਾ ਤੇ ਜਿਉਣ ਦਾ ਤਰੀਕਾ ਹੀ ਬਦਲ ਗਿਆ, ਏਦਾਂ ਕਹਿਣਾ ਹੈ। ਤੇ ਜੇ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਅਖੇ ਬਾਣੀ ਬਹੁਤ ਪੜ੍ਹਦਾ ਹੈ, ਖੰਡ ਪਾਠ ਹਰੇਕ ਸਾਲ ਕਰਾਉਂਦਾ ਹੈ, ਹਰੇਕ ਸਾਲ ਗੁਰੂ ਸਾਹਿਬ ਦੇ ਘਰੇ ਚਰਨ ਪਾਉਂਦੇ ਆ, ਸਹਿਜ ਪਾਠ ਰੱਖੀ ਰੱਖਦਾ ਹੈ, ਪਰ ਫਾਇਦਾ ਕੀ। ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਹੋ ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜੱਜ ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜ਼ਿੰਦਗੀ ਜਿਉਣ ਦਾ ਨਾ ਆਇਆ, ਬਾਣੀ ਤੋਂ ਦੱਸੋ ਕੀ ਸਿੱਖਿਆ। ਜ਼ਿੰਦਗੀ ਜਿਉਣ
ਪੜੋ ਪੜੋ ਜ਼ਿੰਦਗੀ ਜਿਉਣ ਦਾ ਚੱਜ ਆ ਜਾਏ, ਹਰ ਚੀਜ਼ ਪਲੈਨਿੰਗ ਵਿੱਚ ਹੋਵੇ, ਪਰਫੈਕਟ ਹੋਵੇ। ਅਗਲਾ ਕਵੇ ਇਹ ਗਿਆਨਵਾਨ ਹੈ, ਇਹ ਅਕਲ ਵਾਲਾ, ਉਹ ਪਾਣੀ ਪੜਦਾ, ਇਹ ਸਮਝ ਵਾਲਾ ਹੈ, ਇਹਨੂੰ ਪਤਾ ਸਰੀਰ ਠੀਕ ਕਿਵੇਂ ਰੱਖਣਾ, ਇਹਨੂੰ ਪਤਾ ਘਰ ਘਰ ਦਾ ਧਿਆਨ ਕਿਵੇਂ ਰੱਖਣਾ, ਇਹ ਜ਼ਿੰਮੇਵਾਰੀਆਂ ਨਿਭਾਉਣ ਵਾਲਾ, ਫਰਜ਼ ਨਿਭਾਉਣ ਵਾਲਾ, ਹਰ ਚੀਜ਼ ਇਹਦੀ ਪਰਫੈਕਟ ਹੋਏਗੀ। ਇਹ ਗਿਆਨ ਵਾਲਾ, ਇਹ ਅਕਲ ਵਾਲਾ। ਤੇ ਜਦੋਂ ਬੰਦਾ ਜ਼ਿੰਮੇਵਾਰ ਬਣ ਜਾਂਦਾ ਹੈ, ਆਪਣੇ ਆਪ ਹੀ ਉਹਦੀ ਜ਼ਿੰਦਗੀ 'ਚ ਸ਼ਾਂਤੀ ਆ ਜਾਂਦੀ ਹੈ, ਟਕਾ ਜਾਂਦਾ ਹੈ। ਜਿਹੜੇ ਜਿਹੜੇ ਕੰਮ ਨੇ ਤੁਸੀਂ ਸਹੀ ਕਰੋਗੇ, ਸ਼ਾਂਤ ਹੋ ਜਾਓਗੇ ਆਪਣੇ ਆਪ। ਤੁਹਾਡਾ ਕਰਮ ਤੁਹਾਡਾ ਧਰਮ ਹੈ, ਧਰਮ ਕੋਈ ਵੱਖਰਾ ਨਹੀਂ। ਬੜਾ ਲੰਮਾ ਵਿਸ਼ਾ, ਇਸ ਵਿਸ਼ੇ 'ਤੇ ਗੱਲ ਜੇ ਕਰੀਏ ਵੀ ਗੁਰੂ ਸਾਹਿਬ ਨੇ ਧਰਮ ਬਣਾਇਆ, ਬਿਲਕੁਲ ਨਹੀਂ ਬਣਾਇਆ, ਕੋਈ ਧਰਮ ਨਹੀਂ ਬਣਾਇਆ ਗੁਰੂ ਸਾਹਿਬ ਨੇ, ਬਿਲਕੁਲ ਨਹੀਂ। ਕਿ ਗੁਰੂ ਸਾਹਿਬ ਧਰਮ ਬਣਾਉਣ ਆਏ ਸੀ, ਧਰਮ ਤੇ ਪਹਿਲਾਂ ਹੀ ਬਥੇਰੇ ਆ। ਫਿਰ ਗੁਰੂ ਸਾਹਿਬ ਨੇ ਕੀ ਬਣਾਇਆ? ਗੁਰੂ ਸਾਹਿਬ ਨੇ ਧਰਮ ਨਹੀਂ ਬਣਾਇਆ, ਮਹਾਰਾਜ ਨੇ ਕਿਹਾ ਆਲਰੇਡੀ ਕੁਦਰਤ ਦਾ ਬਣਾਇਆ ਧਰਮ ਹੈ, ਧਰਮੀ ਬਣਿਆ ਜਾ ਸਕਦਾ, ਧਰਮ ਨਹੀਂ ਬਣਾਇਆ ਜਾ ਸਕਦਾ। ਗੁਰੂ ਸਾਹਿਬ ਖੁਦ ਧਰਮੀ ਬਣੇ ਤੇ ਲੋਕਾਂ ਨੂੰ ਕਿਹਾ ਧਰਮੀ ਬਣੋ। ਲਾਅ ਆਫ ਨੇਚਰ, ਕੁਦਰਤ ਦਾ ਜਿਹੜਾ ਕਾਨੂੰਨ ਹੈ, ਇਹਨੂੰ ਫੋਲੋ ਕਰੋਗੇ, ਜਿਹੜਾ ਫੋਲੋ ਕਰੇਗਾ ਧਰਮੀ ਬਣ ਜਾਏਗਾ, ਧਰਮ ਨਹੀਂ ਬਣਾਇਆ ਜਾ ਸਕਦਾ। ਜਿਹੜਾ ਕੁਦਰਤ ਦਾ ਪ੍ਰੋਟੋਕੋਲ ਜਿਹੜੇ ਬਣੇ ਹੋਏ ਹੈ, ਜਿਹੜਾ ਨੈਚੁਰਲ ਐਕਟ ਬਣਿਆ ਹੋਇਆ, ਨੈਚੁਰਲ ਐਕਟ ਜਿਹੜਾ ਬਣਿਆ ਹੋਇਆ, ਕੁਦਰਤ ਦਾ ਕਾਨੂੰਨ ਜਿਹੜਾ ਬਣਿਆ ਹੋਇਆ, ਜਿਹੜਾ ਇਹਨੂੰ ਫੋਲੋ ਕਰਦਾ ਹੈ ਉਹ ਧਰਮੀ ਹੈ। ਇੱਕ ਧਰਮ ਜਿਹੜਾ ਆਪਣੇ ਆਪ ਬਣਿਆ ਹੋਇਆ ਉਹਨੂੰ ਮੰਨੇ ਧਰਮੀ ਹੈ, ਧਰਮੀ ਬਣਿਆ ਜਾ ਸਕਦਾ ਹੈ, ਧਰਮ ਨਹੀਂ ਬਣਾਇਆ ਜਾ ਸਕਦਾ। ਧਰਮ ਬਣਿਆ ਹੀ ਹੋਇਆ, ਕੁਦਰਤ ਦਾ ਇੱਕੋ ਹੀ ਧਰਮ ਹੈ। ਧਰਮ ਦੋ ਚਾਰ ਦਸ ਨਹੀਂ ਹੋ ਸਕਦੇ। ਕੁਦਰਤ ਦੇ ਨਿਯਮ, ਕੁਦਰਤ ਦਾ ਬਣਾਇਆ ਹੋਇਆ ਕਾਨੂੰਨ, ਕੁਦਰਤ ਦਾ ਢਾਂਚਾ, ਇਹੋ ਹੀ ਇਹਨੂੰ ਮੰਨ ਤੂੰ ਧਰਮੀ ਬਣ ਗਿਆ। ਤਾਂ ਕਰਕੇ ਧਰਮ ਨਹੀਂ ਬਣਾਇਆ ਜਾ ਸਕਦਾ, ਧਰਮੀ ਬਣਿਆ ਜਾ ਸਕਦਾ। ਤੇ ਆਪਣੇ ਫਰਜ਼ ਨਿਭਾਉਣੇ, ਜ਼ਿੰਮੇਵਾਰੀ ਨਿਭਾਉਣੀ, ਆਪਣੇ ਕੰਮ ਉਹਨਾਂ ਫਰਜ਼ਾਂ ਨੂੰ ਸਹੀ ਨਿਭਾਉਣਾ, ਇਹੀ ਸਾਡਾ ਧਰਮ ਹੈ। ਫਿਰ ਸੁਣੋ, ਸਾਡਾ ਕਰਮ ਹੀ ਸਾਡਾ ਧਰਮ ਹੈ। ਇਮਾਨਦਾਰੀ ਨਾਲ ਕੀ ਨਹੀਂ ਧਰਮ ਹੈ। ਫਿਰ ਸੁਣੋ ਜੀ, ਸੁਣੋ ਫਟਾਫਟ ਕਰ ਦਿਓ ਨਾ। ਇਮਾਨਦਾਰੀ ਨਾਲ ਕੀਤਾ ਹੋਇਆ ਜਿਹੜਾ ਤੁਹਾਡਾ ਕਰਮ ਹੈ, ਇਹੀ ਤੁਹਾਡਾ ਧਰਮ ਹੈ, ਵੱਖਰਾ ਧਰਮ ਨਹੀਂ। ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਜਰਾ ਕੁ ਦਿਮਾਗ ਤੇ ਵਜਨ ਕਰੋ, ਜਰਾ ਕੁ ਸੋਚੋ, ਇੱਕ ਮਿੰਟ ਲਈ ਸੋਚੋ। ਸਾਡੇ ਇੰਡੀਆ ਦੇ ਲੋਕਾਂ ਨੂੰ ਕਿਹੜੇ ਧਰਮ ਦੇਣ ਦੀ, ਕਿਹੜਾ ਧਰਮ ਦੇਣ ਦੀ ਲੋੜ ਹੈ? ਇੱਕ ਮਿੰਟ ਸੋਚੋ ਵੀਰੋ, ਜਰਾ ਧਿਆਨ ਨਾਲ ਸੁਣਿਓ,
ਵੇਖਿਓ, ਜਰਾ ਸੁਣਿਓ,
ਧਿਆਨ ਨਾਲ ਸੁਣਿਓ। ਇੱਕ ਧਰਮ ਹੈ, ਇੱਕ ਧਰਮ ਹੈ ਟੱਲੀਆਂ ਵਜਾਉਣੀਆਂ, ਸੰਖ ਪੂਰਨੇ, ਜਕਾਰੇ ਲਾਉਣੇ, ਚਿਮਟੇ ਢੋਲਕੀਆਂ ਵਜਾਉਣੀਆਂ, ਆਹ ਸਾਡੇ ਵਾਲਾ ਕੰਮ ਜਿਹੜਾ ਅਸੀਂ ਕਰ ਰਹੇ ਹਾਂ, ਇੱਕ ਇਹ ਧਰਮ ਹੈ, ਧਿਆਨ ਨਾਲ ਸੁਣਿਓ। ਇੱਕ ਧਰਮ ਇਹ ਹੈ
ਵੀ ਤੁਹਾਡਾ ਕਰਮ ਹੀ ਤੁਹਾਡਾ ਧਰਮ ਹੈ, ਜਿਹੜੀਆਂ ਜਿਹੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋ ਜਿਹੜੇ ਉਹ ਨਿਭਾਉਂਦੇ ਹੋ ਉਹੀ ਧਰਮ ਹੈ। ਇਹ ਦੋ ਹੋ ਗਏ, ਦੋ ਹੋ ਗਏ ਨਾ, ਸੁਣੋ ਦੋ ਹੈ। ਹੁਣ ਮੈਨੂੰ ਤੁਸੀਂ ਸੋਚ ਕੇ ਦੱਸੋ ਵੀ ਇੰਡੀਆ ਦੇ ਵਿੱਚ ਜੇ ਭਲਾ ਆਪਣੀਆਂ ਜ਼ਿੰਮੇਵਾਰੀਆਂ ਸਾਰੇ ਸਮਝਣ ਲੱਗ ਜਾਣ, ਜਿਹੜੇ ਦਫ਼ਤਰ ਦੇ ਵਿੱਚ ਬੰਦਾ 8 ਵਜੇ ਸਹੀ ਆ ਕੇ ਬੈਠਾ ਹੋਵੇ, 5 ਵਜੇ ਤੱਕ ਆਪਣੀ ਡਿਊਟੀ ਵਧੀਆ ਕਰੇ, ਹਰੇਕ ਸਰਪੰਚ ਪੂਰੀਆਂ ਗ੍ਰਾਂਟਾਂ ਲਿਆਵੇ, ਕੱਲਾ ਕੱਲਾ ਪੈਸਾ ਪਿੰਡ ਤੇ ਲਾਵੇ, ਧਰਮ ਬਣਾਵੇ, ਹਰੇਕ MLA ਸਹੀ ਕੰਮ ਕਰੇ, ਮੁੱਖ ਮੰਤਰੀ ਸਹੀ ਕੰਮ ਕਰੇ, ਪ੍ਰਧਾਨ ਮੰਤਰੀ ਸਹੀ ਕੰਮ ਕਰੇ, ਜਿੰਨੇ ਲੀਡਰ ਨੇ ਆਪਣਾ ਕਰਮ ਧਰਮ ਬਣਾ ਲੈਣ, ਤੇ ਤੁਸੀਂ ਦੱਸੋ ਇੰਡੀਆ ਸਵਰਗ ਬਣ ਸਕਦਾ ਕਿ ਨਹੀਂ ਬਣ ਸਕਦਾ? ਬੋਲੋ ਗੱਜ ਕੇ। ਅੱਛਾ, ਆ ਟੱਲੀਆਂ ਵਾਲਾ ਤੇ ਸਾਰੇ ਹੀ ਕਰੀ ਜਾਂਦੇ ਆ, ਫਿਰ ਅਸਲੀ ਧਰਮ ਅਜੇ ਇਹਦਾ ਮਤਲਬ ਸ਼ੁਰੂ ਨਹੀਂ ਹੋਇਆ। ਆਖੋ ਸਤਨਾਮ। ਸਾਡੇ ਬਾਬੇ ਨੇ ਕਿਹਾ ਸੀ ਕਰਮ ਧਰਮ ਹੈ, ਕਰਮ ਧਰਮ ਹੈ। ਉਹਨਾਂ ਨੇ ਕਿਹਾ ਸੀ ਜਿਹੜਾ ਤੇਰਾ ਫਰਜ਼ ਹੈ, ਜਿਹੜੀ ਤੇਰੀ ਜ਼ਿੰਮੇਵਾਰੀ ਹੈ, ਉਹਨੂੰ ਪਰਫੈਕਟ ਕਰਿਆ ਕਰ। ਖੱਤਰੀਆਂ ਤਾਂ ਧਰਮ ਛੋਟਿਆ, ਮਲੇਸ਼ ਭਾਖਿਆ ਗਈ। ਖੱਤਰੀ ਕਹਿੰਦੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ, ਇਹਨਾਂ ਦਾ ਫਰਜ਼ ਬਣਦਾ ਸੀ ਰੱਖਿਆ ਕਰਦੇ ਤਲਵਾਰ ਨਾਲ, ਕਹਿੰਦੇ ਮਲੇਸ਼ਾਂ ਦਾ ਧਾਨ ਖਾ ਕੇ ਉਹਨਾਂ ਨਾਲ ਹੀ ਰਲ ਗਏ। ਉਸ ਵੇਲੇ ਦੇ ਖੱਤਰੀ ਨੇ ਤਲਵਾਰ ਚਲਾਉਣੀ ਛੱਡਤੀ, ਮਲੇਸ਼ਾਂ ਦਾ ਧਾਨ ਖਾ ਕੇ ਜ਼ਿੰਮੇਵਾਰੀ ਛੱਡਤੀ। ਗੁਰੂ ਨਾਨਕ ਨੇ ਜ਼ਿੰਮੇਵਾਰੀ ਛੱਡਣ ਵਾਲੇ ਖੱਤਰੀ ਨੂੰ ਕਹਿ ਦਿੱਤਾ ਸੀ ਇਹਨੇ ਧਰਮ ਛੱਡਤਾ। ਖੱਤਰੀਆਂ ਤਾਂ ਧਰਮ ਛੋਡਿਆ, ਇਹਦਾ ਮਤਲਬ ਜਿਹੜਾ ਜ਼ਿੰਮੇਵਾਰੀ ਛੱਡ ਦਿੰਦਾ ਆਪਣੀ, ਉਹਨੇ ਧਰਮ ਛੱਡਤਾ। ਗੁਰੂ ਨਾਨਕ ਜ਼ਿੰਮੇਵਾਰੀ ਨੂੰ ਧਰਮ ਕਾ ਦੱਸਦੇ ਹੈ, ਬਾਬਾ ਨਾਨਕ ਜ਼ਿੰਮੇਵਾਰੀ ਨੂੰ ਧਰਮ ਦੱਸਦਾ ਹੈ। ਅਸੀਂ ਅਸੀਂ ਗਾਤਰੇ ਕਿਰਪਾਨਾਂ ਚੋਲਿਆਂ ਪੱਗਾਂ ਨੂੰ, ਅਸੀਂ ਟੱਲੀਆਂ ਵਜਾਉਣ ਨੂੰ, ਕੜਤਾਲਾਂ ਵਜਾਉਣ ਨੂੰ, ਜਕਾਰੇ ਲਾਉਣ ਨੂੰ ਧਰਮ ਦੱਸਦੇ ਹਾਂ। ਬਾਬਾ ਕਹਿੰਦਾ ਜ਼ਿੰਮੇਵਾਰੀ ਤੋਂ ਬੰਦੇ ਦਾ ਧਰਮ ਪਰਖਿਆ ਜਾਂਦਾ ਹੈ ਵੀ ਜ਼ਿੰਮੇਵਾਰੀਆਂ ਇਹ ਕਿਵੇਂ ਨਿਭਾਉਂਦਾ, ਫਰਜ਼ ਕਿਵੇਂ ਨਿਭਾਉਂਦਾ। ਆਉਂਦੀ ਹੈ ਜੀ ਗੱਲ ਪਕੜ ਜ਼ਮੀਰੋ? ਸਮਝ ਆਉਂਦੀ ਹੈ ਮੇਰੀ ਗੱਲ ਤੁਹਾਡੇ? ਅੱਛਾ ਹੁਣ ਦੱਸੋ, ਜੇ ਗਾਤਰੇ ਕਿਰਪਾਨਾਂ ਤੇ ਦਾੜੀਆਂ ਪੱਗਾਂ ਵਾਲਾ ਧਰਮ ਹੈ, ਫਿਰ ਤੁਹਾਡੇ ਨਾਲੋਂ ਅਸੀਂ ਵੱਧ ਧਰਮੀ ਹੋਵਾਂਗੇ ਕਿ ਨਹੀਂ? ਗਾਤਰੇ ਕਿਹਦੇ ਵੱਡੇ ਹੈ? ਬੋਲੋ ਬੋਲੋ ਜੀ, ਸਾਡੇ ਆ ਗਾਤਰੇ ਐਡਾ ਹੈ ਪਾਇਆ ਕਿਸੇ ਦੇ, ਐਡਾ ਚੌੜਾ ਹੈ, ਜਿੱਡੀ ਦਾੜੀ ਬਾਬਾ ਜੀ ਦੀ ਸਾਫ਼ ਤੇ ਚਿੱਟੀ ਹੈ, ਵਾਹੀ ਹੋਈ ਇਹੋ ਜੀ ਹੈ ਹੋਰ ਕਿਸੇ ਦੇ? ਆ ਪੱਗਾਂ ਸਾਡੇ ਵਾਲਿਆਂ ਦੀਆਂ ਵੇਖੋ, ਐ ਚਿਣੀਆਂ ਪਈਆਂ, ਫਿਰ ਵਧੀਆ ਧਰਮੀ ਕੌਣ ਹੋਏ ਵਾਲਾ? ਬੋਲੋ ਯਾਰ, ਅਸੀਂ ਸਟੇਜ ਵਾਲੇ, ਪਰ ਜੇ ਫਰਜ਼ ਵੇਖੀਏ, ਫਰਜ਼ ਜ਼ਿੰਮੇਵਾਰੀ ਵੇਖੀਏ, ਕੰਮ ਵੇਖੀਏ, ਤੇ ਹੋ ਸਕਦਾ ਮੈਂ ਥੱਲੇ ਤੁਹਾਡੇ ਚ ਕਈ ਉੱਪਰ ਆ ਜਾਣ ਜਿਨ੍ਹਾਂ ਨੇ ਸਾਰੀਆਂ ਜ਼ਿੰਮੇਵਾਰੀਆਂ ਸਹੀ ਨਿਭਾਈਆਂ, ਫਰਜ਼ ਸਹੀ ਨਿਭਾਏ ਆ, ਤੁਹਾਡੇ ਚੋਂ ਕਿੰਨੇ ਹੀ ਅੱਗੇ ਆ ਜਾਣ, ਮੇਰੇ ਤੋਂ ਅੱਗੇ ਲੰਘ ਜਾਓਗੇ। ਇਹ ਧਰਮ ਬਾਬਾ ਦੱਸ ਕੇ ਗਿਆ ਸੀ, ਗੁਰੂ ਨਾਨਕ ਨੇ ਕਰਮ ਨੂੰ ਧਰਮ ਦੱਸਿਆ। ਹੋ ਸਕਦਾ ਯਾਰ ਮੇਰੀ ਮਾਂ ਮੇਰੇ ਤੋਂ ਉਲਾਮੇ ਦੇਵੇ ਵੀ ਤੈਂ ਮੇਰੀਆਂ ਲੱਤਾਂ ਨੀ ਕਦੇ ਘੁੱਟੀਆਂ, ਤੈਂ ਮੇਰੀ ਸੇਵਾ ਨੀ ਕੀਤੀ, ਤੇ ਇੱਥੇ ਤੁਹਾਡੇ ਚ ਬੈਠੇ ਬੜਿਆਂ ਦੀਆਂ ਮਾਵਾਂ ਕਹਿਣ ਮੇਰੇ ਪੁੱਤ ਨੇ ਮੇਰੀ ਸੇਵਾ ਪੂਰੀ ਕੀਤੀ ਹੈ, ਮੈਂ ਪਿੱਛੇ ਰਹਿ ਜਾਣਾ, ਤੂੰ ਅੱਗੇ ਲੰਘ ਜਾਣਾ। ਫਰਜ਼ ਕਰਮ ਤੁਹਾਡੀ ਜ਼ਿੰਮੇਵਾਰੀ, ਸਾਡਾ ਬਾਬਾ ਤੁਹਾਡੀ ਜ਼ਿੰਮੇਵਾਰੀ ਧਰਮ ਦੱਸ ਕੇ ਗਿਆ। ਤੇ ਅੱਜ ਦੇ ਲੀਡਰਾਂ ਨੂੰ, ਅੱਜ ਦੇ ਅਫਸਰਾਂ ਨੂੰ ਟੱਲੀਆਂ ਵਜਾਉਣ ਲਾਈਏ ਕਿ ਜ਼ਿੰਮੇਵਾਰੀ ਵਾਲਾ ਧਰਮ ਦਈਏ? ਜਵਾਬ ਦਿਓ ਗੱਜ ਕੇ, ਜ਼ਿੰਮੇਵਾਰੀ ਵਾਲਾ ਕਿ ਟੱਲੀਆਂ ਵਾਲਾ? ਬੋਲੋ, ਅਸਲੀ ਧਰਮ, ਅਸਲੀ ਅਸਲੀ ਧਰਮ ਜ਼ਿੰਮੇਵਾਰੀ। ਅਮਰੀਕਾ ਕੈਨੇਡਾ ਟੱਲੀਆਂ ਵਜਾਉਣ ਕਰਕੇ ਸੋਹਣਾ ਨਹੀਂ ਬਣਿਆ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਕਰਕੇ ਸੋਹਣਾ ਬਣਿਆ, ਫਰਜ਼ ਨਿਭਾਉਣ ਕਰਕੇ ਸੋਹਣਾ। ਉੱਥੇ ਬੰਦੇ ਆਪਣਾ ਕੰਮ ਕਰਦੇ ਆ, ਦਿਲੋਂ ਕਰਦੇ ਆ, ਅੰਦਰੋਂ ਕਰਦੇ ਆ, ਜੀ ਲਾ ਕੇ ਕਰਦੇ ਆ, ਜਾਨ ਲਾ ਦਿੰਦੇ ਆਪਣੀ, ਰੋਂਦੇ ਰੋਂਦੇ ਧੋਂਦੇ ਕੰਮ ਨਹੀਂ ਕਰਦੇ, ਰੋਕ ਪਿੱਟ ਕੇ ਨਹੀਂ ਟਾਈਮ ਪਾਸ ਕਰਦੇ, ਇੱਧਰ ਸੁਣੋ ਦਿਲ ਲਾ ਕੇ ਕੰਮ ਕਰਦੇ ਆ, 8-8 ਘੰਟੇ, 10-10 ਘੰਟੇ। ਮੇਰੇ ਵੀਰੋ, ਬੜੇ ਵਿਦੇਸ਼ਾਂ ਦੇ ਵਿੱਚ ਦਫ਼ਤਰ ਨੇ ਜਿੱਥੇ ਕੁਰਸੀ ਹੈ ਨਹੀਂ, ਖੜੇ ਰਹਿ ਕੇ ਕੰਮ ਕਰਦਾ, 10-10 ਘੰਟੇ ਐ ਖੜੇ ਰਹਿੰਦੇ, ਖੜ ਖੜ ਕੇ ਡਿਊਟੀਆਂ ਕਰਦੇ। ਤੇ ਜੇ ਸਾਡੇ ਲੋਕਾਂ ਨੂੰ ਕਰਮ ਧਰਮ ਦੇ ਦਈਏ, ਅੱਜ ਇੰਡੀਆ ਵੀ ਅਮਰੀਕਾ ਬਣ ਸਕਦਾ, ਬਸ ਇਹਨਾਂ ਨੂੰ ਅਸਲੀ ਧਰਮ ਦੇ ਦਿਓ। ਧਰਮ ਅਸਲੀ ਦਿਓਗੇ ਤੇ ਅੱਜ ਵੀ ਸਵਰਗ ਬਣ ਸਕਦਾ ਹੈ। ਇਹਨਾਂ ਨੇ ਨਕਲੀ ਜਿਹਾ ਬਣਾ ਕੇ ਤੇ ਦੱਸਤਾ ਵੀ ਆਹ ਧਰਮ ਹੈ ਜੀ, ਆਹ ਧਰਮ ਹੈ ਜੀ, ਆਹ ਧਰਮ ਹੈ। ਉਹ ਤੇ ਬੜੇ ਚਿਰ ਤਾਂ ਦੇ ਕੇ ਵੇਖਿਆ, ਵੇਖੋ ਦੇ ਜ਼ਿੰਮੇਵਾਰ ਬਣਾਓ, ਫਰਜ਼ ਪਛਾਣੋ, ਆਪਣੇ ਆਪਣੇ ਕਰਮ ਨੂੰ ਧਰਮ ਬਣਾਓ। ਜਿਹੜਾ ਜਿਹੜਾ ਕੰਮ ਕਰਦਾ ਦਿਲੋਂ ਲੱਗ ਜਾ ਕਰ, ਜਿੰਨੀ ਜ਼ਿੰਮੇਵਾਰੀ ਨਿਭਾ ਰਿਹਾ ਦਿਲੋਂ ਨਿਭਾ, ਵੇਖਿਓ ਬਦਲਦਾ ਸਾਰਾ। ਤਾਂ ਕਰਕੇ ਜੀ ਕਹਿੰਦੇ ਭਾਈ ਤਿਲਕਾ ਸੀ ਗੁਰੂ ਦਾ, ਸਿੱਖ ਗੁਰੂ ਅਰਜਨ ਸਾਹਿਬ ਦਾ ਬੜਾ ਖੁਸ਼ ਰਹਿੰਦਾ ਸੀ, ਬੜਾ ਹੀ ਖੁਸ਼। ਉਸ ਇਲਾਕੇ ਚ ਮਹੇਸ਼ਾ ਜੋਗੀ ਆ ਗਿਆ ਇੱਕ ਗੜ ਸ਼ੰਕਰ ਦੇ ਏਰੀਏ ਦਾ, ਉਹ ਕਹਿੰਦਾ ਜਿਹੜਾ ਮੇਰੇ ਦਰਸ਼ਨ ਕਰੂ, ਕਹਿੰਦਾ ਮੈਨੂੰ ਸ਼ਿਵ ਜੀ ਦਾ ਵਰ ਮਿਲ ਗਿਆ, ਜਿਹੜਾ ਮੇਰੇ ਦਰਸ਼ਨ ਕਰੂ ਉਹਨੂੰ 2 ਸਾਲ ਲਈ ਸਵਰਗ ਮਿਲੂ, ਜਿਹੜਾ ਮੇਰੇ ਇੱਕ ਵਾਰੀ ਦਰਸ਼ਨ ਕਰੂ 2 ਸਾਲ ਲਈ ਸਵਰਗ ਮਿਲੂ। ਕਹਿੰਦਾ ਮੈਨੂੰ ਸ਼ਿਵ ਜੀ ਨੇ ਵਰ ਤੇ ਸਾਡਾ ਤੇ ਹਿਸਾਬ ਕਿਤਾਬ ਏਦਾਂ ਹੀ ਆ ਵੀ ਭੱਜ ਲਓ ਜੀ ਬਾਬਾ ਜੀ ਆ ਕੇ, ਨਾਲੇ ਤੇ ਚੌਲ ਖਾਵਾਂਗੇ, ਚੌਲਾਂ ਪਿੱਛੇ ਜਿੱਥੇ ਮਰਜ਼ੀ ਲੈ ਜਾਓ, ਗਾਤਰਿਆਂ ਵਾਲਿਆਂ ਨੂੰ ਵੇਖੀਦਾ ਚੌਲਾਂ ਪਿੱਛੇ ਤੁਰੇ ਫਿਰਦੇ ਆ, ਬਦਾਣਾ ਮਿਲਦਾ ਜੀ ਉੱਥੇ, ਚੌਲ ਮਿਲਦੇ ਉੱਥੇ। ਆ ਸਾਡਿਆਂ ਪਿੰਡਾਂ ਵਿੱਚ ਜਦੋਂ ਪਹਿਲਾਂ ਪਹਿਲਾਂ ਲੋਕੀ ਸਰਸੇ ਵਾਲਿਆਂ ਦੇ ਜਾਣ ਲੱਗੇ ਨਾ ਸਾਡੇ ਪਿੰਡਾਂ 'ਚ, ਤੇ ਉਦੋਂ ਸਾਡੇ ਪਿੰਡ ਦੀ ਗੱਲ ਮੈਂ ਕਰਦਾ ਵੀ ਸਾਡੇ ਪਿੰਡ 'ਚ ਉਹ ਨਾ ਵੀਰਵਾਰ ਰੱਖਿਆ ਸੀ ਉਹਨਾਂ ਨੇ ਹਫ਼ਤੇ ਬਾਅਦ, ਤੇ ਢੋਲਕ ਜੀ ਵਜਾਉਂਦੇ ਹੁੰਦੇ ਸੀ, ਇੱਕ ਬੰਦਾ ਖੜ ਕੇ ਉਹਨਾਂ ਦਾ ਪੜ੍ਹ ਕੇ ਸੁਣਾਉਂਦਾ ਹੁੰਦਾ ਸੀ। ਮੈਨੂੰ ਚੇਤਾ ਹੈ ਵੀ ਅੱਜ ਤੋਂ 25 ਸਾਲ ਪਹਿਲਾਂ ਦੀ ਗੱਲ ਹੋਊ, ਮੈਂ ਛੋਟਾ ਜਿਹਾ ਸੀ ਤੇ ਮੇਰੇ ਪਿੰਡ ਦੇ ਲੋਕ ਏਦਾਂ ਹੀ ਇੱਕ ਦੋ ਪਰਿਵਾਰ ਜਾਣ ਲੱਗੇ, ਉਹ ਨਾਲੇ ਤੇ ਇਕੱਠੇ ਜੇ ਹੋ ਜਾਇਆ ਕਰਨ, ਨਾਲੇ ਆਪਣਾ ਕਰਕੇ ਤੇ ਕਈ ਜਾਇਆ ਕਰਨ ਮੁੰਡੇ ਪਰਿਵਾਰ। ਤੇ ਮੈਂ ਪੁੱਛਿਆ ਕਰਾਂ ਕਿਉਂ ਜਾਂਦੇ ਆਪਾਂ, ਮੈਂ ਵੀ ਜਾਂਦਾ ਨੀ, ਮੈਂ ਕਿਉਂ ਜਾਂਦੇ ਆਪਾਂ? ਕਹਿੰਦੇ ਬਦਾਣਾ ਮਿਲਦਾ, ਬਦਾਣਾ ਤੇ 2 ਕਿਲੋ ਬਦਾਣਾ ਅਗਲਾ ਲੈ ਆਇਆ ਕਰੇ, 2-2.5 ਕਿਲੋ ਬਦਾਣਾ ਲਿਆ ਕੇ ਥੋੜਾ ਥੋੜਾ ਬਸ ਇੰਨਾ ਇੰਨਾ ਦੇ ਦਿੱਤਾ, ਮੁੜ ਕੇ ਅਗਲਾ 5 ਕਿਲੋ ਲਿਆਉਣ ਲੱਗ ਗਿਆ, 10 ਕਿਲੋ ਲਿਆਉਣ ਲੱਗ ਗਿਆ, ਬੰਦੇ ਵਾਹ ਵਾਹ ਆਉਣ ਲੱਗ ਗਏ, ਹੌਲੀ ਹੌਲੀ ਕੈਂਟਰ ਭਰ ਕੇ ਉਹ ਕੈਂਟਰ ਲੱਗ ਗਿਆ ਜਾਣ, ਹੌਲੀ ਹੌਲੀ ਅੱਧਾ ਪਿੰਡ ਲੈ ਗਏ ਉੱਧਰ ਨੂੰ, ਲੈ ਬਦਾਣੇ ਪਿੱਛੇ ਚਲ ਗਏ। ਇਹੋ ਜਿਹਾ ਸੀ, ਇੰਨਾ ਕੁ ਦਿਮਾਗ ਚੱਲਦਾ ਸਾਡਾ, ਏਦਾਂ ਦੀਆਂ ਗੱਲਾਂ ਸੁਣ ਸੁਣ ਕੇ ਅਸੀਂ ਤੇ ਚੌਲ ਮਿੱਠਿਆਂ ਮਿੱਠੇ ਚੌਲਾਂ ਪਿੱਛੇ ਮਰ ਜਾਂਦੇ ਹਾਂ ਯਾਰ। ਇੱਥੇ ਗੱਲਾਂ ਇੱਥੇ ਕਰਦੇ ਆ ਨਾ, ਬੈਠੇ ਆ ਇੱਥੇ ਤੇ ਸਾਨੂੰ ਸਵੇਰੇ ਦੱਸ ਦੇਣ ਬਈ ਵਿੱਚ ਬਦਾਮ ਪਾਏ ਆ, ਵਿੱਚ ਪਾਇਆ ਖੋਪਾ ਗਿਰੀ ਤੇ ਬਾਬੇ ਦੀ ਜਗ੍ਹਾ ਦੇ ਉੱਤੇ, ਤੇ ਉੱਥੇ ਪੂਰਾ ਉਹਨਾਂ ਨੇ ਦੇਸੀ ਘਿਓ ਦਾ ਐਤਕੀ ਪੂਰਾ ਉਹਨਾਂ ਨੇ ਉਹ ਦੇਗਾ ਬਣਿਆ ਚੌਲਾਂ ਦਾ ਯਾਰ, ਬਾਲਾ ਹੀ ਦਾਲਾਂ ਡਿੱਗ ਜਾਣਗੀਆਂ ਉੱਥੇ। ਚੱਲ ਤਾਸ਼ ਆ ਕੇ ਖੇਡਾਂ ਕੇ ਪਹਿਲਾਂ ਚੱਲੀਏ। ਇਹੋ ਜਿਹਾ ਸੀ, ਇਹ ਸੱਚ ਹੈ। ਉਹ ਕਹਿੰਦੇ ਭਾਈ ਲੋਕ ਭੱਜੇ ਜਾਂਦੇ ਆ, ਕਹਿੰਦੇ 2 ਸਾਲ ਲਈ ਸਵਰਗ ਮਿਲੇਗਾ, ਨਾ ਕਿਸੇ ਨੇ ਵੇਖਿਆ, ਨਾ ਕੋਈ ਪਤਾ, ਨਾ ਲੈਣ ਨਾ ਦੇਣ, ਜੋਗੀ ਜੀ ਦੇ ਦਰਸ਼ਨ ਕਰੋ, ਮੇਲਾ ਲੱਗ ਗਿਆ, ਬੜੇ ਲੋਕ ਜਾਣ। ਕਹਿੰਦਾ ਜਿਹੜਾ ਇੱਕ ਵਾਰੀ ਆਊ 2 ਸਾਲ, ਜੇ ਦੂਜੀ ਵਾਰੀ ਆਜੂ ਫਿਰ 4 ਦਾ ਹੋ ਜੂ, ਜੇ ਤੀਜੀ ਵਾਰੀ ਆ ਗਿਆ 6 ਸਾਲ ਦਾ ਬਣ ਜੂ, ਜਿੰਨੀ ਵਾਰੀ ਆਈ ਜਾਊਗੇ 2-2 ਸਾਲ ਜੁੜੀ ਜਾਣਗੇ, ਲੋਕੀ ਜਾਈ ਜਾਣ, ਹਰੇਕ ਨੇ 100-100 ਸਾਲ ਪੱਕਾ ਕਰ ਲਿਆ ਆਪਣਾ, 50-50 ਵਾਰੀ ਜੋਗੀ ਨੂੰ ਮਿਲਿਆ ਹੈ। ਕਹਿੰਦਾ ਸਾਰੇ ਆ ਗਏ, ਕਹਿੰਦੇ ਜੀ ਇੱਕ ਨੀ, ਉਹ ਤਿਲਕਾ ਹੈ, ਉਹ ਨੀ ਆਉਂਦਾ, ਬਾਕੀ ਤੇ ਸਾਰੇ ਆ ਗਏ, ਇਕੱਲਾ ਹੀ ਨੀ ਆਇਆ। ਕਹਿੰਦਾ ਯਾਰ ਉਹ ਕਿਉਂ ਨੀ ਆਇਆ, ਉਹਨੂੰ ਲੈ ਕੇ ਆਓ। ਕਹਿੰਦੇ ਉਹ ਆਉਂਦਾ ਹੀ ਨਹੀਂ, ਸੁਣਦਾ ਹੀ ਨਹੀਂ ਕਿਸੇ ਦੀ, ਵੱਖਰਾ ਹੀ ਚੱਲਦਾ ਸਾਰਿਆਂ ਨਾਲ, ਸਾਰੇ ਐ ਨੂੰ ਚੱਲਦੇ ਨੇ, ਇਕੱਲਾ ਹੀ ਪੁੱਠੇ ਪਾਸੇ ਚੱਲਦਾ, ਇਹ ਨਹੀਂ ਸੁਣਦਾ ਕਿਸੇ ਦੀ, ਆਪਣੀਆਂ ਹੀ ਕਰਦਾ ਹੈ। ਇਹੋ ਜਿਹੇ ਬੰਦੇ ਸਟੈਂਡ ਵਾਲੇ ਜਿਹੜੇ ਹੁੰਦੇ ਆ ਨਾ ਵੀਰੋ, ਜਿਹੜੇ ਕਿਸੇ ਦੀ ਲਕੀਰ ਦੇ ਫਕੀਰ ਨਹੀਂ ਬਣਦੇ, ਲਾਈਨ 'ਚ ਨਹੀਂ ਖੜਦੇ, ਸਟੈਂਡ ਹੋਵੇ ਪੱਕਾ, ਉਹ ਫਿਰ ਜਿੱਥੇ ਖੜੇ ਹੁੰਦੇ ਆ ਇੱਕ ਦਿਨ ਲਾਈਨ ਉੱਥੋਂ ਸ਼ੁਰੂ ਹੋ ਜਾਂਦੀ ਹੈ, ਬੰਦਾ ਖੜੇ ਭੀੜ ਦਾ ਹਿੱਸਾ ਨਾ ਬਣੇ, ਬਹੁ ਗਿਣਤੀ ਵੱਲ ਨਾ ਵੇਖੇ, ਭੀੜ ਦਾ ਹਿੱਸਾ ਨਾ ਬਣੇ, ਜਿੱਥੇ ਖੜੂ ਲਾਈਨ ਸ਼ੁਰੂ ਉੱਥੋਂ ਡਰੀ ਨਾ, ਪਰਵਾਹ ਨਾ ਮੰਨੀ, ਖੜਾ ਰਹੀ। ਤੇਰੇ ਸਟੈਂਡ ਨੇ ਇਤਿਹਾਸ ਸਿਰਜ ਲੈਣਾ ਹੁੰਦਾ, ਸਟੈਂਡ ਰੱਖੇ, ਪਰਵਾਹ ਨਾ ਮੰਨਿਓ, ਨਵੇਂ ਇਤਿਹਾਸ ਤਾਂ ਹੀ ਸਿਰਜੇ ਜਾਂਦੇ ਆ ਵੀਰੋ। ਭੀੜ ਦਾ ਹਿੱਸਾ, ਬਹੁ ਗਿਣਤੀ ਦਾ ਹਿੱਸਾ ਬਣੋਗੇ, ਸੇਫਟੀ ਤੇ ਜ਼ਰੂਰ ਰਹਿ ਦੇ ਵਿੱਚ, ਸੇਫਟੀ ਤੇ ਬਹੁਤ ਹੈ, ਭੀੜ ਵਿੱਚ ਬੰਦਾ ਸੇਫ ਫੀਲ ਕਰਦਾ ਹੈ, ਪਰ ਇਕੱਲੇ ਰਹਿਣ ਦਾ ਸਵਾਦ ਵੱਖਰਾ ਹੈ। ਬੱਗ ਭੇਡਾਂ ਦੇ ਹੈ, ਕਿਤੇ ਸ਼ੇਰ ਹੈ ਉਹ ਇਕੱਲਾ ਹੀ ਵਧੀਆ ਲੱਗਦਾ, ਆਪਣੇ ਆਪ ਨੂੰ ਕਾਇਮ ਰੱਖੀਦਾ ਹੁੰਦਾ, ਲੋਕ ਕੀ ਕਹਿੰਦੇ, ਏਦਾਂ ਨਹੀਂ, ਆਪਣੇ ਰਾਹ ਤੇ ਤੁਰੋ। ਉਹ ਕਹਿੰਦਾ ਸਾਰੇ ਆ ਕੇ ਕਹਿੰਦੇ ਇਹਨੂੰ ਤੇ ਝੁਕਾਓ ਯਾਰ, ਹੁਣ ਇਹੋ ਜਿਹੇ ਬੰਦੇ ਨੂੰ ਮਗਰ ਲਾਉਣਾ। ਹੁਣ ਆ ਸਾਡੇ ਬਾਬੇ ਕੀ ਕਹਿਣਗੇ, ਨੀ ਮੈਨੂੰ ਬੜੀ ਦੁਨੀਆ ਮੱਥਾ ਟੇਕਦੀ ਹੈ। ਮੈਂ ਕਿਹਾ ਜਿੱਥੇ ਗੁੱਗਾ ਬੋਲ ਪਵੇ ਬਾਬਾ ਹੈ ਨੀ ਗੁੱਗਾ, ਪਰ ਜੇ ਬੋਲ ਪਵੇ ਕਹੇਗਾ ਬਾਬਾ ਵਾਲੀ ਆਕੜ ਜੀ ਨਾ ਕਰ, ਤੇਰੇ ਨਾਲੋਂ ਵੱਧ ਤੇ ਲੋਕੀ ਮੇਰੇ ਆਉਂਦੇ ਹੈ। ਕਈ ਤੇ ਜੰਡ ਵੀ ਅੜ ਕੇ ਖੜ ਜਾਣਗੇ, ਜੰਡ ਉਹ ਕਹਿਣਗੇ ਵਾਲੀ ਹਵਾ ਜੀ ਨਾ ਕਰ, ਮੈਂ ਦਰਖਤੀ ਹਾਂ, ਤੇਰੇ ਨਾਲੋਂ ਵੱਧ ਤੇ ਲੋਕੀ ਮੱਥਾ ਮੈਨੂੰ ਟੇਕ ਜਾਂਦੇ ਹੈ। ਵੀਰੋ ਭੋਲੇ ਲੋਕ ਹੈ, ਭੋਲੇ ਭਲੇ ਮਾਨਸ ਲੋਕ ਹੈ, ਉਹਨਾਂ ਨੂੰ ਤੁਸੀਂ ਜਿੱਥੇ ਕਹੋਗੇ ਮੱਥਾ ਟੇਕ ਦੇਣਗੇ, ਪਰ ਸਵਾਦ ਤੇ ਤਾਂ ਕਿਸੇ ਅਕਲ ਵਾਲੇ ਨੂੰ ਚੁਕਾ ਕੇ ਵਿਖਾ, ਜਿਹਦੇ ਚ ਚਮਕ ਹੋਵੇ ਉਹਨੂੰ ਚੁਕਾ ਕੇ। ਭੋਲਾ ਬੰਦਾ ਯਾਰ, ਮਾਵਾਂ ਦੁੱਖਾਂ ਦੀਆਂ ਮਾਰੀਆਂ ਨਸ਼ਿਆਂ ਚ ਬੱਚੇ ਡੁੱਬੀ ਜਾਂਦੇ ਐ, ਵਿਚਾਰੀਆਂ ਔਖੀਆਂ ਹੋਈਆਂ, ਉਹਨੂੰ ਕਹਿ ਬੇਬੇ ਇੱਥੇ ਮੱਥਾ ਟੇਕ ਦੇ, ਜੁੱਤੀਆਂ ਨੂੰ ਮੱਥਾ ਟੇਕ ਦੇ, ਕਹੋ ਲੈ ਭਾਈ ਟੇਕ ਦੇਣੀ, ਬੇਬੇ ਨਲਕੇ ਨੂੰ ਮੱਥਾ ਟੇਕ ਦੇ, ਕਹੋ ਲੈ ਭਾਈ ਟੇਕ ਦੇਣੀ, ਉਹ ਤੇ ਵਿਚਾਰੀ ਯਾਰ ਦੁੱਖਾਂ ਦੀ ਮਾਰੀ ਥਾਂ ਥਾਂ ਤੇ ਮੱਥੇ ਟੇਕਦੀ ਫਿਰਦੀ ਹੈ, ਝੁਕਾ ਕੇ ਵਿਖਾ ਕਿਸੇ ਚਮਕ ਵਾਲੇ ਨੂੰ, ਅਕਲ ਵਾਲੇ ਨੂੰ, ਤੇਰੇ ਅੱਗੇ ਰਿਸਪੈਕਟ ਕਰੇ, ਤੇਰੀ ਹੱਥ ਜੋੜੇ, ਚੱਜਦੇ ਨੂੰ ਝੁਕਾ ਕੇ, ਅਕਲ ਵਾਲੇ ਨੂੰ ਝੁਕਾ ਕੇ, ਸਮਝ ਵਾਲੇ ਨੂੰ ਝੁਕਾ। ਬੜਾ ਔਖਾ ਵੀਰੋ, ਸਮਝ ਵਾਲੇ ਬੰਦੇ ਨੂੰ, ਅਕਲ ਵਾਲੇ ਬੰਦੇ ਨੂੰ ਇਹ ਸੌਖਾ ਨਹੀਂ ਹੁੰਦਾ ਕਨਵਿੰਸ ਕਰਨਾ। ਅਗਲਾ ਕਹਿੰਦਾ ਦਲੀਲ ਦੇ, ਕੋਈ ਚੱਜ ਦਾ ਲੌਜਿਕ ਹੋਵੇ ਤਾਂ ਗੱਲ ਮੰਨਾਂਗਾ, ਇੱਦਾਂ ਨਹੀਂ ਮੰਨਦਾ। ਤਾਂ ਕਰਕੇ ਅੱਜ ਦਾ ਜਿਹੜਾ ਅੱਗੇ ਅਗਲੀਆਂ ਵੀਰੋ, ਜਿਹੜੀਆਂ ਅੱਜ ਤੋਂ ਸਾਡੇ ਬੱਚਿਆਂ ਦੇ ਬੱਚੇ ਆਉਣੇ ਆ, ਅੱਜ ਕੱਲ ਵਾਲੇ ਨਹੀਂ ਬੋਲਣ ਦਿੰਦੇ, ਤੀਜੀ ਪੀੜ੍ਹੀ ਤੱਕ ਵੇਖਿਓ ਬਣਦਾ ਕੀ ਹੈ। ਆ ਜਿੰਨੇ ਬਾਬੇ ਜੇ ਫਿਰਦੇ ਆ ਨਾ, ਜਿਹੜੇ ਕਹਿੰਦੇ ਆ ਮੇਲੇ ਲੱਗਦੇ ਆ, ਮੇਲੇ ਲੱਗਦੇ, ਚੌਲ ਖਾਣੇ ਜਿੱਦਣ ਮੁੱਕ ਗਏ ਉਦਣ ਹੀ ਖਤਮ ਹੋ ਜਾਣਾ, ਕਾਂ ਪੈਣਗੇ ਇਹਨਾਂ ਦੇ ਡੇਰਿਆਂ ਚ। ਜਿੱਦਣ ਚੌਲ ਖਾਣ ਵਾਲੇ ਸਮਝ ਗਏ, ਆ ਜਿੱਦਣ ਬੱਚਾ ਬੱਚਾ ਤੁਰਿਆ ਜਾਂਦਾ ਕੈਨੇਡਾ ਨੂੰ, ਕੋਈ ਬਾਹਰਲੇ ਦੇਸ਼ਾਂ ਚ ਚਲ ਗਿਆ, ਸੈਟਲ ਹੋ ਗਏ, ਉਦਣ ਇਹਨਾਂ ਨੇ ਚੌਲਾਂ ਦੀ ਮੁੱਠੀ ਪਿੱਛੇ ਡੋਲਣਾ ਨਹੀਂ। ਇਹ ਕਹਿਣਗੇ ਮੁੱਲ ਲੈ ਕੇ ਖਾ ਲਾਂਗੇ, ਇੰਨੇ ਜੇਬ ਚ ਪੈਸੇ ਹੈਗੇ ਆ। ਇਹ ਸਭ ਸੁਣ ਸੁਰਾਈਆਂ ਹੋ ਜਾਣਗੀਆਂ। ਆ ਇੱਕ ਪੀੜ੍ਹੀ ਚਲਾ ਲਓ, ਦੋ ਚਲਾ ਲਓ, ਇਦੂ ਅੱਗੇ ਨਹੀਂ ਚੱਲ ਸਕਣਾ। ਤਾਂ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਪੜ੍ਹੀਆਂ ਲਿਖੀਆਂ ਹੋਣਗੀਆਂ, ਸਮਝ ਵਾਲੇ ਹੋਣਗੇ, ਤੇ ਕਨਵਿੰਸ ਕਰਨਾ ਸੌਖਾ ਨਹੀਂ ਹੋਣਾ। ਜੇ ਦਲੀਲ ਤਕੜੀ ਨਾ ਹੋਈ, ਲੌਜਿਕ ਤਕੜਾ ਨਾ ਹੋਇਆ, ਤੁਹਾਨੂੰ ਗੁਰਬਾਣੀ ਨੂੰ ਪ੍ਰੈਕਟੀਕਲੀ ਸਮਝਾਉਣਾ ਪੈਣਾ, ਤਾਂ ਅਗਲਾ ਸੁਣੇਗਾ, ਨਹੀਂ ਤਾਂ ਅਗਲਾ ਕਹੇਗਾ ਚੱਲ ਪਰੇ, ਕਿਸੇ ਨੇ ਨਹੀਂ ਸੁਣਨੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਸਹੀ ਤਰੀਕੇ ਸਿਰ ਸਮਝ ਕੇ ਆਪਣੀ ਜ਼ਿੰਦਗੀ ਚ ਲਾਗੂ ਕਰੀਏ। ਤੇ ਕਹਿੰਦੇ ਉਹ ਕਹਿੰਦਾ ਸਾਰੇ ਆ ਗਏ, ਉਹ ਨਹੀਂ ਆਇਆ, ਕਹਿੰਦੇ ਉਹ ਨਹੀਂ ਆਉਂਦਾ। ਮੈਂ ਕਹਿੰਦਾ ਮੈਂ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਬੋਲੋ ਗੱਜ ਕੇ,
ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਸਿਰ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸਤਿਗੁਰ ਦੀ, ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ। ਇਹ ਦਿਲ ਹੈ ਅਮਾਨਤ ਸ
ਸਤਿਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਇਹ ਦਿਲ ਹੈ ਅਮਾਨਤ ਸਤਿਗੁਰ ਦੀ ਥਾਂ ਥਾਂ ਤੇ ਲਗਾਇਆ ਨਹੀਂ ਜਾਂਦਾ ਦਰ ਦਰ ਤੇ ਝੁਕਾਇਆ ਦਰ ਦਰ ਤੇ ਝੁਕਾਇਆ ਨਹੀਂ ਜਾਂਦਾ ਇਹ ਸਿਰ ਹੈ ਅਮਾਨ ਸਤਿਗੁਰੂ ਦੀ ਦਰ ਦਰ ਤੇ ਝੁਕਾਇਆ ਨਹੀਂ ਜਾਂਦਾ ਇਹ ਸਿਰ ਹੈ ਅਮਾਨ ਸਤਿਗੁਰੂ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ ਇਹ ਸਿਰ ਹੈ ਅਮਾਨ ਸਤਿਗੁਰੂ ਦੀ ਥਾਂ ਥਾਂ ਤੇ ਝੁਕਾਇਆ ਨਹੀਂ ਜਾਂਦਾ
ਭਾਈ ਤਿਲਕਿਆ ਜਾਣਾ ਨਹੀਂ ਕਹਿੰਦਾ ਮੈਂ ਨਹੀਂ ਜਾਣਾ ਮੇਰੀ ਝੁੱਤੀ ਨਹੀਂ ਜਾਂਦੀ ਹੈ ਇਹ ਜਿਹਦੇ ਕਹਿੰਦਾ ਆਖੇ ਮੈਨੂੰ ਸ਼ਿਵ ਜੀ ਦੇ ਦਰਸ਼ਨ ਹੋਏ ਹੈ ਆਖੇ ਮੈਨੂੰ ਵਰ ਮਿਲਿਆ ਕਹਿੰਦਾ ਮੈਨੂੰ ਨਹੀਂ ਲੋੜ ਇਹ ਜਿਹਿਆਂ ਦੀ ਅਸੀਂ ਵਰਾਂ ਸਰਾਫਾਂ ਨੂੰ ਮੰਨਦੇ ਹੀ ਨਹੀਂ ਅਸੀਂ ਨਹੀਂ ਮੰਨਦੇ ਤੁਸੀਂ ਯਾਰ ਰੱਬ ਪ੍ਰੈਕਟੀਕਲ ਹੀ ਹੈ ਆ ਵੇਖੋ ਪਰਮਾਤਮਾ ਕੁਦਰਤ ਦੇ ਵਿੱਚ ਹੀ ਹੈ ਆਹੀ ਹੈ ਸਾਰਾ ਕੁਛ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਡੌਲਿਆਂ ਦਾ ਵਰ ਲੈਣਾ ਕੀ ਕਰਨਾ ਪਊ ਭਲਾ ਬੋਲੋ ਵੀਰ ਐਕਸਰਸਾਈਜ਼ ਕਰਨੀ ਪਊ ਤੇ ਜੇ ਨੌਜਵਾਨ ਮੁੰਡਾ 2 ਸਾਲ ਜਿੰਮ ਚ ਲਾ ਦੇ ਦੱਸੋ ਡੌਲਿਆਂ ਦਾ ਵਰ ਮਿਲੂ ਕਿ ਨਹੀਂ ਮਿਲੂ ਬਸ ਵਰ ਸਰਾਫ ਇੱਥੇ ਹੀ ਹੈ ਲੈ ਲੈ ਚਾਹੇ ਨਾ ਲੈ ਮਿਹਨਤ ਕਰ ਲੈ ਤੇ ਲੈ ਲੈ ਨਹੀਂ ਤੇ ਰਹਿਣ ਦੇ ਤੇਰੇ ਹੱਥ ਹੈ ਰੱਬ ਕੋਈ ਵੱਖਰਾ ਨਹੀਂ ਇੱਥੇ ਹੀ ਹੈ ਉਹਦੀਆਂ ਰਿਕੁਆਇਰਮੈਂਟਸ ਨੇ ਸ਼ਰਤਾਂ ਨੇ ਪੂਰੀਆਂ ਕਰ ਦੇ ਲੈ ਜਾ ਬੱਚਾ ਚਾਹੀਦਾ ਸ਼ਰਤ ਹੈ ਫਿਰ ਪੂਰੀ ਹੋ ਜੂਗੀ ਤੇ ਹੋ ਜਾਣਾ ਨਹੀਂ ਪੂਰੀ ਹੋਊ ਤੇ ਨਹੀਂ ਹੋਊ ਵਰ ਲੈ ਲੈ ਚਾਹੇ ਨਾ ਲੈ ਤੇਰੀ ਮਰਜ਼ੀ ਹੈ ਸ਼ਰਤਾਂ ਪੂਰੀਆਂ ਕਰੋ ਤੇ ਲੈ ਲਓ ਰੱਬ ਇੱਥੇ ਹੀ ਹੈ ਕੁਦਰਤ ਇਹਦੇ ਵਿੱਚ ਹੀ ਹੈ ਜੀ ਆ ਦਿਮਾਗ ਖੋਲ ਲੈ ਚਾਹੇ ਨਾ ਖੋਲ ਨਾ ਖੋਲੇਗਾ ਸਰਾਫ ਹੈ ਖੋਲ ਲਿਆ ਵਰ ਹੈ ਵਰ ਲੈਣਾ ਪੈਣਾ ਮਤਲਬ ਇਹਨੂੰ ਖੋਲਣਾ ਪੈਣਾ ਇਹਨੂੰ ਚਲਾਉਣਾ ਪੈਣਾ ਹੋਰ ਕੋਈ ਵਰ ਸਰਾਫ ਨਹੀਂ ਬਸ ਅਸੀਂ ਉਹਦੇ ਜੋਗ ਬਣ ਗਏ ਤੇ ਵਰ ਮਿਲ ਗਿਆ ਪਿੱਛੇ ਹਟ ਗਏ ਤੇ ਸਰਾਫ ਤੇ ਫਿਰ ਹੈ ਹੀ ਕਹਿੰਦੇ ਜਾਣਾ ਤਿਲਕਿਆ ਤੈਂ ਕਹਿੰਦਾ ਮੈਂ ਨਹੀਂ ਜਾਂਦਾ ਮੇਰੀ ਜੁੱਤੀ ਨਹੀਂ ਜਾਂਦੀ ਤੁਸੀਂ ਕਹਿੰਦੇ ਆ ਮੈਂ ਜਾਣਾ ਮੈਂ ਨਹੀਂ ਜਾਂਦਾ ਇਹੋ ਜਿਹੇ ਸਾਨੂੰ ਨਹੀਂ ਲੋੜ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਧੇ ਹਮ ਕਾਹੂ ਕੀ ਕਾਨ ਨਾ ਕੱਢਦੇ ਆਪਣੇ ਗੁਰਪ੍ਰਸਾਦੇ ਸਾਨੂੰ ਨਹੀਂ ਲੋੜ ਹੱਦ ਹੋ ਗਈ ਬੰਦਾ ਹੀ ਬੜਾ ਤਿੱਖਾ ਯਾਰ ਚਾਹੀਦਾ ਇੰਨਾ ਕੁ ਤਿੱਖਾ ਤੇ ਯਾਰ ਹਰ ਕੋਈ ਚਾਹੀਦਾ ਕਾਇਮ ਚਾਹੀਦਾ ਇੰਨਾ ਕੁ ਤੇ ਚਾਹੀਦਾ ਹਰ ਕੋਈ ਐ ਕਿਵੇਂ ਥਾਂ ਥਾਂ ਤੇ ਮੀਸਣਾ ਜਿਹਾ ਬਣ ਕੇ ਨਾ ਫਿਰ ਇਹ ਬੰਦੇ ਦਾ ਸਟੈਂਡ ਚਾਹੀਦਾ ਹੈ ਗੰਗਾ ਗਏ ਗੰਗਾ ਰਾਮ ਬਣ ਗਿਆ ਜਮਨਾ ਗਏ ਜਮਨਾ ਦਾਸ ਬਣ ਗਿਆ ਐ ਨਹੀਂ ਉਹ ਬੰਦਾ ਸਟੈਂਡ ਤੇ ਰਹਿਣਾ ਚਾਹੀਦਾ ਸਟੈਂਡ ਵਾਲਿਆਂ ਵੱਲ ਦੁਨੀਆ ਵੇਖਦੀ ਹੈ ਗੱਲ ਕਰਦੇ ਅਗਲਾ ਉਹਨਾਂ ਦੀ ਉਹ ਕਹਿੰਦਾ ਮੈਂ ਨਹੀਂ ਜਾਂਦਾ ਉਹ ਜੋਗੀ ਪੁੱਛਦਾ ਬਾਕੀ ਤੇ ਆ ਗਏ ਇਹਨੂੰ ਲਿਆਓ ਕਹਿੰਦਾ ਕਹਿੰਦੇ ਜੀ ਇਹ ਨਹੀਂ ਮੰਨਦਾ ਕਹਿੰਦੇ ਉਹਨੂੰ ਕਹੋ ਵੀ ਤਿੰਨ ਲੋਕਾਂ ਨੂੰ 2 ਸਾਲ ਲਈ ਸਵਰਗ ਹੈ ਤੇਰੇ ਲਈ ਆਫਰ ਦੇ ਦਿੰਦੇ ਹਾਂ ਸਪੈਸ਼ਲ ਅੱਗੇ ਕੀ ਕਹਿੰਦੇ ਤੈਨੂੰ 4 ਸਾਲ ਲਈ ਸਵਰਗ ਮਿਲ ਜੂ ਉਹਦੇ ਕੋਲ ਬੰਦੇ ਗਏ ਕਹਿੰਦੇ ਤੇਰੇ ਲਈ 4 ਸਾਲ ਲਈ ਆ ਜਾ ਕਹਿੰਦਾ ਪਰੇ ਜਾਓ ਆਪਣਾ ਕੰਮ ਕਰੋ ਯਾਰ ਮੇਰਾ ਟਾਈਮ ਨਾ ਖਰਾਬ ਕਰੋ ਜ਼ਿੰਦਗੀ ਜਿਉਂਦੇ ਹਾਂ ਸਵਾਦ ਬੜਾ ਆ ਰਿਹਾ ਆਨੰਦ ਬੜਾ ਆ ਰਿਹਾ ਅਸੀਂ ਕੀ ਲੈਣਾ ਤੁਸੀਂ ਕੰਮ ਕਰੋ ਆਪਦਾ। ਕਹਿੰਦੇ ਉਹ ਗੱਲ ਸੁਣ, ਇੱਕ ਵਾਰੀ ਦਰਸ਼ਨ ਕਰਨ ਲੱਗ ਗਏ, ਦਰਸ਼ਨ ਹੋ ਹੀ ਰਹੇ ਆ, ਕਰਨੇ ਕਿਹਦੇ ਹੈ। ਨਾਨਕ ਕਾ ਪਾਤਸ਼ਾਹ ਦਿਸੈ ਜਹਰਾ, ਕਹਿੰਦੇ ਸਾਡਾ ਪਾਤਸ਼ਾਹ ਤੇ ਐ ਦਿਸਦਾ ਸਾਨੂੰ ਸਾਹਮਣੇ। ਸਾਡਾ ਤੇ ਸਾਹਮਣੇ ਦਿਸਦਾ, ਹਰ ਪਾਸੇ ਹਰ ਵੇਲੇ ਹਰ ਥਾਂ ਸਭ ਗੋਬਿੰਦ ਹੈ,
ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ।
ਸੱਚੇ ਪਾਤਸ਼ਾਹ ਦੇ ਕਰਦੇ ਆਂ ਦਿਦਾਰੇ,
ਹਰ ਵੇਲੇ ਹਰ ਥਾਂ
ਝੂਠਿਆਂ ਦੀ ਲੋੜ। ਸੱਚੇ ਪਾਤਸ਼ਾਹ ਦੇ ਕਰਦੇ ਆਂ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ। ਸੱਚੇ ਪਾਤਸ਼ਾਹ ਦੇ ਕਰਦੇ ਆਂ ਦਿਦਾਰੇ, ਝੂਠਿਆਂ ਦੀ ਲੋੜ ਕੋਈ ਨਾ।
ਅਸੀਂ ਕੀ ਕਰਦੇ ਹਾਂ ਜੀ, ਸਭ ਗੋਬਿੰਦ ਹੈ,
ਸਭ ਗੋਬਿੰਦ,
ਗੋਬਿੰਦ ਬਿਨ ਨਹੀਂ
ਕੋਈ।
ਗੁਰੂ ਸਾਹਿਬ ਕਹਿੰਦੇ ਸਭ ਗੋਬਿੰਦ ਗੋਬਿੰਦ ਹੀ ਹੈ, ਕਰ ਲਓ ਦਰਸ਼ਨ। ਹੈਰਾਨ ਨਹੀਂ ਹੁੰਦੇ ਇੱਕ ਦਰਖਤ ਤੋਂ ਕਿੰਨੇ ਦਰਖਤ ਪੈਦਾ ਹੋ ਜਾਂਦੇ ਵੀਰੋ? ਇੱਕ ਬੀਜ ਵਿੱਚ ਦਰਖਤ ਹੈ ਕਿ ਨਹੀਂ ਹੈ, ਬੋਲੋ ਹੈ? ਹੈਰਾਨੀ ਹੁੰਦੀ ਕਿ ਨਹੀਂ ਹੁੰਦੀ? ਵਾਹ ਵਾਹ ਨਿਕਲਦਾ ਕਿ ਨਹੀਂ ਨਿਕਲਦਾ? ਵੇਖ ਕਿੱਦਾਂ ਬੱਚਾ ਕਿੱਦਾਂ ਵੱਡਾ ਹੋਣਾ, ਕਿੱਦਾਂ ਮਾਂ ਦੇ ਪੇਟ ਚ ਜਾਣਾ, ਕਿਵੇਂ ਵਧਣਾ ਫੁੱਲਣਾ, ਕਿਵੇਂ ਦੁਨੀਆਂ ਚ ਆਉਣਾ, ਕਿਵੇਂ ਸਭ ਕੁਝ ਸਿੱਖਦਾ, ਕਿਵੇਂ ਚੱਲ ਰਿਹਾ ਸਾਰਾ? ਆ ਸਭ ਗੋਬਿੰਦ ਹੈ, ਸਭ ਗੋਬਿੰਦ ਹੀ ਤੇ ਹੈ। ਵੇਖ ਵੇਖ ਕੇ ਵਾਹ ਵਾਹ ਕਰਦਾ ਬੰਦਾ, ਹੈਰਾਨੀ ਹੁੰਦੀ ਵੇਖ ਅਸਚਰਜ ਹੋ ਰਿਹਾ ਅਸਚਰਜ ਕੌਤਕ ਵੇਖ ਵੇਖ ਕੇ ਬੰਦਾ ਵਿਸਮਾਦ ਹੁੰਦਾ ਆ ਸਾਰਾ ਕੁਝ ਵੇਖ ਹੋਰ ਕੀ ਵੇਖ ਉਹ ਕਹਿੰਦੇ ਆ ਜਾ ਯਾਰ ਕਹਿੰਦਾ ਮੈਂ ਨਹੀਂ ਜਾਣਾ ਉਹ ਆ ਗਏ ਮੁੜ ਕੇ ਕਹਿੰਦੇ ਜੀ ਉਹ ਨਹੀਂ ਮੰਨਦਾ ਕਹਿੰਦਾ ਹੋਰ ਵਧਾ ਦਿਓ ਸਵਰਗ ਜਿਵੇਂ ਘਰ ਦਾ ਹੀ ਹੁੰਦਾ ਕਹਿੰਦਾ 10 ਸਾਲ ਲਈ ਸਵਰਗ ਮਿਲੇਗਾ ਉਹ ਕਹਿੰਦਾ ਬੇਟਾ ਤੂੰ ਮੈਨੂੰ ਦਾਨ ਕਰ ਇੱਕ ਬਾਬਾ ਕਿਸੇ ਬੰਦੇ ਨੂੰ ਕਹਿੰਦਾ ਕਹਿੰਦਾ ਤੂੰ ਮੈਨੂੰ ਕੁਛ ਨਾ ਕੁਛ ਦਾਨ ਕਰ ਮੈਂ ਤੈਨੂੰ ਸਵਰਗ ਦੇ ਦਿਆਂਗਾ ਕਹਿੰਦਾ ਸਵਰਗ ਤੇਰਾ ਕਹਿੰਦਾ ਬਾਬਾ ਦੱਸ ਫਿਰ ਸਵਰਗ ਕਹਿ ਪਹਿਲਾਂ ਕਹਿ ਫਿਰ ਦਊ ਕਹਿੰਦਾ ਸਵਰਗ ਤੇਰਾ ਕਹਿੰਦਾ ਸਾਰੀ ਦਿੱਲੀ ਤੇਰੀ ਉਹ ਕਹਿੰਦਾ ਦਿੱਲੀ ਤੇਰੀ ਕਿਵੇਂ ਹੋ ਗਈ ਕਹਿੰਦਾ ਸਵਰਗ ਤੇਰੇ ਪਿਓ ਦਾ ਫਿਰ ਐਂ ਕਹਿੰਦਾ ਫਿਰਦਾ ਵਿੱਚ ਸਵਰਗ ਤੇਰਾ ਵੀ ਜਿਵੇਂ ਤੂੰ ਪੱਕਾ ਹੀ ਰਜਿਸਟਰੀਆਂ ਕਰਾਉਣ ਬੈਠਾ ਇੱਥੇ ਹਰੇਕ ਨੂੰ ਸਵਰਗ 'ਚ ਭੇਜ ਦਊਂ ਕਹਿੰਦਾ ਜਿੱਦਾਂ ਦਿੱਲੀ ਮੇਰੀ ਨਹੀਂ ਇੱਦਾਂ ਸਵਰਗ ਵੀ ਤੇਰਾ ਨਹੀਂ ਕਿਹੜਾ ਕਿਸੇ ਨੇ ਆ ਕੇ ਦੱਸਿਆ ਵੀ ਕਿੱਦਾਂ ਜਾਂ ਕਿਵੇਂ ਹੈ ਬਣੀਆਂ ਬਣਾਈਆਂ ਗੱਲਾਂ ਆਪਾਂ ਅੱਜ ਤੱਕ ਹੀ ਸੁਣਦੇ ਰਹੇ ਹਾਂ ਵੀ ਸਵਰਗਾਂ ਦੀ ਸੀਟ ਪੱਕੀ ਕਰੋ ਇੱਥੇ ਭਾਵੇਂ ਜੋ ਚੱਲਦਾ ਚੱਲਣ ਦਿਓ ਹਰੇਕ ਬੰਦਾ ਸਵਰਗਾਂ ਦੀ ਸੀਟ ਹੀ ਪੱਕੀ ਕਰਦਾ ਫਿਰਦਾ ਪਰ ਗੁਰੂ ਸਾਹਿਬ ਕਹਿੰਦੇ ਐ ਕਈ ਜਾਂਦੇ ਐ ਬੈਕੁੰਠ 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 ਜਬ ਲੱਗ ਮਨ ਬੈਕੁੰਠ ਕੀ ਆਸ ਤਬ ਲੱਗ ਹੋਏ ਨਹੀਂ
ਚਰਨ ਨਿਵਾਸ
ਚਰਨ ਨਿਵਾਸ ਲੈ ਸਾਰਾ ਸੁਣੋ ਇੱਕ ਵਾਰ ਸ਼ਬਦ ਜਰਾ ਇੱਕ ਵਾਰ ਸਾਰੇ ਕਹੀ ਜਾਂਦੇ ਜਾਣਾ 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 ਕਹਿੰਦੇ ਪਤਾ ਪੁਤਾ ਕਿਸੇ ਨੂੰ ਨਹੀਂ ਬੈਕੁੰਠ ਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ ਪੜ੍ਹ ਕੇ ਤੇ ਵੇਖੋ ਵੀਰੋ ਉਮਰਾਂ ਲੰਘ ਗਈਆਂ ਪੰਜਾਬੀ ਪੜ੍ਹਨ ਵਾਲੇ ਉਹ ਅਖਬਾਰਾਂ ਬੜੀਆਂ ਪੜੀਆਂ ਪੜ੍ਹ ਕੇ ਤੇ ਵੇਖੋ ਕੀ ਲਿਖਿਆ ਪੜ੍ਹੋ ਜਰਾ
ਜੋ ਜਨ ਪਰਮਿਤ ਪਰਮਨ ਜਾਣਾ ਬਾਤ ਨਹੀਂ ਬੈਕੁੰਠ ਸਮਾਨਾ
ਕਹਿੰਦੇ ਜਿਹੜੇ ਗੱਲਾਂ ਦੀਆਂ ਕਰਦੇ ਆ ਵੀ ਬੈਕੁੰਠ ਬੈਕੁੰਠ ਕਹਿੰਦੇ ਗੱਲਾਂ ਹੀ ਕਰਦੇ ਆ ਕਹਿੰਦੇ ਜਾਣਦੇ ਜੁਣਦੇ ਕੱਖ ਨਹੀਂ ਗੱਲਾਂ ਹੀ ਕਰਦੇ ਆ ਬੈਕੁੰਠ ਅੱਗੇ ਸੁਣਿਓ ਗੁਰੂ ਗ੍ਰੰਥ ਸਾਹਿਬ ਨੂੰ
ਨਾ ਜਾਣਾ ਬੈਕੁੰਠ ਕਹਾਹੀ ਜਾਨ ਜਾਨ ਸਭ ਕਹਾ ਹੈ ਤਹਾਹੀ
ਕਈ ਜਾਂਦੇ ਆ ਵੀ ਜਾਣਾ 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 ਕਹਿੰਦੇ ਪਤਾ ਪੁਤਾ ਕੱਖ ਨਹੀਂ ਕਿਸੇ ਨੂੰ ਅੱਗੇ
ਕਹਿਣ ਕਹਾਵਨ ਨਹਿ ਪਤੀਈ ਹੈ ਤੋ ਮਨ ਮਾਨੇ ਜਾਂਦੇ ਹੋਮੇ ਜਈ ਹੈ
ਕਹਿੰਦੇ ਕਹਿਣ ਕੂਣ ਨਾਲ ਕੁਛ ਨਹੀਂ ਹੁੰਦਾ ਹੋਮੇ ਨੂੰ ਮਾਰ ਆਪੇ ਕੁੰਠੀ ਹੈ ਹਰ ਪਾਸੇ ਵੇਖ ਤੇ ਸਹੀ ਤੂੰ ਵੀ ਇਹਦੇ ਵਿੱਚ ਹੀ ਜੁੜਿਆ ਹੋਇਆ ਕੁਦਰਤ ਦੀ ਇੱਕ ਅੰਸੀ ਤੇ ਹੈ ਸੁਣੋ
ਜਪ ਲਗ ਮਨ ਬੈਕੁੰਠ ਕੀਆ ਤਬ ਲਗ ਹੋਏ ਨਹੀਂ ਚਰਨ ਨਿਵਾਸ
ਚਰਨ ਨਿਵਾਸ ਤਾਂ ਨਹੀਂ ਹੁੰਦਾ ਆਸ ਬੈਕੁੰਠ ਦੀ ਹੈ ਵੀਰੋ ਐਗਜੈਂਪਲ ਮੈਂ ਪਹਿਲਾਂ ਵੀ ਦਿੱਤੀ ਹੈ ਮੈਂ ਫਿਰ ਦੁਬਾਰਾ ਦੱਸਦਾ ਸੁਣੋ ਜਰਾ ਜੇ ਕੋਈ ਤੈਨੂੰ ਕਹਿ ਦੇ ਨਵਾਂ ਮੋਟਰਸਾਈਕਲ 2 ਮਹੀਨਿਆਂ ਨੂੰ ਮਿਲ ਜਾਣਾ ਹੈ ਤੇ ਜਿਹੜਾ ਤੇਰੇ ਕੋਲ ਹੋਏਗਾ ਫਿਰ ਉਹਦੀ ਸੰਭਾਲ ਕਰੇਗਾ ਬੰਦਾ ਕਹਿੰਦਾ ਨਵਾਂ ਆ ਹੀ ਜਾਣਾ ਪਰ ਜੇ ਕੋਈ ਬੰਦਾ ਕਹਿ ਦੇ ਵੀ ਸਾਰੀ ਜ਼ਿੰਦਗੀ ਇਸੇ ਤੇ ਕੱਟਣੀ ਹੈ ਤੈਂ ਨਵਾਂ ਨਹੀਂ ਮਿਲਣਾ ਫਿਰ ਝਰੀਟ ਵੱਜਣ ਦਿਓ ਸਾਂਭ ਸਾਂਭ ਰੱਖੂ ਕਿ ਨਹੀਂ ਰੱਖੂ ਆਸ ਨੇ ਜਿਹੜਾ ਸਾਹਮਣੇ ਵਾਲਾ ਸਵਰਗ ਸੀ ਜੰਨਤ ਸੀ ਇਹਦਾ ਸੱਤਿਆ ਨਾਸ ਮਾਰਤਾ ਆਸ ਕੀ ਹੈ ਹੋਰ ਹੈ ਪਰ ਜੇ ਕਿਸੇ ਨੇ ਦੱਸਣਾ ਵੀ ਆਹੀ ਹੈ ਵੇਖ ਲੈ ਇਹਦੇ ਨਾਲ ਹੀ ਕੱਟਣੀ ਹੈ ਤੈਂ ਫਿਰ ਬੰਦਾ ਆਪੇ ਵੇਖੂ ਹੁਣ ਆ ਜਿਹੜਾ ਸਾਹਮਣੇ ਆ ਇਹ ਨਹੀਂ ਦਿਸਦਾ ਅਗਲੇ ਦੀ ਆਸ ਰੱਖੀ ਬੈਠਾ ਚਰਨ ਨਿਵਾਸ ਕਿਉਂ ਨਹੀਂ ਹੋ ਰਿਹਾ ਕਿਉਂਕਿ ਆਸ ਅੱਗੇ ਵਾਲੇ ਦੀ ਹੈ ਅੱਗੇ ਵਾਲੇ ਦੀ ਆਸ ਖਤਮ ਕਰੋ ਸਾਹਮਣੇ ਵਾਲੇ ਵਿੱਚ ਆਪੇ ਹੀ ਨਿਵਾਸ ਹੋ ਜੂ ਫਿਰ ਸੁਣ
ਜਪ ਲਗ ਮਨ ਬੈਕੁੰਠ ਕੀਆ ਤਬ ਲਗ ਹੋਏ ਨਹੀਂ ਚਰਨ ਕਹੋ ਕਬੀ ਇਹ ਕਹੀਏ ਕਾਹੇ ਸਾਧ ਸੰਗਤ ਬੈਕੁੰਠ ਆਹੇ
ਕਹਿੰਦੇ ਆਹੀ ਬੈਕੁੰਠ ਹੈ ਸਾਧ ਸੰਗਤ ਬੈਕੁੰਠ ਹੈ ਆਹੇ ਜਿੱਥੇ ਸੱਚਾ ਗਿਆਨ ਮਿਲੇ, ਅਕਲ ਮਿਲੇ, ਸਮਝ ਮਿਲੇ, ਜ਼ਿੰਦਗੀ ਸੋਹਣੀ ਬਣੇ, ਉਹੀ ਵੈਕੁੰਠ ਹੈ। ਸਾਧ ਸੰਗਤ ਵੈਕੁੰਠ ਹੈ। ਕਿਉਂ ਕਹਿੰਦੇ? ਕਹੀ ਜਾਂਦੇ ਅੱਗੇ ਵੈਕੁੰਠ ਹੈ, ਅੱਗੇ ਵੈਕੁੰਠ ਹੈ। ਕਬੀਰ ਸਾਹਿਬ ਕਹਿੰਦੇ ਹੈ, ਜਿੱਥੇ ਚੰਗਾ ਗਿਆਨ ਮਿਲੇ, ਅਕਲ ਮਿਲੇ, ਉਹੀ ਵੈਕੁੰਠ ਹੈ। ਚੰਗੀ ਸੰਗਤ ਮਿਲੇ, ਉਹੀ ਵੈਕੁੰਠ ਹੈ। ਤੇ ਚੰਗੀ ਸੰਗਤ ਦਾ ਮਤਲਬ ਕੀ ਹੈ? ਹੁਣ ਮੈਂ ਤੁਹਾਨੂੰ ਇਹਦੇ ਤੇ ਨਵੇੜਾਂ ਗੱਲ। ਮਤਲਬ ਇਹਦਾ ਇਹ ਹੈ ਵੀ ਆਹ ਵੈਕੁੰਠ ਹੈ, ਮਤਲਬ ਅੱਗੇ ਵੈਕੁੰਠ ਕੋਈ ਨੀ, ਆਹ ਵੈਕੁੰਠ ਹੈ ਏਦਾਂ। ਪਰ ਗੋਰੇ ਤੇ ਏਦਾਂ ਬਹਿੰਦੇ ਹੀ ਨੀ, ਬਾਹਰਲਿਆਂ ਦੇਸ਼ਾਂ ਵਾਲੇ ਤੇ ਏਦਾਂ ਬਹਿੰਦੇ ਨੀ, ਸਾਡੇ ਵਾਂਗੂ ਸਤਸੰਗ ਕਰਦੇ ਨੀ। ਸਾਧ ਸੰਗਤ ਦਾ ਮਤਲਬ ਕੀ ਹੁੰਦਾ? ਚੰਗੀ ਸੰਗਤ। ਕਈਆਂ ਬੰਦਿਆਂ ਦੇ ਨਾਲ ਪਈਏ ਕੰਮ ਕਰਦੇ ਬਿਹਾਰ ਦੇ, ਅਗਲਾ ਕਹਿੰਦਾ 20 ਸਾਲ ਤੋਂ ਸਾਡੇ ਨਾਲ ਕੰਮ ਕਰਦਾ, ਆਪਣਿਆਂ ਪੁੱਤਾਂ ਤੋਂ ਵੱਧ ਕੇ ਮੇਰੇ ਘਰ ਦਾ ਫਿਕਰ ਕਰਦਾ ਹੈ। ਇਮਾਨਦਾਰੀ ਬੰਦੇ ਚ ਬਹੁਤ ਹੈ, ਉਹਦੀ ਇਮਾਨਦਾਰੀ ਦੀ ਸੰਗਤ ਕਰ। ਇਹ ਨਾ ਵੇਖ ਭਈਆ ਇਮਾਨਦਾਰੀ ਹੈ ਨਾ ਉਹਦੇ ਵਿੱਚ, ਉਹਦੀ ਜਾਚ ਸਿੱਖ, ਉਹਦੀ ਸੰਗਤ ਕਰ ਵੀ ਮੈਂ ਵੀ ਇਮਾਨਦਾਰ ਹੋਵਾਂ। ਕਿਸੇ ਬੰਦੇ ਵਿੱਚ ਚੰਗੀ ਆਦਤ ਹੈ, ਚੰਗਾ ਸੁਭਾਅ ਹੈ, ਚੰਗਿਆਈ ਹੈ ਜਿਹੜੀ, ਉਹਦੀ ਸੰਗਤ ਕਰੋ। ਜਿੱਥੇ ਕਿਤੇ ਵੀ ਕੋਈ ਬੈਠਾ ਹੈ ਉਹਦੇ ਤੋਂ ਜਾਚ ਸਿੱਖੋ, ਚੰਗੀ ਸੰਗਤ ਕਰੋ। ਸਾਧ ਸੰਗਤ ਦਾ ਮਤਲਬ ਏਦਾਂ ਬਹਿਣਾ ਹੀ ਨਹੀਂ ਹੁੰਦਾ ਵੀਰੋ। ਚੰਗੀ ਸੰਗਤ ਤੁਸੀਂ ਆਲੇ ਦੁਆਲੇ ਵੇਖੋ, ਚੰਗਿਆਈ ਦੀ ਸੰਗਤ ਕਰੋ। ਬੰਦਾ ਭਾਵੇਂ ਕੋਈ ਹੋਵੇ, ਭਾਵੇਂ ਉਹ ਬਿਹਾਰ ਦਾ, ਭਾਵੇਂ ਉਹ ਗੁਜਰਾਤ ਦਾ, ਭਾਵੇਂ ਉਹ ਕਲਕੱਤੇ ਦਾ, ਭਾਵੇਂ ਉਹ ਗੋਰਾ ਹੈ, ਭਾਵੇਂ ਉਹ ਤੇਰੇ ਪਿੰਡ ਦਾ, ਭਾਵੇਂ ਕੋਈ ਤੇਰੀ ਮਾਂ ਹੈ, ਤੇਰਾ ਪਿਤਾ, ਤੇਰਾ ਭਰਾ ਹੈ, ਤੇਰਾ ਦੁਸ਼ਮਣ ਵੀ ਹੋਵੇ, ਜਿਹੜੀ ਚੰਗਿਆਈ ਹੈ ਉਹਦੀ ਸੰਗਤ ਕਰੋ। ਬੰਦਾ ਨਾ ਵੇਖੋ, ਉਹਦੀ ਚੰਗਿਆਈ ਵੇਖੋ, ਉਹਦਾ ਸੁਭਾਅ ਵੇਖੋ, ਉਹਦੀਆਂ ਚੰਗੀਆਂ ਆਦਤਾਂ ਵੇਖੋ, ਉਹਦੀ ਸੰਗਤ ਕਰੋ। ਇਹੀ ਵੈਕੁੰਠ ਹੈ। ਉਹ ਚੰਗੀ ਆਦਤ ਜਦੋਂ ਸਾਡੀ ਜ਼ਿੰਦਗੀ ਚ ਆਏਗੀ ਤੇ ਆਪੇ ਹੀ ਵੈਕੁੰਠ ਹੈ। ਇਹੀ ਹੈ ਵੈਕੁੰਠ। ਉਹ ਕਹਿੰਦੇ ਭੱਜੋ ਇੱਥੋਂ, ਮੈਂ ਨਹੀਂ ਜਾਣਾ, ਮੈਂ ਨਹੀਂ ਜੋਗੀ ਦੇ ਦਰਸ਼ਨ ਕਰਨੇ। ਭਾਈ ਤਿਲਕਾ ਕਹਿੰਦਾ 10 ਸਾਲ ਦਾ ਸਵਰਗ ਤਾਂ ਨਹੀਂ ਮੰਨਿਆ। ਫਿਰ ਉਹਨੇ ਬੰਦੇ ਡਰਾਉਣ ਭੇਜੇ। ਇਹ ਵੀ ਰੂਪ ਹੈ ਨਾ, ਇੱਕ ਤੇ ਰੂਪ ਹੈ ਵੀ ਨਿਮਰਤਾ ਵਾਲਾ, ਇੱਕ ਗੁੰਡਿਆਂ ਵਾਲਾ ਰੂਪ ਵੀ ਵਿਖਾਇਆ ਫਿਰ। ਤੇ ਗੁੰਡਿਆਂ ਵਾਲਾ ਰੂਪ ਕੀ ਵਿਖਾਇਆ? ਉਹ ਕਹਿੰਦੇ ਤੇਰਾ ਘਰ ਸਾੜ ਦੇਣਾ, ਖਤਮ ਕਰ ਦਿਆਂਗੇ ਤੇਰਾ, ਤੈਨੂੰ ਪਤਾ ਵੀ ਨਹੀਂ ਲੱਗਣਾ, ਨਾ ਪੰਗੇ ਲੈ। ਫਿਰ ਦੂਜਾ ਰੂਪ ਵਿਖਾਇਆ। ਉਹ ਬੰਦਾ ਨਹੀਂ ਡਰਿਆ, ਕਹਿੰਦਾ ਜੋ ਮਰਜ਼ੀ ਹੋ ਜਾਏ ਕੋਈ ਪਰਵਾਹ ਨਹੀਂ, ਘਰ ਨੂੰ ਅੱਗ ਲਾ ਕੇ ਫੂਕ ਦੋਗੇ ਫੂਕ ਦੋ, ਟੱਬਰ ਖਤਮ ਕਰ ਦੋਗੇ ਕਰ ਦੋ, ਜੇ ਧੱਕੇ ਨਾਲ ਕਿਸੇ ਦੇ ਪੈਰਾਂ 'ਚ ਝੁਕਾਉਣਾ ਤੇ ਮੈਂ ਨਹੀਂ ਝੁਕਦਾ, ਮੈਂ ਨਹੀਂ ਜਾਂਦਾ। ਮੰਨਿਆ ਹੀ ਨਹੀਂ, ਚਲੋ ਜੀ ਗੱਲ ਮੁਕਾਓ। ਉਹ ਜੋਗੀ ਦੇ ਦਿਮਾਗ 'ਚ ਆਇਆ, ਕਹਿੰਦੇ ਹੱਦ ਹੋ ਗਈ, ਬੰਦਾ ਏਡਾ ਪੱਕਾ, ਲਾਲਚ ਦਿੱਤਾ ਤਾਂ ਨਹੀਂ ਲਾਲਚ ਵਿੱਚ ਆਇਆ, ਜੇ ਡਰਾਉਣ ਗਏ ਡਰਦਾ ਨਹੀਂ। ਕਹਿੰਦਾ ਮੈਂ ਜਾ ਕੇ ਮਿਲ ਕੇ ਆਉਂਦਾ, ਆਪ ਆ ਗਿਆ। ਉਹ ਤਿਲਕੇ ਬੂਹਾ ਖੋਲ, ਕਹਿੰਦੇ ਕੌਣ? ਕਹਿੰਦੇ ਮੈਂ ਜੋਗੀ। ਕਹਿੰਦਾ ਮੈਂ ਨੀ ਤੇਰੇ ਮੱਥੇ ਲੱਗਣਾ, ਭੱਜ ਇੱਥੋਂ, ਮੈਂ ਨੀ ਦਰਸ਼ਨ ਕਰਨੇ। ਕਹਿੰਦਾ ਮੈਂ ਦਰਸ਼ਨ ਦੇਣ ਨੀ ਆਇਆ, ਹੁਣ ਬੂਹਾ ਖੋਲ, ਮੈਂ ਤੇ ਤੇਰੇ ਦਰਸ਼ਨ ਕਰਨ ਆਇਆ। ਇਹੋ ਜਿਹਾ ਪੱਕਾ ਬੰਦਾ, ਐਡਾ ਸਟੈਂਡ ਹੈ ਤੇਰਾ। ਇੰਨੇ ਬੰਦੇ ਆਏ ਆ, ਮੈਨੂੰ ਸਵਾਦ ਹੀ ਨਹੀਂ ਆਇਆ, ਮੱਥੇ ਟੇਕਦੇ ਆ ਬਥੇਰੇ, ਤੂੰ ਜੇ ਨਾਨਾ ਝੁਕਿਆ ਤੇ ਫਾਇਦਾ ਕੀ ਹੈ? ਮੈਂ ਤੈਨੂੰ ਵੇਖਣ ਆਇਆ ਵੀ ਹੈ ਕਿਹੋ ਜਿਹਾ ਤੂੰ, ਆ ਸਟੈਂਡ ਤੇਰੇ ਚ ਆਇਆ ਕਿਵੇਂ, ਬੜਕ ਤੇਰੇ ਚ ਆਈ ਕਿਵੇਂ, ਹਿੰਮਤ ਤੇਰੇ ਚ ਆਈ ਕਿਵੇਂ, ਮੈਂ ਤੇ ਤੈਨੂੰ ਵੇਖਣ ਆਇਆ। ਉਹ ਜਦੋਂ ਨਾ ਬੂਹਾ ਖੋਲੇ, ਕਹਿੰਦਾ ਓਏ ਤੇਰੇ ਗੁਰੂ ਦਾ ਵਾਸਤਾ, ਇੱਕ ਵਾਰੀ ਮਿਲ ਤੇ ਲੈ, ਬਾਹਰ ਆ ਗਏ। ਫਿਰ ਖੋਲਿਆ ਬੂਹਾ, ਬੂਹਾ ਖੋਲਿਆ, ਇੱਦਾਂ ਖੜ ਗਿਆ, ਕਹਿੰਦਾ ਹੈ ਕਿਹਦਾ ਸੇਵਕ ਤੂੰ, ਇਹ ਸਾਰਾ ਕੁਝ ਸਿੱਖਿਆ ਕਿੱਥੋਂ ਹੈ ਤੈਂ? ਸਾਰਾ ਇਲਾਕਾ ਹੀ ਸੁੰਨ ਮੁੰਨ ਪਿਆ, ਕਿਸੇ ਨੂੰ ਕੋਈ ਸਵਾਲ ਹੀ ਨਹੀਂ ਪੁੱਛਦਾ। ਮੈਂ ਜੇ ਕਹਿਤਾ ਮੈਨੂੰ ਸ਼ਿਵਜੀ ਦੇ ਦਰਸ਼ਨ ਦਿੱਤੇ, ਸਾਰਾ ਇਲਾਕਾ ਹੀ ਮੰਨ ਗਿਆ ਵੀ ਦਿੱਤੇ ਹੀ ਹੋਣਗੇ, ਉਹ ਤੇਰੇ ਚ ਆ ਗੱਲ ਕਿੱਥੋਂ ਆ ਗਈ? ਕਹਿੰਦਾ ਗੁਰੂ ਅਰਜਨ ਦੇਵ ਜੀ ਦਾ ਉਹਨਾਂ ਤੋਂ ਸਿੱਖਿਆ ਮੈਂ, ਮੈਨੂੰ ਗੁਰੂ ਅਰਜਨ ਦੇਵ ਜੀ ਮਿਲ ਪਏ, ਉੱਥੋਂ ਸਿੱਖ ਕੇ ਆਇਆ ਮੈਂ। ਅੱਛਾ, ਕਿੱਥੇ ਰਹਿੰਦੇ ਆ? ਕਹਿੰਦੇ ਅੰਮ੍ਰਿਤਸਰ। ਕਹਿੰਦੇ ਲੈ ਚੱਲ। ਕਹਿੰਦੇ ਚੱਲ, ਤੁਰ ਪਏ। ਰਾਹ ਵਿੱਚ ਪੁੱਛਦਾ, ਕਹਿੰਦਾ ਤੇਰੇ ਗੁਰੂ ਦੀ ਉਮਰ ਕਿੰਨੀ ਹੈ? ਕਹਿੰਦਾ 35 ਸਾਲ ਦੀ। ਕਹਿੰਦਾ ਮੈਂ 110 ਸਾਲ ਦਾ, ਸਾਰੀ ਉਮਰ ਇਹਨਾਂ ਕੰਮਾਂ 'ਚ ਲੰਘਾਤੀ, ਸਾਰੀ ਜ਼ਿੰਦਗੀ ਮੇਰੀ ਇਹਨਾਂ ਕੰਮਾਂ 'ਚ ਲੰਘ ਗਈ, ਮੈਂ ਤੇਰੇ ਗੁਰੂ ਦੇ 35 ਸਾਲ ਦੇ ਗੁਰੂ ਦੇ ਉਹ ਕੱਲ ਦਾ ਜਵਾਕ ਮੈਂ 110 ਸਾਲ ਦਾ ਮਤਲਬ 110 ਸਾਲ ਵਾਲੇ ਲਈ 110 ਸਾਲ ਦੀ ਜਿਹਦੀ ਉਮਰ ਹੋਵੇ ਉਹਦੇ ਲਈ ਤੇ ਬੰਦਾ 35 ਸਾਲ ਦਾ ਹੀ ਹੈ 35 ਸਾਲ ਵਾਲਾ ਜਵਾਕ ਹੀ ਲੱਗਣਾ ਮੈਂ ਨਹੀਂ ਜਾਂਦਾ ਉਹ ਕਹਿੰਦਾ ਤੂੰ ਮੈਂ ਨਹੀਂ ਝੁਕਣਾ ਮੈਂ ਮੱਥਾ ਕਿਵੇਂ ਟੇਕੂ ਮੈਂ ਨਹੀਂ ਜਾਂਦਾ ਉਹ ਕਹਿੰਦੇ ਨਾ ਝੁਕੀ ਇੱਕ ਵਾਰੀ ਜਾ ਤੇ ਸਹੀ ਉਹਨੂੰ ਪਤਾ ਹੈ ਵੀ ਇੱਕ ਵਾਰੀ ਸਾਹਮਣੇ ਬਹਿ ਜਾ ਝੁਕਾ ਤੇ ਮੇਰੇ ਗੁਰੂ ਨੇ ਆਪੇ ਹੀ ਲੈਣਾ ਹੈ ਸਿੱਧਾ ਤੇ ਤੈਨੂੰ ਡੰਡੇ ਵਾਂਗੂ ਕਰ ਲੂ ਆਪੇ ਇੱਕ ਵਾਰੀ ਚੱਲ ਤੇ ਸਹੀ ਗਿਆ ਜ਼ਿੰਦਗੀ ਬਦਲ ਗਈ ਨਕਲੀ ਸਾਧ ਅਸਲੀ ਸਾਧ ਬਣ ਗਿਆ ਕੱਪੜੇ ਹੀ ਪਾਏ ਸੀ ਇਕੱਲੇ ਪਰ ਸੁਣ ਕੇ ਨਾ ਗੁਰੂ ਸਾਹਿਬ ਨੂੰ ਵੇਖ ਕੇ ਉਹਨਾਂ ਦੇ ਵਿਚਾਰ ਸੁਣੇ ਉਹਨਾਂ ਦਾ ਆਲਾ ਦੁਆਲਾ ਵੇਖਿਆ ਮਨਾ ਗੁਰਾਂ ਦੇ ਦੁਆਰੇ ਦਾ ਫਕੀਰ ਬਣ
ਜ਼ਿੰਦਗੀ ਬਦਲ ਗਈ ਨਕਲੀ ਜੋਗੀ ਅਸਲੀ ਜੋਗੀ ਅਸਲੀ ਸਾਧ ਬਣ ਗਿਆ ਗੁਰੂ ਸਾਹਿਬ ਨੇ ਐਸੀ ਜੀਵਨ ਜਾਚ ਸਿਖਾਈ ਜ਼ਿੰਦਗੀ ਚੇਂਜ ਹੋ ਗਈ ਵੀਰੋ ਬੰਦਾ ਹਮੇਸ਼ਾ ਖਿੜਿਆ ਰਹਿੰਦਾ ਜਦੋਂ ਜ਼ਿੰਮੇਵਾਰੀਆਂ ਸਮਝਣ ਲੱਗਦਾ ਫਰਜ਼ ਪਛਾਣਨ ਲੱਗਦਾ ਤੇ ਸਟੈਂਡ ਰੱਖਦਾ ਆਪਣਾ ਆਪਣੇ ਰਾਹ ਤੇ ਤੁਰੇ ਚੱਲੀਏ ਆਪਣਾ ਕੱਲਾ ਕੱਲਾ ਫਰਜ਼ ਪਛਾਣੋ ਅਖੇ ਰੱਬ ਲੇਖਾ ਮੰਗੂ ਜਿੱਦੇ ਮੰਗੂ ਉਹਦੇ ਫਿਰ ਕੀ ਦੱਸੇਗਾ ਵੀ ਬੱਚੇ ਮੈਂ ਪਾਲਦਾ ਸੀ ਮਾਂ ਦੀ ਸੇਵਾ ਕੀਤੀ ਮੈਂ ਫਰਜ਼ ਨਿਭਾਇਆ ਪਿਓ ਦੀ ਸੇਵਾ ਕੀਤੀ ਉਹ ਮੈਂ ਫਰਜ਼ ਨਿਭਾਇਆ ਬੱਚਿਆਂ ਨੂੰ ਮੈਂ ਚੰਗਾ ਪੜ੍ਹਾਇਆ ਘਰ ਬਾਰ ਸਾਰਾ ਧਿਆਨ ਰੱਖਿਆ ਸਾਰਾ ਕੰਮ ਸਹੀ ਕੀਤਾ ਟੈਕਸ ਆਪਣਾ ਪੂਰਾ ਭਰਿਆ ਜਿਹੜੇ ਦੇਸ਼ ਵਿੱਚ ਜੰਮਿਆ ਸੀ ਸਾਰਾ ਕੁਝ ਮੈਂ ਜ਼ਿੰਮੇਵਾਰੀਆਂ ਵਧੀਆ ਨਿਭਾਈਆਂ ਫਿਰ ਰੱਬ ਕਹੂਗੀ ਤੈਨੂੰ ਵੀ ਤੈਂ ਕਰਿਆ ਕੀ ਨਹੀਂ ਸਾਰੇ ਕੰਮ ਸਹੀ ਕਰੋ ਜੇ ਹੋਇਆ ਵੀ ਜੇ ਕਿਤੇ ਧਰਮ ਰਾਜਾ ਬੈਠਾ ਵੀ ਹੋਇਆ ਫਿਰ ਕਰ ਕੀ ਲਊ ਸਾਡਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਦੋਂ ਆਪਾਂ ਗਲਤੀ ਹੋਈ ਕੋਈ ਨੀ ਕਰੀ ਪਹਿਲੀ ਗੱਲ ਤੇ ਡਰਨ ਹੁਣ ਜਿਵੇਂ ਆਪਾਂ ਗੱਲ ਪਹਿਲਾਂ ਚਲਾਣ ਦੀ ਕਰਦੇ ਸੀ ਵੀ ਤੁਸੀਂ ਸਪੀਡ ਸਹੀ ਰੱਖਿਓ ਫਿਰ ਐਵੇਂ ਚਲਾਣ ਕੱਢ ਦੇਣਗੇ ਜੇ ਖਤਰੇ ਵਾਲੀ ਗੱਲ ਹੈ ਵੀ ਮੰਨ ਲਓ ਵੀ ਉੱਤੇ ਕੋਈ ਧਰਮ ਰਾਜਾ ਬੈਠਾ ਬਈ ਖੋਲ ਗਏ ਤੇ ਆਪਾਂ ਗਲਤ ਕੰਮ ਕਰਦੇ ਕੋਈ ਨੀ ਫਿਰ ਸਾਨੂੰ ਕਹਿ ਕੀ ਲਊ ਅਸੀਂ ਠੀਕ ਰਹਿਣਾ ਆਪਣੇ ਆਪ ਨੂੰ ਸੁਧਾਰ ਕੇ ਰੱਖਣਾ ਜੇ ਹੋਇਆ ਵੀ
ਇਹੀ ਫਿਰ ਕੀ ਕਹਿ ਲੂ ਵੀ ਤੂੰ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਸੀ ਤੈਂ ਨਸ਼ਾ ਨਹੀਂ ਕਰਿਆ ਕੋਈ ਸਿਹਤ ਦਾ ਧਿਆਨ ਰੱਖਿਆ ਕਹਿ ਕੀ ਲਊ ਸਾਨੂੰ ਫਿਰ ਅਸੀਂ ਆਪਣਾ ਜੀਵਨ ਵਧੀਆ ਬਣਾ ਕੇ ਰੱਖੀਏ ਕੋਈ ਕਮੀ ਸਾਡੇ ਚ ਰਵੇ ਹੀ ਨਾ ਕੋਈ ਘਾਟ ਸਾਡੇ ਚ ਰਵੇ ਹੀ ਨਾ ਜ਼ਿੰਮੇਵਾਰ ਬਣੀਏ ਫਰਜ਼ ਪਛਾਣੀਏ ਜਿਹੜੇ ਜਿਹੜੇ ਕਾਰਜ ਕਰਨ ਵਾਲੇ ਨੇ ਕਰੀਏ ਤਾਂ ਕਰਕੇ ਵੀਰੋ ਭਾਈਓ ਮੇਰੀਓ ਭੈਣੋ ਆਪਣੇ ਕਰਮ ਨੂੰ ਧਰਮ ਬਣਾ ਲਓ ਬਸ ਕਰਮ ਧਰਮ ਗੁਰਦੁਆਰੇ ਨਿਸ਼ਾਨ ਸਾਹਿਬ ਤੇ ਪਾਣੀ ਪਾ ਕੇ ਆਊ ਮੈਂ ਜੋੜੇ ਝਾੜਿਆਂ ਨੂੰ ਫਿਰ ਝਾੜੂ ਇੱਕ ਜੋੜਾ 15 ਜਣੇ ਝਾੜ ਦਿੰਦੇ ਕਈ ਵਾਰੀ ਏਦਾਂ ਵੀ ਹੁੰਦਾ ਨਾ ਸਾਫ਼ ਨੂੰ ਫਿਰ ਸਾਫ਼ ਕਰੂ ਫਿਰ ਸਾਫ਼ ਕਰੂ ਫਿਰ ਸਾਫ਼ ਕਰੂ ਏਦਾਂ ਵੀ ਕਰਦੇ ਇੱਕ ਨਿਸ਼ਾਨ ਸਾਹਿਬ ਇੱਕ ਨੇ ਧੋਤਾ ਸਾਰੇ ਧੋਣਗੇ ਫਿਰ ਮੈਂ ਵੀ ਧੋਵਾਂ ਏਦਾਂ ਨਾ ਕਰੋ ਆਪਣੀਆਂ ਜ਼ਿੰਮੇਵਾਰੀਆਂ ਪਛਾਣੋ ਮੇਰੀ ਉਹ ਭੈਣੋ ਘਰ ਭਾਵੇਂ ਕੱਚਾ ਹੀ ਹੋਵੇ ਸਾਫ਼ ਸੁਥਰਾ ਰੱਖੋ ਛੋਟਾ ਹੀ ਹੋਵੇ ਪਰ ਐਂ ਸਾਫ਼ ਰੱਖੋ ਰੀਝ ਨਾਲ ਕੰਮ ਕਰੋ ਮੇਰੇ ਉਹ ਵੀਰੋ ਮੇਰੇ ਉਹ ਭਾਈਓ ਆਪਣੇ ਘਰਾਂ ਦੇ ਵਿੱਚ ਸਬਜ਼ੀਆਂ ਥੋੜੀਆਂ ਥੋੜੀਆਂ ਬੀਜ ਕੇ ਆਪਣੇ ਬੱਚਿਆਂ ਨੂੰ ਜ਼ਹਿਰ ਨਾ ਦਿਓ ਮੁੱਲ ਦਾ ਨਹੀਂ ਆਪਣਾ ਆ ਕੱਦੂ ਤੋਰੀਆਂ ਅੱਜ ਕੱਲ੍ਹ ਵਾਧੂ ਹੈ ਬੀਜੋ ਗਰਮੀਆਂ 'ਚ ਇਹਨਾਂ ਦਾ ਵਾਧੂ ਮੁੱਕਦੀਆਂ ਨਹੀਂ ਤੇ ਸਿਆਲਾਂ 'ਚ ਗਾਜਰਾਂ ਮੂਲੀਆਂ ਇਹ ਤੇ ਵੱਟਾਂ ਬੁੱਟਾਂ ਦੇ ਬੀਜ ਹੀ ਇਹਨਾਂ ਦੇ ਕਰ ਹੀ ਸਕਦੇ ਹਾਂ ਨਾ ਆਪਾਂ ਕਾਹਦੇ ਲਈ ਅਸੀਂ ਜ਼ਹਿਰਾਂ ਆਪਣੇ ਨਿਆਣਿਆਂ ਨੂੰ ਖਵਾਉਣੀਆਂ ਜਿਹੜੇ ਗਾਂ ਮੱਝ ਘਰੇ ਰੱਖ ਸਕਦੇ ਰੱਖੋ ਘਰ ਦਾ ਦੁੱਧ ਦਹੀਂ ਹੋਵੇ ਘਰ ਦਾ ਹੋਵੇ ਸਾਰਾ ਕੁਛ ਆਪਣੀ ਸਿਹਤ ਦਾ ਖਿਆਲ ਰੱਖੋ ਭੱਜਿਆ ਨੱਠਿਆ ਕਰੋ ਜਿੰਨਾ ਕੁ ਬੰਦਾ ਕੰਮ ਕਰ ਸਕਦਾ ਆਪਣੀ ਸਿਹਤ ਦਾ ਧਿਆਨ ਰੱਖੋ ਜੇ ਜ਼ਮੀਨਾਂ ਠੇਕੇ ਦੇ ਦਿੱਤੀਆਂ ਫਿਰ ਤੁਰ ਕੇ ਆਇਆ ਕਰੋ 5 ਕਿਲੋਮੀਟਰ ਜਾਣਾ 5 ਆਉਣਾ ਦਵਾਈਆਂ ਡਸਟਬੀਨ 'ਚ ਸਿੱਟ ਦਿਓ ਰੂੜੀ ਤੇ ਸਿੱਟਦੇ ਸਾਰੀਆਂ ਤੁਰ ਕੇ ਆਇਆ ਕਰ ਆ ਜਿਹੜੇ ਸ਼ੂਗਰਾਂ ਵਾਲੇ ਤੁਰੇ ਫਿਰਦੇ ਆ ਵਿੱਚ ਦਵਾਈ ਸਿੱਟਦੇ ਰੂੜੀ ਤੇ 12 ਕਿਲੋਮੀਟਰ ਤੇਜ਼ ਤੇਜ਼ ਤੁਰਿਆ ਕਰ 6 ਜਾ 6 ਮੁੜ ਕੇ ਆ ਤੇ ਚੈੱਕ ਕਰਾ ਕੇ ਵੇਖ ਲੈ ਉਦਾਂ ਹੀ ਨਿਕਲ ਜੂ ਪਸੀਨੇ 'ਚ ਸਾਰਾ ਕੁਝ ਠੀਕ ਹੋ ਜਾਣਾ ਆਪਣੇ ਆਪ ਨੂੰ ਆਪੇ ਠੀਕ ਕਰੋ ਸਿਹਤ ਦਾ ਆਪ ਖਿਆਲ ਰੱਖੋ ਹੁਣ ਡਾਕਟਰ ਕਹਿੰਦਾ ਭਾਈ ਐਕਸਰਸਾਈਜ਼ ਕਰਿਆ ਕਰ ਤੁਰਿਆ ਕਰ ਐ ਕਰਿਆ ਕਰ ਤੂੰ ਬਾ ਭਾਈ ਗੋਲੀ ਹੋਈ ਦੇ ਦੇ ਲੈ ਲੈ ਜਿਹੜੇ 50 ਰੁਪਏ ਗੋਲੀ ਹੋਈ ਠੀਕ ਹੈ ਦਵਾਈ ਠੀਕ ਤੁਰੇ ਕਿਹੜਾ ਏਦਾਂ ਨਾ ਕਰਿਆ ਕਰੋ ਦਸ ਦਸ ਬੋਤਲਾਂ ਪਾਣੀ ਦੀਆਂ 5-6 ਲੀਟਰ ਪਾਣੀ ਰੋਜ਼ ਪੀਆ ਕਰੋ 6-7 ਲੀਟਰ ਰੋਜ਼ ਵਾਸ਼ ਹੋਵੇ ਬਾਡੀ ਜਿਹੜੀ ਹੈ ਤੁਹਾਡੀ ਸਾਫ਼ ਹੁੰਦੀ ਰਹੇ ਸਰੀਰ ਸਾਡਾ ਕਲੀਨ ਹੁੰਦਾ ਰਹੇ ਐਕਸਰਸਾਈਜ਼ ਕਰੋ ਤੁਰੋ ਸੌਣ ਤੋਂ 2 ਘੰਟੇ ਪਹਿਲਾਂ ਰੋਟੀ ਖਾਓ ਸੌਣਾ 8 ਵਜੇ ਜਾਂ 6 ਵਜੇ ਰੋਟੀ ਖਾਓ ਫਿਰ ਥੋੜ੍ਹਾ ਬਹੁਤ ਤੁਰ ਕੇ ਆਇਆ ਕਰੋ ਸਿਹਤ ਦਾ ਧਿਆਨ ਰੱਖੋ ਵੀਰੋ ਗਾਂ ਨਿਆਣੇ ਤੁਹਾਡੇ ਪੜਨਗੇ ਜੇ ਮਰ ਗਿਆ ਪਹਿਲਾਂ ਹੀ ਤੂੰ ਕੈਨੇਡਾ ਕਿੱਥੇ ਵੇਖੇਗਾ ਜੇ ਪਹਿਲਾਂ ਹੀ 3400 ਬਿਮਾਰੀਆਂ ਲੈ ਕੇ ਤੁਰੇਗਾ ਕਿਹੜਾ ਜਹਾਜ਼ ਦਾ ਸਵਾਦ ਆਊ ਤੈਨੂੰ ਫਿਰ ਜੇ ਨਿਆਣੇ ਨੇ ਉਹਨੇ ਬਾਹਰ ਭੇਜਣੇ ਆ ਸੈੱਟ ਕਰਨੇ ਆ ਤੇ ਸਿਹਤ ਤੇ ਬਚਾ ਕੇ ਰੱਖ ਜੇ 60 ਦਾ ਤੇ ਐਂ ਸੋਚ ਕੇ ਚੱਲ ਵੀ 100 ਸਾਲ ਨਹੀਂ ਮਰਦੇ ਅਜੇ ਐਂ ਰੱਖੋ ਕਾਇਮ ਆਪਣਾ ਮਨ ਆਪਣੇ ਆਪ ਨੂੰ ਹੌਸਲੇ 'ਚ ਰੱਖੋ ਆਲਾ ਦੁਆਲਾ ਵੇਖੋ ਕਿੱਦਾਂ ਚੱਲ ਰਿਹਾ ਸਾਰਾ ਕੁਛ ਆਪਣੇ ਆਪ ਨੂੰ ਕਾਇਮ ਕਰੀਏ ਤੇ ਆਪਾਂ ਆਪ ਵਧੀਆ ਬਣਾਂਗੇ ਫਿਰ ਸਮਾਜ ਸੋਹਣਾ ਬਣੂ ਅਸੀਂ ਵਧੀਆ ਬਣੇ ਤੇ ਸਰਕਾਰਾਂ ਵੀ ਵਧੀਆ ਬਣਨਗੀਆਂ ਫਿਰ ਜਦੋਂ ਸਰਕਾਰਾਂ ਚੰਗੀਆਂ ਹੋਈਆਂ ਤੇ ਜਿੱਥੇ ਆ ਹੜ ਆ ਕੇ ਪਹੁੰਚੂ ਕੌਣ ਫਿਰ ਸਰਕਾਰਾਂ ਆਪੇ ਪਹੁੰਚਣਗੀਆਂ ਆਪੇ ਮੁਆਵਜ਼ੇ ਦੇਣਗੇ 20-20 ਲੱਖ ਇੱਕ ਇੱਕ ਪਰਿਵਾਰ ਨੂੰ ਮਿਲੇ ਹਰ ਚੀਜ਼ ਦੇ ਸਿਸਟਮ ਹੋਵੇ ਵਿਦੇਸ਼ਾਂ 'ਚ ਵੀ ਹੜ ਆਉਂਦੇ ਆ ਵੀਰੋ ਅਮਰੀਕਾ ਕੈਨੇਡਾ 'ਚ ਸਾਡੇ ਨਾਲੋਂ ਵੱਧ ਹੜ ਆਉਂਦੇ ਆ ਪਰ ਸਰਕਾਰਾਂ ਆਪੇ ਹੈਲੀਕਾਪਟਰ ਲੈ ਕੇ ਐਂਬੂਲੈਂਸਾਂ ਲੈ ਕੇ ਆਪੇ ਪਹੁੰਚਦੇ ਆ ਜਿਨ੍ਹਾਂ ਦੇ ਘਰ ਟਹਿਣਗੇ ਗੌਰਮੈਂਟ ਬਣਾਉਂਦੀ ਹੈ ਹਰ ਚੀਜ਼ ਦਾ ਇੰਤਜ਼ਾਮ ਹੈ ਆਟੋਮੈਟਿਕ ਚੱਲਦਾ ਹੈ ਕੋਈ ਨਹੀਂ ਵਿੱਚ ਖਾਣ ਖੱਟਣ ਵਾਲਾ ਵਿਚੋਲਾ ਹੀ ਕੋਈ ਨਹੀਂ ਆਪਣੇ ਆਪ ਸਿਸਟਮ ਹੈ ਅੱਜ ਬਣੇ 50 ਸਾਲ ਬਾਅਦ ਬਣੇ 100 ਸਾਲ ਬਾਅਦ ਬਣੇ ਪਰ ਇਹ ਸਿਸਟਮ ਬਣੇ ਹੌਲੀ ਹੌਲੀ ਕਰਕੇ ਆਪਣੇ ਆਪ ਚੱਲੇ ਸਾਰਾ ਕੁਛ ਜਿੱਥੇ ਕਿਤੇ ਪ੍ਰੋਬਲਮ ਪਵੇ ਸਰਕਾਰ ਕਾਹਦੇ ਲਈ ਹੈ ਢਾਂਚਾ ਕਾਹਦੇ ਲਈ ਹੈ ਪਹੁੰਚੋ ਭਾਈ ਜਿੱਥੇ ਕਿਤੇ ਦਿੱਕਤ ਆਉਂਦੀ ਹੈ ਪ੍ਰੋਬਲਮ ਆਉਂਦੀ ਹੈ ਅਗਲਾ ਆਪੇ ਪਹੁੰਚੇ ਪਰ ਉਹ ਤਾਂ ਪਹੁੰਚਣਗੇ ਚੰਗੇ ਹੋਣਗੇ ਤੇ ਚੰਗੇ ਲੀਡਰ ਕਿੱਥੋਂ ਆਉਣੇ ਨੇ ਚੰਗੇ ਸਮਾਜ 'ਚੋਂ ਚੰਗੇ ਲੀਡਰ ਆਉਣਗੇ ਸਾਡੇ ਢਾਂਚੇ 'ਚੋਂ ਤੇ ਸਾਡੇ ਵਰਗੇ ਹੀ ਆਉਣਗੇ ਫਿਰ ਸਾਡੇ ਵਰਗੇ ਹੀ ਆਉਣਗੇ ਭਾਈ ਤਾਂ ਕਰਕੇ ਆਪਾਂ ਕੋਸ਼ਿਸ਼ ਕਰੋ ਆਪਾਂ ਛੱਡੋ ਫਲਾਣਾ ਨਹੀਂ ਬਦਲਦਾ ਫਲਾਣਾ ਨਹੀਂ ਬਦਲਦਾ ਮੇਰੇ ਸਮਝ ਆ ਗਈ ਮੈਂ ਬਦਲਾਂ ਮੈਂ ਆਪਣੀ ਜ਼ਿੰਦਗੀ ਨੂੰ ਚੇਂਜ ਕਰਾਂ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਬਹੁਤ ਵੱਡੀ ਗਿਣਤੀ ਵਿੱਚ ਗੇਟ ਤੱਕ ਮੈਂ ਵੇਖ ਰਿਹਾ ਦੂਰ ਤੱਕ ਸੰਗਤ ਬੈਠੀ ਹੈ ਇੱਧਰਲੇ ਦਰਬਾਰ ਸਾਹਿਬ ਦੇ ਅਗਲੇ ਪਾਸੇ ਜਿਨ੍ਹਾਂ ਨੂੰ ਦਿਸਦਾ ਵੀ ਨਹੀਂ ਉੱਪਰ ਬਰਾਂਡਿਆਂ ਦੇ ਵਿੱਚ ਵੀ ਸਾਰੇ ਪਾਸੇ
ਦੂਰ ਤੱਕ ਸਾਰਾ ਗੁਰਦੁਆਰਾ ਸਾਹਿਬ ਭਰਿਆ ਹੋਇਆ ਸੰਗਤ ਦੂਰੋਂ ਦੂਰੋਂ ਆ ਕੇ ਤੁਹਾਡਾ ਇਲਾਕਾ ਸਾਰਾ ਮੈਨੂੰ ਬੜੀ ਖੁਸ਼ੀ ਹੁੰਦੀ ਪਹਿਲਾਂ ਮੈਂ ਜਦੋਂ ਆਉਂਦਾ ਰਿਹਾ ਨਾ ਤੇ ਮੈਂ ਬਾਬਾ ਜੀ ਨੂੰ ਹਮੇਸ਼ਾ ਕਹਿਣਾ ਵੀ ਆਪਣੇ ਏਰੀਏ 'ਚ ਜਦੋਂ ਜਾਈਏ ਤੇ ਬਹੁਤੇ ਨੌਜਵਾਨ ਨਹੀਂ ਹੁੰਦੇ ਜਦੋਂ ਕਿਤੇ ਦੀਵਾਨ ਲਾਉਣ ਆਉਣਾ ਤੇ ਗੋਡਿਆਂ 'ਚ ਸਿਰ ਜਿਹਾ ਦੇ ਕੇ ਦਿਨ ਦੇ ਦੀਵਾਨ ਦੁਪਹਿਰੇ ਜੇ ਉਦੋਂ ਦਸੰਬਰ 'ਚ ਸੁਸਤੀ ਜੀ ਪੈ ਜਾਂਦੀ ਹੈ ਵੀ ਗੋਡਿਆਂ 'ਚ ਸਿਰ ਜਿਹਾ ਦੇ ਕੇ ਬੈਠੇ ਰਹਿੰਦੇ ਆ ਸਵਾਦ ਜਿਹਾ ਨਹੀਂ ਆਉਂਦਾ ਗੱਲ ਕਰਨ ਦਾ ਪਰ ਹੁਣ ਅੱਗੇ ਨਾਲੋਂ ਕਿੰਨਾ ਫਰਕ ਪੈ ਗਿਆ ਘਰ ਘਰ ਨੈੱਟ ਹੈ ਦੀਵਾਨ ਵੀ ਸੁਣਦੇ ਆ ਸਾਰੀ ਦੁਨੀਆ ਦੀ ਖਬਰ ਰੱਖਦੇ ਆ ਚਮਕ ਆਈ ਅੱਗੇ ਨਾਲੋਂ ਵੀਰੋ ਐਂ ਅੱਖ ਚੱਕ ਪਾਉਣ ਵਾਲੀ ਗੱਲ ਆਈ ਅੱਗੇ ਨਾਲੋਂ ਪਹਿਲਾਂ ਨਹੀਂ ਸੀ ਐਂ ਹੁੰਦਾ ਪਹਿਲਾਂ ਐਂ ਡਰੇ ਡਰੇ ਹਰ ਕੋ ਆ ਗਏ ਬਾਬੇ ਆ ਗਏ ਐਂ ਨਹੀਂ ਹੁਣ ਹੁਣ ਅਗਲਾ ਸਵਾਲ ਕਰਦਾ ਪੁੱਛਦਾ ਅਗਲੇ ਨੂੰ ਲੱਗਦਾ ਭਰਾ ਆਇਆ ਅਸੀਂ ਭਾਈਆਂ ਵਰਗੇ ਆ ਭਾਈ ਭਾਈ ਆ ਸਾਰੇ ਆਪਾਂ ਐਸ ਅੱਗੇ ਨਾਲੋਂ ਚੇਂਜ ਹੋ ਗਿਆ ਸਾਰਾ ਕੁਛ ਬਦਲ ਗਿਆ ਪਹਿਲਾਂ ਵਾਲੀ ਗੱਲ ਨਹੀਂ ਹੁਣ ਅੱਗੇ ਨਾਲੋਂ ਸਮਾਜ ਬਦਲ ਰਿਹਾ ਢਾਂਚਾ ਬਦਲ ਰਿਹਾ ਆਓ ਕਾਇਮ ਹੋਵੋ ਸਾਰੀਆਂ ਸੰਗਤਾਂ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਤੇ ਬਾਬਾ ਗੁਰਜੀਤ ਸਿੰਘ ਜੀ ਦਾ ਉਹਨਾਂ ਦੇ ਸਾਰੇ ਜਥੇ ਦਾ ਉਹਨਾਂ ਦੇ ਸਾਥੀਆਂ ਦਾ ਸਾਰਿਆਂ ਦਾ ਬੜਾ ਧੰਨਵਾਦ ਹੈ ਇੱਕ ਦਿਨ ਦਾ ਪ੍ਰੋਗਰਾਮ ਬੜੀ ਛੇਤੀ ਉਲੀਕਿਆ ਤੇ ਬੜੇ ਚਾਅ ਨਾਲ ਕੀਤਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੀਰਾਂ ਭਰਾਵਾਂ ਭੈਣਾਂ ਸੰਗਤਾਂ ਨੇ ਦੂਰੋਂ ਨੇੜਿਓਂ ਪਹੁੰਚ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਭਰੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਜੇ ਪਤਾ ਹੁੰਦਾ ਵੀ ਏਦਾਂ ਹੋਏਗਾ ਤੇ ਆਪਾਂ ਮੰਡੀ 'ਚ ਰੱਖ ਲੈਣਾ ਸੀ ਪ੍ਰੋਗਰਾਮ ਪਰ ਚਲੋ ਗੁਰਦੁਆਰਾ ਸਾਹਿਬ ਦਾ ਇੱਥੇ ਦਾ ਆਪਣਾ ਆਨੰਦ ਹੈ ਦੂਰੋਂ ਨੇੜਿਓਂ ਆ ਕੇ ਸਭ ਨੇ ਹਾਜ਼ਰੀ ਭਰੀ ਧੰਨਵਾਦ ਸਾਰੀਆਂ ਸੰਗਤਾਂ ਦਾ ਤੇ ਬਾਬਾ ਜੀ ਭਾਈ ਸਾਹਿਬ ਹੋਣੀ ਮੇਰੇ ਨਾਲ ਪੂਰਾ ਸਾਥ ਦਿੰਦੇ ਆ ਜੋ ਕਿ ਪਿਛਲੇ ਸਾਲਾਂ ਤੋਂ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਵਿੱਚ ਨਾਲ ਰਲ ਮਿਲ ਕੇ ਤੁਰਦੇ ਆ ਸੋ ਸਾਰੀਆਂ ਸੰਗਤਾਂ ਦੀਵਾਨ ਲਗਾਤਾਰ ਸੁਣਿਆ ਕਰੋ ਜੇ ਕੋਈ ਡਾਊਟ ਮਨ ਵਿੱਚ ਆਵੇ ਤੇ ਮੇਰੇ ਨਾਲ ਮਿਲ ਕੇ ਕਲੀਅਰ ਕਰਿਆ ਕਰੋ ਬਾਬਾ ਜੀ ਨੂੰ ਮਿਲ ਕੇ ਕਹੋ ਵੀ ਮਿਲਾ ਕੇ ਲਿਆਓ ਅਸੀਂ ਸਵਾਲ ਜਵਾਬ ਕਰਨੇ ਜੋ ਸੁਣਦੇ ਹੋ ਉਹ ਪੁੱਛੋ ਬਹਿ ਕੇ ਜਿਹੜੀ ਵੀ ਗੱਲ ਦਾ ਤੁਹਾਨੂੰ ਡਾਊਟ ਲੱਗਦਾ ਗਲਤ ਲੱਗਦੀ ਹੈ ਤੇ ਆਓ ਆ ਕੇ ਆਪਾਂ ਬੈਠੋ ਘੰਟਾ ਟਾਈਮ ਲਓ ਮੇਰੇ ਕੋਲ ਆ ਤੁਹਾਡੇ ਆ ਦਲ ਦੇ ਦਿੜਬੇ ਦੇ ਪਾਤੜਾਂ ਦੇ ਨੇੜੇ ਤੇੜੇ ਦੇ ਸਾਰੇ ਬੰਦੇ ਆਉਂਦੇ ਆ ਵੀਹ ਵੀਹ ਪੰਜਾਹ ਪੰਜਾਹ ਬੰਦੇ ਬਹਿ ਕੇ ਗੱਲਬਾਤ ਕਰਦੇ ਆ ਸਵਾਲ ਜਵਾਬ ਕਰਦੇ ਆ ਆਪਣਾ ਕੋਈ ਡਾਊਟ ਹੋਵੇ ਕਲੀਅਰ ਕਰਦੇ ਆ ਦੋ ਦੋ ਘੰਟੇ ਵੀ ਬੈਠੇ ਰਹੀਦਾ ਜਿਨ੍ਹਾਂ ਦੇ ਅੰਦਰ ਕੋਈ ਗੱਲਬਾਤ ਹੋਵੇ ਭਾਈ ਕਰਿਆ ਕਰੋ ਜ਼ਰੂਰ ਜੇ ਤੁਹਾਨੂੰ ਮੇਰੀ ਕਿਸੇ ਬੋਲੀ ਗੱਲ ਤੇ ਡਾਊਟ ਲੱਗਦਾ ਤੇ ਬਹਿ ਕੇ ਕਲੀਅਰ ਕਰਿਆ ਕਰੋ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕੱਟ ਵੱਟ ਕੀਤੀਆਂ ਗੱਲਾਂ ਨਹੀਂ ਬਹਿ ਕੇ ਸੁਣੋ ਗੱਲਬਾਤ ਕਰੋ ਆਓ ਸਾਰੀਆਂ ਸੰਗਤਾਂ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੋ ਹੁਕਮਨਾਮੇ ਸੁਣ ਕੇ ਫਿਰ ਸੰਗਤਾਂ ਨੇ ਘਰੋਂ ਕਰੀ ਜਾਣਾ ਭਾਈ ਨੇੜੇ ਤੇੜੇ ਜੇ ਦੀਵਾਨ ਆਉਣ ਜਿਵੇਂ ਸਮਾਣੇ ਦੀਵਾਨ ਹੈ ਜੀ ਹੁਣ ਅਨਾਜ ਮੰਡੀ ਵਿੱਚ ਕਦੋਂ ਅਕਤੂਬਰ ਦੇ ਹੈ ਮੇਰਾ ਖਿਆਲ ਇੱਕ ਦੋ ਤਿੰਨ ਅਕਤੂਬਰ ਦੇ ਅਗਲੇ ਮਹੀਨੇ ਦੇ ਹੈ ਇੱਕ ਮਹੀਨੇ ਬਾਅਦ ਹੈ ਅੱਜ ਸਤੰਬਰ ਚੱਲ ਰਿਹਾ ਚਾਰ ਹੈ ਅੱਜ ਅਗਲੇ ਮਹੀਨੇ ਇੱਕ ਦੋ ਤਿੰਨ ਸਤੰਬਰ ਅਕਤੂਬਰ ਦੇ ਅਨਾਜ ਮੰਡੀ ਸ਼ਹਿਰ ਸਮਾਣੇ ਦੀਵਾਨ ਹੈ ਪਰਮੇਸ਼ਵਰ ਦੁਆਰ ਸਾਹਿਬ ਜਿਹੜੇ ਜਾਂਦੇ ਆ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਚੌਥ ਨੂੰ ਹੈ ਜੀ ਅੱਜ ਚਾਰ ਤਰੀਕ ਹੈ ਪੰਜ ਤੇ ਛੇ ਵਿਚਾਲੇ ਹੈ ਸੱਤ ਤਰੀਕ ਨੂੰ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਰਾਤ ਦਾ ਦੀਵਾਨ ਹੋਣਾ ਹੈ ਜਿਹੜੇ ਜਾ ਸਕਦੇ ਆ ਜਾ ਕੇ ਉੱਥੇ ਦੀਵਾਨ 'ਚ ਹਾਜ਼ਰੀ ਭਰਿਓ ਤੇ ਜਿਹੜੇ ਨਹੀਂ ਆ ਸਕਦੇ ਘਰਾਂ 'ਚ ਬਹਿ ਕੇ ਯੂਟਿਊਬ ਚੈਨਲ ਦੇ ਉੱਤੇ ਤੁਸੀਂ ਘਰਾਂ ਦੇ ਵਿੱਚ ਬਹਿ ਕੇ ਦੀਵਾਨ ਸੁਣ ਲਿਓ ਜ਼ਰੂਰ ਜਿਨ੍ਹਾਂ ਕੋਲ ਸਮਾਂ ਹੁੰਦਾ ਹਾਜ਼ਰੀ ਭਰਿਆ ਕਰੋ ਨੇੜੇ ਤੇੜੇ ਵਾਲੇ ਜਿੰਨੇ ਵੀਰ ਭਰਾ ਸਾਰੇ ਹਾਜ਼ਰੀ ਭਰੋ ਜਿਨ੍ਹਾਂ ਮੱਥਾ ਨਹੀਂ ਟੇਕਿਆ ਟੇਕ ਲਓ ਗੁਰੂ ਸਾਹਿਬ ਜਾਣਗੇ ਫਿਰ ਚੱਲਾਂਗੇ ਕੱਲ੍ਹ ਨਾ ਕਰਿਓ ਪੰਜ ਕੁ ਮਿੰਟ ਬੈਠੇ ਰਹੋ ਅਰਦਾਸ ਹੋ ਜਾਂਦੀ ਹੈ ਹੁਕਮਨਾਮੇ ਹੁੰਦੇ ਆ ਫਿਰ ਚੱਲ ਆ ਪਾਵਾਂਗੇ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਭਾਈ ਆਪਣੇ ਨਿਆਣਿਆਂ ਦਾ ਵੀ ਬੱਚਿਆਂ ਦਾ ਵੀ ਖਿਆਲ ਰੱਖਿਓ ਆਰਾਮ ਨਾਲ ਆਇਓ ਹੌਲੀ ਹੌਲੀ ਆਰਾਮ ਨਾਲ ਘਰੋਂ ਕਰੀ ਚੱਲ ਆ ਪਾਇਓ ਸਾਰੀਆਂ ਸੰਗਤਾਂ ਦਾ ਸਭ ਦਾ ਧੰਨਵਾਦ ਸਾਡਾ ਕਰਮ ਸਾਡਾ ਧਰਮ ਹੈ ਸਾਡਾ ਧਰਮ ਹੀ ਸਾਡਾ ਕਰਮ ਹੈ ਜ਼ਿੰਮੇਵਾਰੀਆਂ ਫਰਜ਼ ਨਿਭਾਓ ਇਹੋ ਹੀ ਅਸਲ ਧਰਮ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਿਵਾਰ ਰਾਗ ਰਤਨ ਪਰਿਵਾਰ ਕਰੀਆਂ ਸ਼ਬਦ ਗਾਵਣਿਆਂ ਮਨ ਜੀ ਵਸਾਇਆ ਨਾਨਕ ਸਤਿਗੁਰੂ ਮੈਂ ਪਾਇਆ ਮੇਰਿਆ ਨਾਲ ਰਹੋ ਤੂੰ ਮਨ
कृपा मैं कोई ना जाने तुमरा अंत ऊचे ते गू सगल समगरी तुमरे सूत्र तारी तुम ते हो सो तुमरी गत मित तुम ही जानी नानक दास तुदिया गए अरदास हमारी जियो पिंड साब कहो नानक साब तेरी वड़ियाई कोई नाओ ना जाने मेरा वाहे गुरु
अरदास एक ओंकार श्री वाहेगुरु जी की फतेह श्री भगवती जी सहाय वार श्री भगवती जी की पातशाही दसवीं प्रथम भगवती सिमरके गुरु नानक लई ध्याए फिर अंगद गुर ते अमरदास रामदास हुई सहाय अर्जन हर गोबिंद नूं सिमराओ श्री हर राय श्री हर कृष्ण ध्याई है जिस दिठे शब्द फजाए तेग बहादुर सिमरै करनाउने त्यावै धाए सब थाई होए सहाय दसवें पातशाह श्री गुरु गोबिंद सिंह साहब जी सब थाई होए सहाय दसां पातशाहियां दी जोत श्री गुरु ग्रंथ साहब जी दे पाठ दीदार दा ध्यान करके बोलो जी पंजा प्यारियां चौहान साहबजादियां चालियां मुक्तियां हठियां जपियां तपियां जिन्हां नाम जपिया बन छकिया देख चलाई ते गवाही दे कंडिट कीता तना प्यारियां सच्यारियां दी कमाई दा ध्यान तरके खालसा जी बोलो जी जिन्हां सिंघां सिंघड़ियां ने धर्म हेत शीस दिते बन बन कटाए खोपरियां लुहाइयां चरखियां ते चढ़े आरिया नल चराए गए गुरुद्वारियां दी सेवा लई कुर्बानियां कीतियां धर्म नहीं हारिया सिखी के संसवासां नाल निवाही तिन्हां दी कमाई दा ध्यान रखे खालसा जी बोलो जी पंजा तख्तां सरबत गुरुद्वारियां दा ध्यान रखे बोलो जी प्रथमे सरबत खालसा जी की अरदास है जी सरबत खालसा जी को वाहिगुरु 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 चित्या विच त्यावन का सदका सर्व सुख होवे जहां जहां खालसा जी साहिब तहा तहा रख्या रियाई देते फते बिरद की पैच पंथ की जी श्री साहब जी सहाय खालसा जी के बोल बाले बोलो जी सिखा नू सिखी दान के स्थान रह दान विवेक दान विसाह दान भरोसा दान दाना सरदान नाम दान श्री अमृतसर जी दे इशनान चमकियां झंडे वंगे जुगो जुग अटल धर्म का जयकार खालसा जी बोलो जी सिखा दा मन नीवा मत उची मत दा राखा आप वाहिगुरु है अकाल पुरख अपने पंथ दिस दा सहाई दतार जियो श्री ननकाणा साहिब और गुरुद्वारियां गुरधामां दे जिन्हां तों पंथ नूं विछोड़िया गया तिन्हां दे खुले दर्शन दीदार सेवा संभालदा दान खालसा जी नूं बख्शो ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਪਿੰਡ ਹਰੀਗੜ੍ਹ ਇਲਾਕਾ ਨਿਵਾਸੀ ਸੰਗਤਾਂ ਨੂੰ ਇੱਕ ਦਿਨ ਦਾ ਗੁਰਮਤਿ ਸਮਾਗਮ ਬਖਸ਼ਿਆ। ਅੱਜ ਇੱਕ ਦਿਨ ਰਾਤਰੀ ਦੇ ਦੀਵਾਨ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰੋਂ ਸਹਿ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ, ਹਰੀ ਜਸ ਕੀਰਤਨ ਹੋਇਆ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਗੁਰਮਤਿ ਵਿਚਾਰਾਂ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ, ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ। ਅੱਗੇ ਤੋਂ ਸੁਰ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਦੀਆਂ ਜੀ, ਤਿਲਫੁਲ ਭੇਟਾ ਪ੍ਰਵਾਨ ਕਰਦੀ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ। ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਮਿਸ਼ਨ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤਿ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਦਿੱਤਾ ਵੇ, ਨਾਨਕ ਨਾਮ ਚੜ੍ਹਦੀ ਦੁਹਰਾਇਆ ਗਿਆ ਭਈ ਅਕਾਲ ਕੀ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚ ਹੈ ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹੋ ਟਲ ਗੁਰਸੇਵੀਐ, ਐਹਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕੇ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ, ਮਨ ਰੇ ਕੌਣ ਕੁਮਤ ਤੈਲਿਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਮਨ ਰੇ ਕੌਣ ਕੁਮਤ ਤੈਲਿਨੀ, ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਰਹਾਉ ਮੁਕਤ ਪੰਥ ਜਾਣਿਓ ਤੈਨਾ ਹਨ, ਧਨ ਜੋਰਨ ਕੋ ਥਾਇਆ, ਅੰਤ ਸੰਗ ਕਾਹੂ ਨਹੀਂ ਦੀਨਾ, ਬਿਰਥਾ ਆਪ ਬੰਧਾਇਆ। ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ, ਘਟ ਹੀ ਮਾਹਿ ਨਿਰੰਜਨ ਤੇਰੇ, ਤੈ ਖੋਜਤ ਉਦਿਆਨਾ। ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ, ਨਾਨਕ ਬਾਤ ਬਤਾਈ। ਬਹੁਤ ਜਨਮ ਪਰਮਤ ਤੈ ਹਾਰਿਓ, ਅਸਥਿਰ ਮਤ ਨਹੀਂ ਪਾਈ, ਮਾਨਸ ਦੇਹ ਪਾਏ ਪਦ ਹਰ ਭਜ, नानक बात बताई। वाहेगुरु जी का खालसा वाहेगुरु जी की फतेह।
वाहेगुरु जी का खालसा वाहेगुरु जी की फतेह।